ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਸ ਤੇ ਹੋਵੇ ਤੇਰੀ ਕਿਰਪਾ ਉਸ ਦੇ ਸਿਰ ਤੋਂ ਟਲੇ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੂੰ ਜੀਵਾਂ ਦੇ ਭਲੇ ਦੀ ਖਾਤਰ ਕਲ ਯੁਗ ਵਿੱਚ ਅਵਤਾਰ ਲਿਆ ਸਾਰੇ ਜਗ ਦਾ ਚੱਕਰ ਲਾਇਆ ਸਭ ਮਿਖਾਏ ਧਰਮ ਦਇਆ ਉਸ ਧਰਤੀ ਦੇ ਪਾਪੀ ਤਰ ਗਏ ਜਿੱਥੇ ਤੇਰਾ ਕਦਮ ਪਿਆ ਸਤ ਕਰਤਾਰ ਜਿਨ੍ਹਾਂ ਨੇ ਜਪਿਆ ਦੁੱਖ ਰੋਗ ਪੈ ਪਰਮ ਗਿਆ ਸਭ ਸੰਸਾਰ ਨੂੰ ਆਣ ਨਿਵਾਇਆ ਸਭ ਸੰਸਾਰ ਨੂੰ ਆਣ ਨਿਵਾਇਆ ਤੂੰ ਸਮਰੱਥ ਹੈ ਸਰਬ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬਾਬਰ ਹਿੰਦ ਤੇ ਚੜ ਕੇ ਆਇਆ ਤੈਨੂੰ ਦਰਦ ਅਪਾਰ ਹੋਇਆ ਖੇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਬਾਬਰ ਹਿੰਦ ਤੇ ਚੜ ਕੇ ਆਇਆ ਤੈਨੂੰ ਦਰਦ ਅਪਾਰ ਹੋਇਆ ਪਰ ਜਦ ਬਾਬਰ ਨੇ ਦਰਸ਼ਨ ਕੀਤਾ ਸਾਰਾ ਦੂਰ ਹੰਕਾਰ ਹੋਇਆ ਸੁਣ ਕੇ ਬਚਨ ਤੋਂ ਸਾਂਦੇ ਸਤਿਗੁਰ ਤਨ ਮਨ ਉਸ ਦਾ ਠਾਰ ਹੋਇਆ ਤੂੰ ਸੱਚ ਅਦਲ ਦਾ ਸਬਕ ਸਿਖਾਇਆ ਪ੍ਰਗਟ ਵਿੱਚ ਸੰਸਾਰ ਹੋਇਆ ਜੋ ਮੰਗੇ ਸੋ ਮਿਲਦਾ ਤੈਥੋਂ ਜੋ ਮੰਗੇ ਸੋ ਮਿਲਦਾ ਤੈਥੋਂ ਤੂੰ ਦਾਤਾ ਹੈ ਸਰਬ ਫਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਰਮਨ ਨਾਉ ਨਿਦਨਾਮ ਗਰੀਬੀ ਪਾ ਕੇ ਵੰਡੀ ਸਭ ਸੰਸਾਰ ਦੇ ਵਿੱਚ ਇਹ ਜਿਸਨੇ ਪਾਈ ਦਾਤ ਇਲਾਹੀ ਮਨ ਜੁੜਿਆ ਨਿਰੰਕਾਰ ਦੇ ਵਿੱਚ ਖਾਲੀ ਕੋਈ ਨਾ ਜਾਵੇ ਤੇਰੇ ਜੋ ਆਇਆ ਦਰਬਾਰ ਦੇ ਵਿੱਚ ਚਾਰ ਵਰਨ ਹੋਏ ਚਾਰੇ ਪਿਆਰੇ ਕਿਨਾ ਨਹੀਂ ਸਰਕਾਰ ਦੇ ਵਿੱਚ ਤੇਰੇ ਫਾਣੇ ਉੱਚੇ ਨੀਵੇਂ ਤੇਰੇ ਫਾਣੇ ਉੱਚੇ ਨੀਵੇਂ ਸਭ ਰੱਬ ਦੀ ਹੈ ਕੁਦਰਤ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾ ਕੋਈ ਵੈਰੀ ਨਹੀਂ ਬਿਗਾਨਾ ਇਹ ਪ੍ਰਚਾਰ ਤੇਰਾ ਬਾਬਾ ਬਾਲਾ ਤੇ ਮਰਦਾਨਾ ਜੀ ਨੇ ਕੀਤਾ ਸੰਗ ਤੇਰਾ ਬਾਬਾ ਹਿੰਦੂ ਮੁਸਲਿਮ ਸਿੱਖ ਈਸਾਈ ਮਲਿਆ ਦਰ ਤੇਰਾ ਬਾਬਾ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਸੁਭਾਅ ਤੇਰਾ ਬਾਬਾ ਜੋ ਨਾਨਕ ਨੇ ਧਰਮ ਚਲਾਇਆ ਜੋ ਨਾਨਕ ਨੇ ਧਰਮ ਚਲਾਇਆ ਹੋਰ ਨਾ ਕੋਈ ਸਕੇ ਚਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਸ ਤੇ ਹੋਵੇ ਤੇਰੀ ਕਿਰਪਾ ਉਸ ਦੇ ਸਿਰ ਤੋਂ ਟਲੇ ਬਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਾਣੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਕੀ ਹਾਲ ਨੇ ਤੁਹਾਡੇ ਠੀਕ ਹੋ ਤੰਦਰੁਸਤ ਹੋ ਮੌਜ ਮਹਾਰਾਂ ਚ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸੱਚੀ ਮੁੱਚੀ ਮੌਜ ਮਹਾਰਾਂ ਦੇ ਵਿੱਚ ਹੋਵੋਗੇ ਕਿਉਂਕਿ ਤੁਹਾਡੇ ਵੱਲੋਂ ਜਿਹੜੀਆਂ ਠੰਡੀਆਂ ਠੰਡੀਆਂ ਹਵਾਵਾਂ ਆ ਰਹੀਆਂ ਨਾ ਤੇ ਸੋਹਣੀਆਂ ਸੋਹਣੀਆਂ ਧੁੱਪਾਂ ਸੋਹਣਾ ਸੋਹਣਾ ਸੂਰਜ ਉਹਦੀਆਂ ਕਿਰਨਾਂ ਆ ਰਹੀਆਂ ਤੇ ਇਹ ਦੱਸ ਰਹੀ ਹਾਂ ਕਿ ਤੁਸੀਂ ਬਹੁਤ ਵਧੀਆ ਆਨੰਦਮਈ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹੋ ਅਸੀਂ ਇਹੀ ਤਾਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋ ਜਿੱਥੇ ਵੀ ਕਿਤੇ ਵਸਦੇ ਹੋਵੋ ਬਸ ਸੁੱਖਾਂ ਚ ਰਹੋ ਹਮੇਸ਼ਾ ਸੁੱਖਾਂ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਲਈ ਇਹੀ ਦੁਆਵਾਂ ਇਹੀ ਅਰਦਾਸਾਂ ਇਹੀ ਪ੍ਰਾਰਥਨਾਵਾਂ ਕਰਦੇ ਹਾਂ ਸੋ ਦੋਸਤੋ ਅੱਜ ਮੈਂ ਸਭ ਤੋਂ ਪਹਿਲਾਂ ਮੈਨੂੰ ਜਿਸ ਗੱਲ ਦੀ ਖੁਸ਼ੀ ਹੋਈ ਹੈ ਅੱਜ ਦਿਨ ਦੇ ਵਿੱਚ ਸਾਡੇ ਮਤਲਬ ਕਿ ਜਦੋਂ ਸਾਡਾ ਦਿਨ ਸੀਗਾ ਤੇ ਹੁਣ ਤੁਹਾਡੀ ਆਸਟ੍ਰੇਲੀਆ ਦੇ ਵਿੱਚ ਸਵੇਰ ਹੈਗੀ ਆ ਵੀਰਵਾਰ ਦੀ ਸਵੇਰ ਹੈਗੀ ਆ ਤੇ ਸਾਡੇ ਬੁੱਧਵਾਰ ਦੀ ਜਿਹੜੀ ਸਵੇਰ ਸੀਗੀ ਤੇ ਉਦੋਂ ਕਾਫੀ ਦਿਨਾਂ ਤੋਂ ਬਾਅਦ ਸਾਨੂੰ ਸੂਰਜ ਦੇਖਣ ਨੂੰ ਮਿਲਿਆ ਮਤਲਬ ਕਿ ਸੂਰਜ ਦੇਵ ਦੇ ਦਰਸ਼ਨ ਹੋਏ ਬੜਾ ਚੰਗਾ ਲੱਗਾ ਜਰਮਨ ਦੀਆਂ ਜਿਹੜੀਆਂ ਸਰਦੀਆਂ ਵੀ ਆ ਨਾ ਬਸ ਬੰਦੇ ਦਾ ਨੱਕ ਦੇ ਵਿੱਚ ਦਮ ਕਰ ਦਿੰਦੀ ਆ ਜਨਵਰੀ ਉਸ ਤੋਂ ਬਾਅਦ ਜਨਵਰੀ ਮਹੀਨਾ ਤੋਂ ਸਭ ਤੋਂ ਜ਼ਿਆਦਾ ਬੋਰੀਅਤ ਮਹੀਨਾ ਕਦੇ ਖਤਮ ਹੋਣ ਦਾ ਨਾਂ ਹੀ ਨਹੀਂ ਜਿੱਦਾਂ ਲੈਂਦਾ ਹੈਗਾ ਫਰਵਰੀ ਮਹੀਨਾ ਬੇਸ਼ੱਕ ਛੋਟਾ ਮਹੀਨਾ ਉਫ ਫਰਵਰੀ ਮਹੀਨਾ ਵੀ ਕੰਨਾਂ ਨੂੰ ਹੱਥ ਲਵਾ ਕੇ ਨਿਕਲਦਾ ਮਾਰਚ ਮਹੀਨਾ ਜਿਹੜੀ ਕਿ ਠੰਡ ਕਦੇ ਗਰਮੀ ਕਦੇ ਠੰਡ ਔਰ ਕਈ ਦਫ਼ਾ ਤਾਂ ਸਨੋ ਵੀ ਪੈ ਜਾਂਦੀ ਹੈ ਮਾਰਚ ਦੇ ਵਿੱਚ ਤੁਹਾਨੂੰ ਪਤਾ ਤੇ ਉਸ ਤੋਂ ਬਾਅਦ ਫਿਰ ਖੁਸ਼ੀ ਹੁੰਦੀ ਹੈ ਕਿ ਈਸਟਰ ਆਉਣ ਵਾਲੀ ਹੈ ਧੁੱਪਾਂ ਨਿਕਲਣ ਵਾਲੀਆਂ ਕਈ ਦਫ਼ਾ ਤਾਂ ਜਰਮਨੀ ਦੇ ਵਿੱਚ ਈਸਟਰ ਦੇ ਟਾਈਮ ਤੇ ਵੀ ਸਰਦੀ ਹੋ ਜਾਂਦੀ ਹੈ ਨਾ ਕਮਾਲ ਦੀ ਗੱਲ ਇਹੀ ਤਾਂ ਜਰਮਨ ਦਾ ਮੌਸਮ ਆ ਜੀ ਤੇ ਫਿਰ ਜਾ ਕੇ ਮਈ ਦੇ ਵਿੱਚ ਕਿਤੇ ਜਾ ਕੇ ਸੂਰਜ ਦੇ ਦਰਸ਼ਨ ਹੁੰਦੇ ਆ ਫਿਰ ਵੀ ਜੂਨ ਦੇ ਵਿੱਚ ਕੜਾਕੇਦਾਰ ਧੁੱਪ ਥੋੜੀ ਜਿਹੀ ਪੈ ਜਾਂਦੀ ਆ ਜੁਲਾਈ ਤੋਂ ਬਾਅਦ ਮੌਸਮ ਫਿਰ ਆਪਣਾ ਰੁੱਖ ਬਦਲਣਾ ਸ਼ੁਰੂ ਕਰ ਦਿੰਦਾ ਅਗਸਤ ਦੇ ਵਿੱਚ ਸਰਦੀ ਆ ਜਾਂਦੀ ਆ ਤੇ ਫਿਰ ਬਸ ਅਪ੍ਰੈਲ ਤੱਕ ਇਹ ਸਰਦੀ ਜਾਂਦੀ ਆ ਅੱਜ ਪਤਾ ਨੀ ਕੀ ਹੋਇਆ ਇੰਨੀ ਦੇਰ ਬਾਅਦ ਸਾਨੂੰ ਸੂਰਜ ਦਿਸਣ ਨੂੰ ਮਿਲਿਆ ਏਦਾਂ ਲੱਗਾ ਕਿ ਜਿਸ ਤਰ੍ਹਾਂ ਸਾਡੇ ਪਿੰਡ ਵਾਲੀ ਸਵੇਰ ਹੋਵੇ ਨਿੱਘਾ ਨਿੱਘਾ ਮੌਸਮ ਸੀਗਾ ਪਰ ਸਰਦੀ ਬਹੁਤ ਜ਼ਿਆਦਾ। ਸੋ ਦੋਸਤੋ ਤੁਸੀਂ ਆਸਟ੍ਰੇਲੀਆ ਚ ਬੈਠੇ ਹੋ, ਸ਼ਾਇਦ ਤੁਹਾਡੇ ਵੱਲ ਤਾਂ ਗਰਮੀ ਆ, ਸ਼ਾਇਦ ਕੀ ਹੈ ਹੀ ਗਰਮੀ ਆ, ਸਾਡੇ ਇਧਰ ਸਰਦੀ ਆ। ਜੇ ਤੁਸੀਂ ਸਰਦੀ ਨੂੰ ਇੰਜੋਏ ਕਰਨਾ ਚਾਹੁੰਦੇ ਆ ਤੇ ਕਰੋਨਾ ਨਿਕਲ ਲੈਂਦਾ, ਆ ਜਾਓ ਫਿਰ, ਸਰਦੀਆਂ ਇੱਥੇ ਹਮੇਸ਼ਾ ਹੀ ਚੱਲਦੀਆਂ ਆ। ਤੇ ਕਈ ਕਹਿ ਦਿੰਦੇ ਆ ਕਿ ਅਸੀਂ ਜਰਮਨ ਦੀ ਸਨੋਹ ਦੇਖਣੀ ਆ, ਤੁਸੀਂ ਸਨੋਹ ਦੇਖਣ ਆਉਣਾ ਚਾਹੁੰਦੇ ਆ ਤੇ ਆਓ ਜੀ, ਮੋਸਟ ਵੈਲਕਮ, ਅਸੀਂ ਤੁਹਾਡੀਆਂ ਰਾਹਾਂ ਦੇ ਵਿੱਚ ਤੁਹਾਡੀਆਂ ਬਰੂਹਾਂ ਦੇ ਉੱਤੇ ਬੈਠੇ ਆ ਜੀ। ਸੋ ਦੋਸਤੋ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ, ਗੱਲਬਾਤ ਅੱਜ ਕਰਾਂਗੇ ਬੱਚਿਆਂ ਦੇ ਬਾਰੇ ਚ, ਗੱਲਬਾਤ ਕਰਾਂਗੇ ਆਪਣੇ ਡਾਇਟ ਦੇ ਬਾਰੇ ਚ, ਗੱਲਬਾਤ ਕਰਾਂਗੇ ਆਪਣੇ ਖਾਣੇ ਖਜ਼ਾਨੇ ਦੇ ਬਾਰੇ ਚ, ਗੱਲਬਾਤ ਕਰਾਂਗੇ ਆਪਣੀਆਂ ਰਸੋਈਆਂ ਦੇ ਬਾਰੇ ਚ, ਗੱਲਬਾਤ ਆਪਣੇ ਬਾਰੇ ਚ, ਆਪਣੇ ਆਪ ਨੂੰ ਅਸੀਂ ਕਿਸ ਤਰ੍ਹਾਂ ਟਾਈਮ ਦੇਣਾ, ਆਪਣੇ ਆਪ ਨੂੰ ਕਿਸ ਤਰ੍ਹਾਂ ਪਿਆਰ ਕਰਨਾ, ਪਿਆਰ ਪਿਆਰ ਦੋ ਦਿਲਾਂ ਨੂੰ ਕਰਨ ਵਾਲਾ ਪਿਆਰ ਵੀ ਆ ਤੇ ਇੱਕ ਪਿਆਰ ਉਹ ਵੀ ਆ ਜਿਹੜਾ ਅਸੀਂ ਆਪਣੇ ਆਪ ਨੂੰ ਕਰਨਾ ਹੁੰਦਾ, ਸ਼ੀਸ਼ੇ ਚ ਦੇਖ ਕੇ ਕਦੇ ਕਦੇ ਆਪਣੇ ਆਪ ਨੂੰ ਆਈ ਲਵ ਯੂ ਕਹਿ ਦਿਆ ਕਰੋ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਮੈਂ ਜਾਣੀ ਕਿ ਤੁਹਾਨੂੰ ਵੀ ਕਹਿੰਦੀ ਹੁੰਦੀ ਹਾਂ ਤੇ ਮੈਂ ਆਪਣੇ ਸ਼ੀਸ਼ੇ ਨੂੰ ਵੀ ਕਹਿੰਦੀ ਹੁੰਦੀ ਹਾਂ ਆਈ ਲਵ ਯੂ ਯਾਰ, ਹੋਰ ਸਾਨੂੰ ਕੋਈ ਕਵੇ ਨਾ ਕਵੇ, ਅਸੀਂ ਕਹਿੰਦੇ ਆਪਣੇ ਆਪ ਨੂੰ। ਆਪਣੇ ਆਪ ਨੂੰ ਜਦੋਂ ਅਸੀਂ ਇਸ਼ਕ ਕਰਨਾ ਪਿਆਰ ਕਰਨਾ ਸਿੱਖ ਜਾਵਾਂਗੇ ਤੇ ਫਿਰ ਸਾਨੂੰ ਦੁਨੀਆਂ ਸੋਹਣੀ ਲੱਗੂਗੀ, ਫਿਰ ਅਸੀਂ ਦੁਨੀਆਂ ਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਵਾਂਗੇ। ਤੇ ਜਦੋਂ ਸਾਡੇ ਅੰਦਰ ਪਿਆਰ ਪੈਦਾ ਹੋ ਜਾਵੇਗਾ ਤੇ ਨਫ਼ਰਤ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ। ਸੋ ਦੋਸਤੋ ਅੱਜ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ, ਕੋਰੋਨਾ ਦੇ ਬਾਰੇ ਚ ਗੱਲ ਕਰਦੇ ਜਾਈਏ। ਜਰਮਨੀ ਦੇ ਵਿੱਚ ਚੌਥਾ ਲਾਕਡਾਊਨ ਸ਼ੁਰੂ ਹੋ ਗਿਆ ਹੈਗਾ ਆ। ਚੌਥਾ ਲਾਕਡਾਊਨ ਇਹ ਆ ਕਿ ਵੀ ਤੁਸੀਂ ਕਿਸੇ ਨੂੰ ਮਿਲ ਨਹੀਂ ਸਕਦੇ। ਤੀਸਰੇ ਲਾਕਡਾਊਨ ਦੇ ਵਿੱਚ ਇਹ ਸੀ ਕਿ 15 ਕਿਲੋਮੀਟਰ ਤੋਂ ਬਾਅਦ ਅਸੀਂ ਕਿਤੇ ਜਾ ਨਹੀਂ ਸਕਦੇ। ਤੇ ਚੌਥਾ ਲਾਕਡਾਊਨ ਦੇ ਵਿੱਚ ਇਹ ਕਿਹਾ ਕਿ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ, ਪਰ ਹਾਂ ਜੇ ਕਿਤੇ ਜਾਣਾ ਵੀ ਹੈ ਤੇ ਇੱਕ ਫੈਮਿਲੀ ਮੈਂਬਰ, ਕੋਈ ਦੂਸਰਾ ਫੈਮਿਲੀ ਮੈਂਬਰ ਤੁਹਾਡੇ ਨਾਲ ਉਹਨੂੰ ਲੈ ਕੇ ਜਾ ਸਕਦੇ ਹੈਗੇ ਆ, ਤੁਹਾਡੇ ਕੋਲ ਆ ਸਕਦਾ, ਤੁਸੀਂ ਜਾ ਸਕਦੇ ਹੈਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਵੈਕਸੀਨ ਸ਼ੁਰੂ ਹੋ ਗਈ ਹੈ ਜਰਮਨੀ ਦੇ ਵਿੱਚ, ਔਰ ਸਾਡੀਆਂ ਨਰਸਾਂ ਦੀ ਜੇ ਗੱਲ ਕੀਤੀ ਜਾਵੇ, ਹਸਪੀਟਲ ਦੀ ਗੱਲ ਕੀਤੀ ਜਾਵੇ, 23 ਤਰੀਕ ਤੋਂ ਸਾਡੇ ਵੈਕਸੀਨ ਇੰਜੈਕਸ਼ਨ ਲੱਗਣੇ ਸ਼ੁਰੂ ਹੋ ਜਾਣੇ ਆ। ਔਰ ਮੇਰੀ ਬਾਰੀ ਜਰਮਨ ਦੇ 1:30 ਵਜੇ ਸ਼ਨੀਵਾਰ 23 ਤਰੀਕ ਨੂੰ ਬਾਰੀ ਆ ਇੰਜੈਕਸ਼ਨ ਦੀ, ਤੇ ਮੈਂ ਬੜੀ ਐਕਸਾਈਟਡ ਹੈਗੀ ਆ। ਤੇ ਉਸ ਤੋਂ ਬਾਅਦ 3 ਹਫਤੇ ਜਾਂ 4 ਹਫਤੇ ਤੋਂ ਬਾਅਦ ਮੇਰੀ ਫਿਰ ਬਾਰੀ ਆਵੇਗੀ ਦੂਸਰੇ ਇੰਜੈਕਸ਼ਨ ਦੇ ਲਈ। ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਕਿ ਮੈਨੂੰ ਕੀ ਹੋਇਆ, ਕੀ ਮੇਰੀ ਬਾਡੀ ਤੇ ਕੀ ਰਿਐਕਟ ਹੋਇਆ ਉਸ ਦਾ ਇੰਜੈਕਸ਼ਨ ਦਾ, ਮੈਂ ਕਿਸ ਤਰ੍ਹਾਂ ਦਾ ਫੀਲ ਕਰ ਰਹੀ ਹਾਂ। ਇਹ ਵੀ ਇੱਕ ਕਾਢ ਕੱਢੀ ਹੋਈ ਹੈ ਇਨਸਾਨ ਦੀ। ਕਈ ਤਾਂ ਹੁਣ ਤੱਕ ਇਹੀ ਕਹਿੰਦੇ ਸੀਗੇ ਕਿ ਵੀ ਕੋਰੋਨਾ ਹੈ ਨਹੀਂ ਮੇਰਾ, ਪਰ ਜ਼ੀਨ ਹਜੇ ਤੱਕ ਐਕਸੈਪਟ ਨਹੀਂ ਕਰ ਰਿਹਾ ਕਿ ਕੋਰੋਨਾ ਹੈਗਾ ਆ, ਵਾਇਰਸ ਆ, ਵਾਇਰਸ ਫੈਲੇ ਹੋਏ ਨੇ ਤੇ ਇਹ ਵਾਇਰਸ ਥੋੜਾ ਜਿਹਾ ਸਟਰੋਂਗ ਆ, ਥੋੜਾ ਨਹੀਂ ਬਹੁਤ ਜ਼ਿਆਦਾ ਸਟਰੋਂਗ ਹੈਗਾ ਆ। ਡਰ ਜਿਹੜਾ ਆ ਸਾਡੇ ਅੰਦਰ ਵਾਧੂ ਪਿਆ ਹੋਇਆ, ਔਰ ਕਈ ਸਾਡੇ ਹੋਸਪਿਟਲ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਆਏ ਆ ਜਿਨ੍ਹਾਂ ਨੂੰ ਸਿਰਫ ਇੱਕ ਡਰ ਹੀ ਸੀਗਾ ਕਿ ਸਾਨੂੰ ਕਰੋਨਾ ਸ਼ਾਇਦ ਹੈਗਾ ਆ। ਉਹਨਾਂ ਨੂੰ ਕਿਹਾ ਕਿ ਭਾਈ ਤੁਹਾਨੂੰ ਕਰੋਨਾ ਨਹੀਂ ਹੈਗਾ। ਨਹੀਂ ਜੀ, ਸਾਨੂੰ ਕਰੋਨਾ ਹੈਗਾ ਆ, ਡਾਕਟਰ ਦੀ ਰਿਪੋਰਟ ਉਹਨਾਂ ਦੇ ਅੱਗੇ ਰੱਖੀ ਗਈ ਕਿ ਤੁਹਾਨੂੰ ਕਰੋਨਾ ਨਹੀਂ, ਲੇਕਿਨ ਉਹ ਇਸ ਤਰ੍ਹਾਂ ਦੇ ਸਾਈਕੋ ਹੋ ਚੁੱਕੇ ਸੀਗੇ। ਹੈ ਵੀ ਹੁਣ ਵੀ ਹਰ ਵੇਲੇ ਖਬਰਾਂ ਸੁਣ ਸੁਣ ਕੇ ਕਿ ਕਰੋਨਾ ਤਾਂ ਜਾਨ ਲੇਵਾ, ਸ਼ਾਇਦ ਸਾਨੂੰ ਕੁਛ ਹੋ ਜਾਊਗਾ। ਸੋ ਲੋਕ ਮਰਨ ਤੋਂ ਕਿੰਨਾ ਡਰਦੇ ਨੇ, ਉਦਾਂ ਅਸੀਂ ਬੜੀਆਂ ਮਰਨ ਜੀਣ ਦੀਆਂ ਗੱਲਾਂ ਕਰਦੇ ਹਾਂ, ਪ੍ਰੋਮਿਸ ਕਰਦੇ ਹਾਂ ਕਿ ਕੋਈ ਗੱਲ ਨਹੀਂ, ਤੇ ਹੁਣ ਜਦੋਂ ਕਰੋਨਾ ਨੇ ਗਲੀ ਗਲੀ ਘਰ ਘਰ ਦੇ ਵਿੱਚ ਤਾਂਡਵ ਮਚਾਇਆ ਤੇ ਲੋਕਾਂ ਦੀ ਜਾਨ ਖੜੱਕੀ ਚ ਆ ਗਈ, ਹਰ ਕੋਈ ਚਾਹੁੰਦਾ ਕਿ ਨਹੀਂ ਕੋਈ ਇਸ ਤਰ੍ਹਾਂ ਦਾ ਅਮਰ ਰਸ ਹੋਵੇ ਤੇ ਅਸੀਂ ਪੀ ਲਈਏ ਤੇ ਸਾਨੂੰ ਕਰੋਨਾ ਨਾ ਲੱਗੇ ਤੇ ਅਸੀਂ ਹਮੇਸ਼ਾ ਹਮੇਸ਼ਾ ਦੇ ਲਈ ਅਮਰ ਹੋ ਜਾਈਏ। ਸੋ ਦੋਸਤੋ ਇਹ ਗੱਲ ਸੱਚ ਆ ਕਿ ਅਸੀਂ ਹਰ ਕੋਈ ਜੀਣਾ ਚਾਹੁੰਦੇ ਆ, ਜ਼ਿੰਦਗੀ ਜੀਣ ਦੇ ਲਈ ਆ, ਲੇਕਿਨ ਸੱਚ ਇਹ ਆ ਕਿ ਮੌਤ ਵੀ ਆ, ਐਂਡ ਇਸ ਦੀ ਮੌਤ ਆ, ਉਹ ਸਾਨੂੰ ਐਕਸੈਪਟ ਕਰਨੀ ਪੈਣੀ ਆ ਤੇ ਸਾਨੂੰ ਮੰਨਣਾ ਵੀ ਪੈਣਾ ਕਿ ਸੱਚ ਇਹ ਆ ਕਿ ਮੌਤ ਆ, ਝੂਠ ਇਹ ਆ ਕਿ ਜ਼ਿੰਦਗੀ ਆ। ਸੋ ਜਿੰਨੀ ਵੀ ਸਾਡੀ ਜ਼ਿੰਦਗੀ ਆ, ਖੂਬ ਇੰਜੋਏ ਕਰੋ, ਖੁਸ਼ ਰਿਹਾ ਕਰੋ, ਤੰਦਰੁਸਤ ਰਿਹਾ ਕਰੋ, ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਚੰਗੇ ਇਨਸਾਨਾਂ ਨੂੰ ਸ਼ਾਮਲ ਕਰੋ, ਉਹਨਾਂ ਦੇ ਨਾਲ ਮਿਲੋ, ਕਿਸੇ ਦਾ ਦਿਲ ਨਾ ਦਿਖਾਇਆ ਕਰੋ। ਪਿਆਰ ਕਰਨਾ ਸਾਡਾ ਹੱਕ ਆ, ਨਫ਼ਰਤ ਕਰਨਾ ਨਹੀਂ। ਪਿਆਰ ਕਿਸੇ ਵਜ੍ਹਾ ਤੋਂ ਨਹੀਂ ਹੁੰਦਾ, ਪਿਆਰ ਹੁੰਦਾ ਤਾਂ ਬਸ ਹੁੰਦਾ, ਨਫ਼ਰਤ ਅਸੀਂ ਕਿਸੇ ਨਾਲ ਕਿਸੇ ਵਜ੍ਹਾ ਦੇ ਨਾਲ ਪਾਲ ਲੈਂਦੇ ਹਾਂ। ਸੋ ਜਿਹੜੀ ਕੋਈ ਵਜ੍ਹਾ ਹੁੰਦੀ ਆ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੋ, ਮਿਸਅੰਡਰਸਟੈਂਡਿੰਗ ਜੋ ਹੋਈ ਹੁੰਦੀ ਆ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਰਾਤ ਨੂੰ ਸੌਣ ਜਾਂਦੇ ਹੋ ਆਪਣੇ ਬਿਸਤਰੇ ਦੇ ਉੱਤੇ, फ्री माइंड होके जाया करो, सोचां दा टोकरा लेके ना जाया करो कि दिन दे विच अज की हो गया कल नूं की होना। रात नूं नींद सौण लई हुंदी आ, ना कि सोचण लई हुंदी आ। दिन काम करन लई हुंदा आ, सोचण लई हुंदा, अपने लई, काम दे लई, परिवार दे लई। भैणियां सोचां ना सोचिया करो, जिहड़े मत्थे दे बल वी पाए आ ना ए वी ना पाया करो, ए नहीं तुहाडे सोहणे लगदे। ਤੁਸੀਂ ਤਾਂ ਹੱਸਦੇ ਸੋਹਣੇ ਲੱਗਦੇ ਆ, ਖੂਬਸੂਰਤ ਸੋਹਣੇ ਲੱਗਦੇ ਆ। ਸੋ ਦੋਸਤੋ, ਹੱਸਿਆ ਖੇਡਿਆ ਕਰੋ, ਖੂਬਸੂਰਤ ਗਾਣੇ ਸੁਣਿਆ ਕਰੋ, ਜਿੱਦਾਂ ਦੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜ ਜੀ ਦੇ ਨਾਲ ਲਹਿਰਾਂ ਪ੍ਰੋਗਰਾਮ। ਸੋ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰ੍ਹਾਂ ਅੱਗੇ ਚੱਲੇਗਾ। ਸੁਣਦੇ ਆ ਪਹਿਲਾਂ ਖੂਬਸੂਰਤ ਗੀਤ।
तेरे होठों के दो फूल प्यारे प्यारे, तेरे होठों के दो फूल प्यारे प्यारे, मेरे प्यार की बहारों के नजारे। अब मुझे चमन से क्या लेना क्या लेना,
तेरी आंखों के दो तारे प्यारे प्यारे, मेरी रातों के चमकते सितारे। अब मुझे गगन से क्या लेना क्या लेना,
तेरे होठों के दो फूल प्यारे प्यारे। तेरी काया कंचन कंचन, किरणों का है जिसमें बसेरा, तेरी सांसें महकी महकी, तेरी जुल्फों में खुशबू का डेरा, तेरा महके अंग अंग जैसे सोने में सुगंध, मुझे चंदन बन से क्या लेना क्या लेना,
तेरी आंखों के दो तारे प्यारे प्यारे, मेरी रातों के चमकते सितारे।
अब मुझे चमन से
ਜੀ ਹਾਂ ਦੋਸਤੋ, ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬੱਚਿਆਂ ਦੇ ਬਚਪਨ ਬਾਰੇ ਤੇ ਬੱਚਿਆਂ ਦੇ ਭਵਿੱਖ ਬਾਰੇ। ਕਹਿੰਦੇ ਆ ਕਿ ਜੇ ਬੱਚੇ ਦਾ ਬਚਪਨ ਮਜ਼ਬੂਤ ਹੋਵੇਗਾ, ਬੱਚੇ ਦਾ ਬਚਪਨ ਸੋਹਣੀ ਤਰ੍ਹਾਂ ਤਰੀਕੇ ਨਾਲ ਗੁਜ਼ਰਿਆ ਹੋਵੇਗਾ, ਉਹਨੇ ਆਪਣੀ ਉਮਰ ਦੇ ਸਾਥੀਆਂ ਦੇ ਨਾਲ, ਆਪਣੀ ਉਮਰ ਦੇ ਖਿਡੌਣਿਆਂ ਦੇ ਨਾਲ ਜੇ ਉਹਨੇ ਖੇਲਿਆ ਹੋਵੇਗਾ, ਤੇ ਜਿਹੜਾ ਉਹਦਾ ਆਉਣ ਵਾਲਾ ਸਮਾਂ ਆ ਜਿਹਦੇ ਵਿੱਚ ਉਹਨੇ ਪੈਰ ਰੱਖਣਾ ਹੁੰਦਾ, ਜਿਹਨੂੰ ਅਸੀਂ ਭਵਿੱਖ ਕਹਿੰਦੇ ਆ, ਜਿਹੜਾ ਹਰ ਰੋਜ਼ ਉਹਨੂੰ ਭਵਿੱਖ ਵੱਲ ਲੈ ਕੇ ਜਾਂਦਾ ਆ, ਤੇ ਉਹ ਬਹੁਤ ਪਾਏਵੰਦ ਹੋਵੇਗਾ। ਜਾਣੀ ਕਿ ਉਹ ਬੱਚਾ ਜਿਹਨੇ ਆਪਣਾ ਬਚਪਨ ਸਹੀ ਤਰੀਕੇ ਨਾਲ ਬਿਤਾਇਆ ਹੁੰਦਾ, ਬਚਪਨ ਦੇ ਵਿੱਚ ਮਾਂ ਬਾਪ ਵੱਲੋਂ ਉਹਨੂੰ ਪੂਰਾ ਟਾਈਮ ਮਿਲਿਆ ਹੁੰਦਾ, ਮਾਂ ਬਾਪ ਵੱਲੋਂ ਉਹਨੂੰ ਪੂਰਾ ਪਿਆਰ ਮਿਲਿਆ ਹੁੰਦਾ, ਸਹਿਯੋਗ ਮਿਲਿਆ ਹੁੰਦਾ, ਉਹਨੂੰ ਉਦਾਂ ਦੇ ਸਾਥੀ ਮਿਲੇ ਹੁੰਦੇ ਆ ਖੇਡਣ ਦੇ ਲਈ, ਉਹਨੂੰ ਘਰ ਦਾ ਮਾਹੌਲ ਵਧੀਆ ਮਿਲਿਆ ਹੁੰਦਾ, ਤਾਂ ਉਹ ਬੱਚਾ ਆਪਣਾ ਜਿਹੜਾ ਭਵਿੱਖ ਆ ਬਹੁਤ ਵਧੀਆ ਤਰੀਕੇ ਨਾਲ ਸਿਰਜ ਸਕਦਾ ਹੈਗਾ ਆ। ਕਹਿੰਦੇ ਆ ਕਿ ਜਦੋਂ ਬੱਚਾ ਪੈਦਾ ਹੁੰਦਾ, ਪੈਦਾ ਹੋਣ ਤੋਂ ਬਾਅਦ 1 ਸਾਲ ਤੱਕ ਬੱਚੇ ਨੂੰ ਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਬਾਪ ਦੀ ਵੀ ਹੁੰਦੀ ਆ, ਪਰ ਮਾਂ ਦੇ ਰਾਹੀਂ ਉਹ ਪੂਰੀ ਦੁਨੀਆਂ ਨੂੰ ਸਿੱਖਦਾ। ਜਦੋਂ ਉਹਦਾ ਮਾਂ ਦੇ ਨਾਲ ਪੂਰਾ ਵਿਸ਼ਵਾਸ ਬਣ ਜਾਂਦਾ ਆ, ਤੇ ਫਿਰ ਉਹਨੂੰ ਉਹਦੇ ਲਈ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ, ਉਹ ਪੂਰਾ ਵਿਸ਼ਵਾਸੀ ਬਣ ਜਾਂਦਾ। ਉਹ ਧਰਤੀ ਤੇ ਜਦੋਂ ਬੈਠਦਾ, ਤੁਰਦਾ, ਡਿੱਗਦਾ, ਖੜਦਾ, ਉਹ ਇਸ ਵਿਸ਼ਵਾਸ ਦੇ ਨਾਲ ਡਿੱਗਦਾ, ਉੱਠਦਾ, ਫਿਰ ਡਿੱਗਦਾ, ਉੱਠਦਾ ਕਿ ਵੀ ਮੈਨੂੰ ਕੋਈ ਸਾਂਭਣ ਵਾਲਾ ਹੈਗਾ ਆ। ਇਸ ਕਰਕੇ ਹੀ ਕਿਹਾ ਜਾਂਦਾ ਆ ਕਿ ਬੱਚੇ ਨੂੰ ਪੈਦਾ ਕਰਨਾ ਤਾਂ ਸੌਖਾ ਹੈਗਾ ਆ ਮਾਂ ਬਾਪ ਦੇ ਲਈ, ਪਰ ਉਹਨੂੰ ਪਰਵਰਿਸ਼ ਕਰਨਾ, ਉਹਨੂੰ ਸਮਾਂ ਦੇਣਾ ਬਹੁਤ ਜ਼ਿਆਦਾ ਔਖਾ ਹੈਗਾ ਆ। ਬੱਚੇ ਨੂੰ ਟਾਈਮ ਦੇਣਾ, ਬੱਚੇ ਨੂੰ ਮਾਂ ਨੇ, ਖਾਸ ਕਰਕੇ ਮਾਂ ਨੇ ਆਪਣਾ ਟਾਈਮ ਦੇਣਾ, ਉਹ ਉਹਦੇ ਲਈ ਬੱਚੇ ਲਈ ਜਿਹੜਾ ਪਹਿਲੇ ਇਸ 1 ਸਾਲ ਤੱਕ ਮਾਂ ਨੇ ਆਪਣੇ ਵੱਲੋਂ ਬੱਚੇ ਨੂੰ ਟਾਈਮ ਦਿੱਤਾ ਹੁੰਦਾ, ਉਹ ਪੂਰੀ ਜ਼ਿੰਦਗੀ ਦੇ ਵਿੱਚ ਉਹਦੇ ਉਹ ਕੰਮ ਆਉਂਦਾ ਹੈਗਾ ਆ। ਉਹਦੇ ਨਾਲ ਉਹ ਮਾਂ ਉਹਨੂੰ ਆਪਣਾ ਵਿਸ਼ਵਾਸ ਦਿੰਦੀ ਆ ਕਿ ਤੂੰ ਹਨੇਰੇ ਦੇ ਵਿੱਚ ਮੈਂ ਤੇਰੇ ਨਾਲ ਆ, ਚਾਨਣ ਦੇ ਵਿੱਚ ਮੈਂ ਤੇਰੇ ਨਾਲ ਆ, ਤੂੰ ਇਕੱਲਾ ਨਹੀਂ ਹੈਗਾ। ਉਹ ਜਿਹੜੀ ਇੱਕ ਮਾਂ ਦੀ ਤਾਂ ਬੱਚੇ ਦੀ ਇੱਕ ਜਿਹੜਾ ਚੁੱਪ ਵਾਲੀ ਜਿਹੜੀ ਭਾਸ਼ਾ ਆ, ਜਿਹੜਾ ਬੱਚਾ ਉਹਦੇ ਸੀਨੇ ਨਾਲ ਲੱਗ ਕੇ ਮਾਂ ਦੀਆਂ ਧੜਕਣਾਂ ਨੂੰ ਸੁਣਦਾ ਆ, ਜੋ ਮਾਂ ਦੀ ਉਹਦੇ ਵਿੱਚ ਫੀਲਿੰਗਸ ਹੁੰਦੀ ਆ ਉਹ ਸਮਝਦਾ ਆ, ਮਾਂ ਦੀ ਮਮਤਾ ਨੂੰ ਉਹ ਸਮਝਦਾ ਆ, ਉਹਦੇ ਤੱਕ ਪਹੁੰਚਦੀ ਆ। ਸੋ ਇਸ ਕਰਕੇ ਜ਼ਰੂਰੀ ਹੁੰਦਾ ਆ ਕਿ ਬੱਚੇ ਦਾ ਜਿਹੜਾ ਬਚਪਨ ਆ ਉਹ ਬਹੁਤ ਵਧੀਆ ਨਿਕਲੇ, ਜੇ ਅਸੀਂ ਵਧੀਆ ਭਵਿੱਖ ਬਾਰੇ ਸੋਚਦੇ ਹਾਂ। ਬੱਚੇ ਦੇ ਵਧੀਆ ਭਵਿੱਖ ਦੇ ਬਾਰੇ ਚ ਮਾਂ ਬਾਪ ਜਿੱਥੇ ਸੁਨਹਿਰੀ ਸੁਪਨੇ ਸੋਚਦੇ ਆ, ਉੱਥੇ ਸਮਾਜ ਵੀ ਨਵੀਂ ਪੀੜ੍ਹੀ ਤੋਂ, ਨਵੀਂ ਜਨਰੇਸ਼ਨ ਤੋਂ ਕੁਛ ਉਮੀਦ ਰੱਖਦੀ ਹੁੰਦੀ ਆ, ਨਵੀਂ ਸੋਚ ਦਾ, ਨਵੇਂ ਸਮਾਜ ਦਾ, ਸਮੇਂ ਦੇ ਮੁਤਾਬਕ ਜਿਹੜੀ ਉਹਨਾਂ ਦੀ ਸੋਚ ਚੱਲਦੀ ਆ, ਜਿਹੜਾ ਇੱਕ ਬਦਲਾਅ ਲੈ ਕੇ ਆਉਂਦੀ ਆ, ਪੀੜ੍ਹੀ ਦਰ ਪੀੜ੍ਹੀ ਇਹੀ ਇੱਕ ਬਦਲਾਅ ਹੁੰਦਾ ਆ। ਹਰ ਪੀੜ੍ਹੀ ਆਪਣੇ ਸਮੇਂ ਦੇ ਵਿੱਚ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੀ ਆ, ਸੋਚ ਨਵੀਂ ਲੈ ਕੇ ਆਉਂਦੀ ਆ, ਤਕਨੀਕ ਨਵੀਂ ਲੈ ਕੇ ਆਉਂਦੀ ਆ, ਗੱਲਬਾਤ ਨਵੀਂ ਲੈ ਕੇ ਆਉਂਦੀ ਆ। ਸਮੇਂ ਦੀ ਮੰਗ ਇਹੀ ਹੈਗੀ ਆ ਕਿ ਅਸੀਂ ਸਮੇਂ ਦੇ ਮੁਤਾਬਕ ਚੱਲ ਸਕੀਏ। ਸੋ ਗੱਲ ਬੱਚਿਆਂ ਦੇ ਭਵਿੱਖ ਦੀ ਚੱਲ ਰਹੀ ਆ, ਜੇ ਅਸੀਂ ਆਪਣੇ ਹਿੰਦੁਸਤਾਨ ਦੀ ਗੱਲ ਕਰ ਲਈਏ ਕਿ ਸਾਡੀਆਂ ਮਾਵਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਟਾਈਮ ਦੇ ਕੇ ਪਾਲਦੀਆਂ ਆ। ਸਾਡੇ ਜਦੋਂ ਬੱਚੇ ਛੋਟੇ ਹੁੰਦੇ ਆ, ਜੰਮਦੇ ਆ, ਪੈਦਾ ਹੁੰਦੇ ਆ, ਔਰ ਅਸੀਂ ਕਦੇ ਉਹਨਾਂ ਨੂੰ ਹੱਥਾਂ ਦੇ ਵਿੱਚੋਂ ਨਹੀਂ ਉਤਾਰਦੇ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖਿਆ, ਬੱਚਾ ਪੈਦਾ ਹੁੰਦਾ ਆ, ਬੱਚਾ ਪੈਦਾ ਹੋਣ ਤੋਂ ਬਾਅਦ ਉਹਨਾਂ ਨੂੰ 1.5-2 ਸਾਲ ਤੱਕ ਮਾਵਾਂ ਆਪਣੀ ਛਾਤੀ ਦੇ ਨਾਲ ਲਾਈ ਰੱਖਦੀਆਂ, ਮਾਂ ਚੱਕੂਗੀ, ਮਾਂ ਚੱਕਣ ਤੋਂ ਬਾਅਦ ਦਾਦੀ ਚੱਕ ਲਊਗੀ, ਫਿਰ ਘਰ ਦੇ ਵਿੱਚ ਹੋਰ ਕੋਈ ਛੋਟਾ ਵੱਡਾ ਬੱਚਾ ਆ, ਭੈਣ ਭਰਾ ਆ, ਕੋਈ ਭੂਆ ਮਾਸੀ ਆ, ਉਹ ਚੱਕ ਲਏਗਾ, ਕੋਈ ਬਜ਼ੁਰਗ ਚੱਕੂਗਾ, ਮਤਲਬ ਕਿ ਬੱਚੇ ਨੂੰ ਹੱਥੀਂ ਛਾਵਾਂ ਕਰਦੇ ਰਹਿੰਦੇ ਆ। ਬਹੁਤ ਵਧੀਆ ਗੱਲ ਹੈਗੀ ਆ ਕਿ ਬੱਚੇ ਨੂੰ ਸਾਰਿਆਂ ਦਾ ਪਿਆਰ ਮਿਲਦਾ, ਹੱਥਾਂ ਦੀ ਸਪਰਸ਼ ਉਹਨੂੰ ਮਹਿਸੂਸ ਹੁੰਦੀ ਆ, ਛੋਟੇ ਵੱਡੇ ਹੱਥ ਦੀ ਮਹਿਸੂਸ ਸਪਰਸ਼ ਮਹਿਸੂਸ ਹੁੰਦਾ, ਬੱਚੇ ਤੱਕ ਪਿਆਰ ਪਹੁੰਚਦਾ ਆ। ਇਸ ਕਰਕੇ ਹੀ ਅਸੀਂ ਲੋਕ ਜ਼ਿਆਦਾ ਮੋਹ ਦੇ ਵਿੱਚ ਜਿਹੜੇ ਗੁੰਨੇ ਹੁੰਦੇ ਆ, ਕਿਉਂਕਿ ਸਾਨੂੰ ਬਹੁਤ ਸਾਰੇ ਹੱਥਾਂ ਦਾ ਪਿਆਰ ਮਿਲਿਆ ਹੁੰਦਾ ਆ। ਰਾਤ ਨੂੰ ਜਦੋਂ ਅਸੀਂ ਸੌਂਦੇ ਆ ਤੇ ਉਸ ਵੇਲੇ ਮਾਂ ਦੋ ਦੋ ਤਿੰਨ ਤਿੰਨ ਸਾਲ ਤੱਕ ਵੀ ਬੱਚੇ ਨੂੰ, ਚਾਰ ਸਾਲਾਂ ਦੇ ਬੱਚੇ ਨੂੰ ਵੀ ਆਪਣੇ ਨਾਲ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਦੀ, ਆਪਣੇ ਨਾਲ ਇੱਕ ਮੰਜੇ ਤੇ ਸਲਾਉਂਦੀ ਆ। ਇਹ ਵੀ ਬਹੁਤ ਵਧੀਆ ਹੈਗਾ ਕਿਉਂਕਿ ਸਾਡਾ ਸਮਾਜ ਇਸ ਤਰ੍ਹਾਂ ਦਾ, ਸਾਡੇ ਘਰਾਂ ਦੇ ਢਾਂਚੇ ਇਸ ਤਰ੍ਹਾਂ ਦੇ, ਸਾਡੇ ਕਮਰਿਆਂ ਦਾ ਘਰਾਂ ਦਾ ਸਿਸਟਮ ਇਸ ਤਰ੍ਹਾਂ ਦਾ ਹੈਗਾ ਆ। ਸਾਡੇ ਕੋਲ ਇੰਨੇ ਕਮਰੇ ਨਹੀਂ ਹੁੰਦੇ ਕਿ ਹਰ ਕੋਈ ਇਹ ਕਮਰਾ ਕਿਸੇ ਨੂੰ ਕੱਲਾ ਕੱਲਾ ਮਿਲ ਸਕੇ, ਬੱਚਿਆਂ ਦਾ ਅਲੱਗ, ਮਾਂ ਬਾਪ ਦਾ ਅਲੱਗ, ਬਜ਼ੁਰਗਾਂ ਦਾ ਅਲੱਗ। ਅਸੀਂ ਸੰਯੁਕਤ ਪਰਿਵਾਰਾਂ ਦੇ ਵਿੱਚ ਰਹਿਣ ਵਾਲੇ ਆ, ਵੱਡੇ ਵੱਡੇ ਪਰਿਵਾਰਾਂ ਦੇ ਵਿੱਚ ਰਹਿਣ ਵਾਲੇ ਆ, ਉੱਥੇ ਬੱਚਿਆਂ ਦੀ ਪਰਵਰਿਸ਼ ਹੁੰਦੀ ਹੈਗੀ ਆ, ਬੱਚਿਆਂ ਨੂੰ ਉੱਥੇ ਪਾਲਣ ਪੋਸ਼ਣ ਅਸੀਂ ਕੀਤਾ ਜਾਂਦਾ। ਸੋ ਹਰ ਸਮਾਜ ਦਾ, ਹਰ ਕਿਸੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਆ, ਆਪਣੇ ਆਪਣੇ ਰੀਤੀ ਰਿਵਾਜ, ਆਪਣੇ ਆਪਣੇ ਸੰਸਕਾਰ, ਵਿਹਾਰ, ਔਰ ਹਰ ਕਿਸੇ ਦਾ ਆਪੋ ਆਪਣਾ ਪਾਲਣ ਪੋਸ਼ਣ ਹੁੰਦਾ ਹੈਗਾ ਆ। ਇਹ ਨਹੀਂ ਅਸੀਂ ਕਹਿ ਸਕਦੇ ਕਿ ਅਸੀਂ ਜਿਹੜੇ ਲੋਕ ਆ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਹ ਦਿੰਦੇ ਆ, ਬੱਚਿਆਂ ਨੂੰ ਚੱਕਦੇ ਬਹੁਤ ਜ਼ਿਆਦਾ, ਜੇ ਕੋਈ ਡਿੱਗ ਵੀ ਪੈਂਦਾ ਬੱਚਿਆਂ ਨੂੰ ਅਸੀਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ ਬੱਚੇ ਦੇ ਰੋਣ ਤੋਂ ਪਹਿਲਾਂ ਕਿ ਹਾਏ ਡਿੱਗ ਗਿਆ, ਹਾਏ ਡਿੱਗ ਨਾ ਜਾਵੇ। ਬੱਚੇ ਨੂੰ ਵਾਰ ਵਾਰ ਬੋਲਦੇ ਰਹਿੰਦੇ ਆ ਕਿ ਤੂੰ ਉੱਚੀ ਨੀਵੀਂ ਥਾਂ ਤੇ ਨਹੀਂ ਜਾਣਾ, ਇੱਥੋਂ ਤੋਂ ਡਿੱਗ ਜਾਵੇਗਾ। ਬੇ ਬਾਹਰਲੇ ਲੋਕ ਅਸੀਂ ਕਹਿ ਦਿੰਦੇ ਆ, ਇਸ ਤਰ੍ਹਾਂ ਨਹੀਂ ਕਰਦੇ ਹੈਗੇ। ਸੋ ਇਹ ਸਾਡੇ ਇੱਕ ਸੁਭਾਅ ਆ ਕਿ ਸਾਡੀ ਜਿਹੜਾ ਘਰ ਦੇ ਵਿੱਚ ਕੋਈ ਨਵਾਂ ਮਹਿਮਾਨ ਬੱਚਾ ਆਉਂਦਾ ਆ, ਸਾਡੀ ਸਾਰਿਆਂ ਦੀ ਜਾਨ ਉਹਦੇ ਵਿੱਚ ਹੁੰਦੀ ਆ, ਚਾਹੇ ਉਹ ਕੁੜੀ ਆ ਤੇ ਚਾਹੇ ਉਹ ਮੁੰਡਾ ਹੈਗਾ ਆ। ਅਸੀਂ ਉਹਨੂੰ ਬਹੁਤ ਲਾਡਾਂ ਦੇ ਨਾਲ ਪਾਲਦੇ ਆ, ਆਪਣਾ ਮੋਹ ਦਿੰਨੇ ਆ। ਉਹ ਤੁਰਨਾ ਜਦੋਂ ਸ਼ੁਰੂ ਕਰਦਾ ਆ ਤੇ ਅਸੀਂ ਉਹ ਦੇਖਦੇ ਆ ਕਿ ਤੁਰੇ ਉਹ ਖੁਸ਼ੀ ਹੁੰਦੀ ਆ, ਤੇ ਨਾਲ ਨਾਲ ਅਸੀਂ ਉਹਨੂੰ ਆਵਾਜ਼ਾਂ ਪਿੱਛੋਂ ਦੇ ਦੇ ਕੇ ਕਰਦੇ, ਨਹੀਂ ਤੂੰ ਇੱਥੇ ਤੁਰਨਾ ਨੀ, ਇੱਥੇ ਖੜਨਾ ਨੀ, ਤੂੰ ਡਿੱਗ ਪਵੇਗਾ, ਨਹੀਂ ਤੂੰ ਆਹ ਨਾ ਚੀਜ਼ ਫੜ, ਤੂੰ ਇੱਥੋਂ ਨਾ ਕਰ। ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਡਰ ਹੁੰਦਾ ਕਿ ਬੱਚਾ ਜੇ ਡਿੱਗਿਆ ਇਹਦੇ ਸੱਟ ਪੇਟ ਲੱਗੂਗੀ। ਉਹ ਸਾਨੂੰ ਆਪਣਾ ਦੁੱਖ ਹੁੰਦਾ ਕਿ ਜਿਹੜਾ ਉਹਨੂੰ ਦੁੱਖ ਹੋਵੇਗਾ ਉਸ ਤੋਂ ਜ਼ਿਆਦਾ ਸਾਨੂੰ ਤਕਲੀਫ ਹੁੰਦੀ ਆ। ਇਹ ਗੱਲ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਜਦੋਂ ਅਸੀਂ ਬਹੁਤ ਸਾਰਾ ਬੱਚੇ ਨੂੰ ਬਚਪਨ ਤੋਂ ਡਰਾਉਣਾ ਸ਼ੁਰੂ ਕਰ ਦੇਵਾਂਗੇ ਹਰ ਚੀਜ਼ ਤੋਂ ਕਿ ਤੂੰ ਇੱਥੇ ਖੜਨਾ ਨਹੀਂ, ਇੱਥੇ ਬਹਿਣਾ ਨਹੀਂ ਹੈਗਾ, ਇਹ ਕੰਮ ਕਰਨਾ ਨਹੀਂ ਹੈਗਾ, ਤੂੰ ਡਿੱਗ ਜਾਵੇਂਗਾ ਜਾਂ ਤੂੰ ਡਿੱਗ ਜਾਏਗੀ, ਇਹ ਤੇ ਕਰਨ ਵਾਲਾ ਕੰਮ ਨਹੀਂ ਹੈਗਾ, ਨਹੀਂ ਤੂੰ ਇਹ ਨਹੀਂ ਕਰਨਾ। ਬੱਚਿਆਂ ਨੂੰ ਹਰ ਥਾਂ ਤੋਂ ਅਸੀਂ ਰੋਕੀ ਜਾਣਾ ਆ। ਸਾਡਾ ਬਚਪਨ ਸੋਹਣਾ ਨਿਕਲਦਾ, ਅਸੀਂ ਬਹੁਤ ਜ਼ਿਆਦਾ ਪਿਆਰ ਦੇ ਨਾਲ, ਭਰਪੂਰ ਪਿਆਰ ਦੇ ਨਾਲ ਅਸੀਂ ਪਲਦੇ ਵੱਡੇ ਹੁੰਦੇ ਆ। ਬੇਸ਼ੱਕ ਸਾਨੂੰ ਖਿਡੌਣੇ ਥੋੜੇ ਮਿਲਦੇ ਆ ਖੇਡਣ ਦੇ ਲਈ, ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਖਿਡੌਣਿਆਂ ਦੀ ਮੰਗ ਕੀਤੀ ਜਾਂਦੀ ਆ, ਮਾਰਕੀਟ ਦੇ ਵਿੱਚ ਬਹੁਤ ਸਾਰੇ ਉਸ ਤਰ੍ਹਾਂ ਦੇ ਖਿਡੌਣੇ ਆਏ ਹੋਏ ਵੀ ਆ। ਪਰਿਵਾਰ ਹਰ ਕੋਈ ਹਰ ਪਰਿਵਾਰ ਤਾਂ ਨਹੀਂ, ਪਰਿਵਾਰ ਬਹੁਤ ਸਾਰੇ ਪਰਿਵਾਰ ਜਿਹੜੇ ਅਫੋਰਡ ਕਰ ਸਕਦੇ ਆ ਬੱਚੇ ਨੂੰ ਲੈ ਕੇ ਦੇ ਸਕਦੇ ਆ, ਪਰ ਮੈਂ ਗੱਲ ਸਧਾਰਨ ਪਰਿਵਾਰਾਂ ਦੀ ਕਰਦੀ ਆ। ਸਧਾਰਨ ਪਰਿਵਾਰਾਂ ਦੇ ਵਿੱਚ ਖਿਡੌਣੇ ਤਾਂ ਖੇਡਣ ਲਈ ਬੱਚੇ ਨੂੰ ਨਹੀਂ ਮਿਲਦੇ ਹੈਗੇ, ਪਰ ਹੱਥਾਂ ਦੀਆਂ ਬਹੁਤ ਸਾਰੇ ਹੱਥਾਂ ਦੀਆਂ ਛਾਵਾਂ ਤੇ ਬਹੁਤ ਸਾਰੇ ਹੱਥਾਂ ਦਾ ਪਿਆਰ ਉਸ ਨੂੰ ਮਿਲਦਾ। ਜਿੱਥੇ ਉਹਨੂੰ ਬਹੁਤ ਸਾਰਾ ਪਿਆਰ ਮਿਲਦਾ ਆ, ਬਹੁਤ ਸਾਰੀਆਂ ਦੁਆਵਾਂ ਮਿਲਦੀਆਂ, ਬਹੁਤ ਸਾਰੀਆਂ ਠੰਡੀਆਂ ਛਾਵਾਂ ਮਿਲਦੀਆਂ, ਹੱਥੋਂ ਹੱਥੀ ਚੱਕਣ ਦਾ, ਦਾਦੇ ਦਾ, ਪਿਓ ਦਾ, ਘਰ ਚ ਚਾਚੇ ਤਾਏ ਮਾਮੇ ਮਾਸੀਆਂ ਦਾ, ਉੱਥੇ ਅਸੀਂ ਕਿਤੇ ਨਾ ਕਿਤੇ ਬੱਚੇ ਨੂੰ ਕਮਜ਼ੋਰ ਦਿਲ ਬਣਾ ਦਿੰਦੇ ਆ, ਆਪਣੇ ਇੰਡੀਅਨ ਬੱਚੇ ਨੂੰ ਕਮਜ਼ੋਰ ਦਿਲ ਬਣਾ ਦਿੰਦੇ ਆ। ਅਸੀਂ ਹਰ ਥਾਂ ਤੋਂ ਉਹਨੂੰ ਰੋਕਦੇ ਰਹਿੰਦੇ ਆ, ਟੋਕਦੇ ਰਹਿੰਦੇ ਆ। ਅਸੀਂ ਇਹ ਸੋਚਦੇ ਰਹਿੰਦੇ ਆ ਕਿ ਜਿੰਨੀ ਦੇਰ ਅਸੀਂ ਬੱਚੇ ਨੂੰ ਇਹ ਕਰਨੋਂ ਨਹੀਂ ਰੋਕਾਂਗੇ ਜਾਂ ਉਹਨੂੰ ਨਹੀਂ ਗਾਈਡ ਕਰਾਂਗੇ ਉਨੀ ਦੇਰ ਉਹ ਬੱਚਾ ਸਮਝੂਗਾ ਨਹੀਂ। ਇਸ ਕਰਕੇ ਅਸੀਂ ਬੱਚੇ ਨੂੰ ਹਰ ਥਾਂ ਤੋਂ, ਹਰ ਬੈਠਣ ਉੱਠਣ ਤੋਂ, ਗੱਲ ਕਰਨ ਤੋਂ, ਈਵਨ ਕਿ ਉਹਦੀ ਸਟੱਡੀ ਦੇ ਲਈ, ਉਹਦੀ ਪੜ੍ਹਾਈ ਦੇ ਲਈ ਵੀ ਅਸੀਂ ਇੰਟਰਫੇਅਰ ਕਰਦੇ ਰਹਿੰਦੇ ਹਾਂ ਕਿ ਤੂੰ ਆਹ ਸਬਜੈਕਟ ਰੱਖਣਾ, ਤੂੰ ਆਹ ਨਹੀਂ ਕਰਨਾ, ਤੂੰ ਏਦਾਂ ਕਰਨਾ, ਤੂੰ ਵੱਡਾ ਹੋ ਕੇ ਆਹ ਬਣਨਾ ਜਾਂ ਤੂੰ ਵੱਡੀ ਹੋ ਕੇ ਆਹ ਬਣਨਾ, ਤੂੰ ਆਹ ਸਬਜੈਕਟ ਰੱਖਣੇ ਆ, ਤੂੰ ਤੇਰਾ ਆਹ ਏਮ ਹੋਣਾ ਚਾਹੀਦਾ, ਏਦਾਂ ਦੀਆਂ ਗੱਲਾਂ ਅਸੀਂ ਛੋਟੇ ਹੁੰਦੇ ਤੋਂ ਬੱਚੇ ਦੇ ਦਿਮਾਗ ਚ ਆਪਣੇ ਜੋ ਸਾਡੇ ਖਿਆਲ ਹੁੰਦੇ ਆ ਜੋ ਅਸੀਂ ਆਪ ਸੋਚਿਆ ਹੁੰਦਾ ਉਹ ਬੱਚੇ ਤੇ ਥੋਪਦੇ ਰਹਿੰਦੇ ਆ। ਸੋ ਅਸੀਂ ਬੱਚੇ ਨੂੰ ਕਦੇ ਡਿਸੀਜਨ ਲੈਣ ਦਾ ਟਾਈਮ ਨਹੀਂ ਦਿੰਦੇ ਹੈਗੇ। ਜਿੱਦਾਂ ਜਿੱਦਾਂ ਉਹ ਵੱਡਾ ਹੁੰਦਾ ਆ ਅਸੀਂ ਉਹਨੂੰ ਡਿਸੀਜਨ ਲੈਣ ਦਾ ਟਾਈਮ ਨਹੀਂ ਦਿੰਦੇ ਹੈਗੇ। ਉਹਦੇ ਨਾਲ ਗੱਲ ਕਰਦੇ ਆ ਲੇਕਿਨ ਜਦੋਂ ਡਿਸੀਜਨ ਦਾ ਮੌਕਾ ਆਉਂਦਾ ਉੱਥੋਂ ਅਸੀਂ ਅੱਗੇ ਮੁਰੇ ਆ ਜਾਂਦੇ ਹਾਂ। ਮਾਂ ਬਾਪ ਬਜ਼ੁਰਗ ਆ ਜਾਣਗੇ ਕਿ ਨਹੀਂ ਤੈਨੂੰ ਤਾਂ ਸਹੀ ਨਹੀਂ ਹੈਗਾ, ਨਹੀਂ ਏਦਾਂ ਨਹੀਂ ਹੋ ਸਕਦਾ, ਨਹੀਂ ਉੱਦਾਂ ਨਹੀਂ ਹੋ ਸਕਦਾ। ਸੋ ਬੱਚਾ ਅਸੀਂ ਲੋਕ, ਮੈਂ ਵੀ ਉਸੇ ਪਰਿਵਾਰ ਦੇ ਵਿੱਚੋਂ ਉਸੇ ਮਾਹੌਲ ਚੋਂ ਆਈ ਆ, ਅਸੀਂ ਉਹ ਗੱਲਾਂ ਮਾਂ ਬਾਪ ਦੀ ਸੁਣ ਕੇ ਕਰਦੇ ਰਹਿੰਦੇ ਹਾਂ। ਤੇ ਜ਼ਿੰਦਗੀ ਦੇ ਵਿੱਚ ਜਦੋਂ ਸਾਡੇ ਅਸੀਂ ਭਵਿੱਖ ਚ ਪੈਰ ਰੱਖਦੇ ਹਾਂ ਅਸੀਂ ਜ਼ਿਆਦਾ ਏਦਾਂ ਕਨਫਿਊਜ਼ ਹੋ ਜਾਂਦੇ ਹਾਂ ਕਿ ਅਸੀਂ ਆਪਣੇ ਫੈਸਲੇ ਸਹੀ ਲੈ ਨਹੀਂ ਸਕਦੇ ਹੁੰਦੇ। ਔਰ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜਾ ਫੈਸਲਾ ਕਦੋਂ ਲੈਣਾ ਆ, ਕਿਉਂਕਿ ਸ਼ੁਰੂ ਤੋਂ ਹੀ ਸਾਨੂੰ ਜਾਂ ਤਾਂ ਬਹੁਤ ਸਾਰਾ ਪਿਆਰ ਦਿੱਤਾ ਹੁੰਦਾ ਆ ਤੇ ਬਹੁਤ ਸਾਰੇ ਪਿਆਰ ਦੇ ਨਾਲ ਕੀ ਕੀਤਾ ਜਾਂਦਾ ਸਾਡਾ ਜਿਹੜਾ ਹੱਕ ਹੁੰਦਾ ਆ ਡਿਸੀਜਨ ਲੈਣ ਦਾ ਉਹ ਮਾਂ ਬਾਪ ਸਾਡੇ ਤੋਂ ਲੈ ਲੈਂਦੇ ਆ। ਇਹ ਸਾਡੀ ਇੱਕ ਰਿਵਾਜ ਆ ਸਾਡੇ ਸਮਾਜ ਦਾ। ਪਿਆਰ ਦਿੰਦੇ ਲੇਕਿਨ ਉਹ ਖੋਹਦੇ ਨਹੀਂ, ਬਸ ਇਹ ਇੱਕ ਇਸ ਤਰ੍ਹਾਂ ਦਾ ਵਰਤਾਰਾ ਜਿਹਾ ਚੱਲਦਾ ਰਹਿੰਦਾ ਆ ਹਰ ਥਾਂ ਤੇ। ਫਿਰ ਮਾਂ ਬਾਪ ਨੂੰ ਇਹ ਹੁੰਦਾ ਕਿ ਅਸੀਂ ਬੱਚੇ ਨੂੰ ਪਾਲਿਆ, ਦਿਨ ਰਾਤ ਇੱਕ ਕੀਤੀ ਆ, ਹੁਣ ਅਸੀਂ ਇਹਦੇ ਲਈ ਫੈਸਲੇ ਕਰਾਂਗੇ। ਸੋ ਕਿਤੇ ਨਾ ਕਿਤੇ ਬੱਚੇ ਦਾ ਜਿੱਥੇ ਬੇਸ ਵਧੀਆ ਬਣਦਾ ਆ ਪਿਆਰ ਮੁਹੱਬਤ ਦੇ ਨਾਲ ਪਲਦਾ, ਉਹਨੂੰ ਰਿਸ਼ਤਿਆਂ ਦਾ ਪਤਾ ਲੱਗਦਾ, ਬਹੁਤ ਜ਼ਿਆਦਾ ਜਿਹੜਾ ਡਾਮਾਡੋਲ ਹੁੰਦਾ ਆਪਣੇ ਭਵਿੱਖ ਦੇ ਵਿੱਚ ਜਾ ਕੇ ਹੋ ਜਾਂਦਾ ਆ। ਸਕੂਲ ਦੇ ਵਿੱਚ ਬੱਚਾ ਜਾਂਦਾ ਆ ਉਦੋਂ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਸਬਜੈਕਟ ਕਿਹੜੇ ਰੱਖਣੇ ਆ। ਕਾਲਜ ਚ ਯੂਨੀਵਰਸਿਟੀ ਚ ਜਦੋਂ ਉਹ ਆਪਣੇ ਇੱਕ ਆਪਣੇ ਕਿਤੇ ਵੀ ਆਪਣੇ ਫਿਊਚਰ ਦੀ ਉਹਦੀ ਗੱਲ ਆਉਂਦੀ ਹੈਗੀ ਆ ਉੱਥੇ ਡਾਮਾਡੋਲ ਹੋ ਜਾਂਦਾ ਕਿ ਮੇਰਾ ਹੁਣ ਏਮ ਕੀ ਆ, ਮੈਂ ਅੱਗੇ ਬਣਨਾ ਕੀ ਆ, ਮੈਂ ਚਾਹੁੰਦਾ ਕੀ ਆ, ਕਿਉਂਕਿ ਮਾਂ ਬਾਪ ਤੋਂ ਪੁੱਛਦਾ ਕਿ ਮੈਂ ਕੀ ਕਰਾਂ, ਮੈਂ ਆਪਣੀ ਮੈਡੀਕਲ ਲਾਈਨ ਚ ਜਾਵਾਂ, ਮੈਂ ਟੀਚਰ ਬਣਾ, ਮੈਂ ਇੰਜੀਨੀਅਰ ਬਣਾ, ਮੈਂ ਕੀ ਕਰਾਂ, ਉਹ ਮਾਂ ਬਾਪ ਉਹਨੂੰ ਪਿੱਛੇ ਦੱਸਦੇ ਆ। ਇਸ ਕਰਕੇ ਬੱਚੇ ਦਾ ਜਿੱਥੇ ਅਸੀਂ ਭਵਿੱਖ ਵਧੀਆ ਸਿਰਜਦੇ ਆ ਸੋਚਦੇ ਆ ਸਾਨੂੰ ਬੱਚੇ ਨੂੰ ਆਜ਼ਾਦ ਰਹਿ ਲੈ ਦੇਣਾ ਚਾਹੀਦਾ ਹੈਗਾ ਕਿ ਠੀਕ ਆ ਇਹਦੀ ਲਾਈਫ ਆ। ਬੱਚੇ ਨੂੰ ਜਿੱਥੇ ਅਸੀਂ ਪਿਆਰ ਦਿੰਨੇ ਆ ਉਹਨੂੰ ਵੱਡਾ ਕਰਦੇ ਆ, ਉਹਨੂੰ ਬੈਠਣਾ ਉੱਠਣਾ ਸਿਖਾਉਂਦੇ ਆ ਤੇ ਨਾਲ ਕੋਸ਼ਿਸ਼ ਇਹ ਕਰੀਏ ਛੋਟੇ ਹੁੰਦੇ ਬੱਚੇ ਨੂੰ। ਹੁਣ ਸਾਡੇ ਘਰਾਂ ਦੇ ਸਿਸਟਮ ਵੀ ਬਦਲ ਗਏ ਆ ਕਿਉਂਕਿ ਪਹਿਲਾਂ ਸਾਡੇ ਘਰ ਛੋਟੇ ਛੋਟੇ ਹੁੰਦੇ ਸੀ, ਕਮਰੇ ਸਾਡੇ ਕੋਲ ਇੱਕ ਦੋ ਹੁੰਦੇ ਸੀ ਜਿਹਦੇ ਵਿੱਚ ਅਸੀਂ ਚਾਰ ਚਾਰ ਪੰਜ ਪੰਜ ਛੇ ਛੇ ਪਰਿਵਾਰ ਮੈਂਬਰ ਰਹਿੰਦੇ ਹੁੰਦੇ ਸੀਗੇ। ਜੇ ਕੋਈ ਆਇਆ ਗਿਆ ਹੁੰਦਾ ਸੀ ਉਸ ਕਮਰਿਆਂ ਦੇ ਵਿੱਚ ਉਹਨਾਂ ਨੂੰ ਐਡਜਸਟ ਕਰੀਦਾ ਸੀ ਤੇ ਜਦੋਂ ਬੱਚਾ ਛੋਟਾ ਪੈਦਾ ਹੁੰਦਾ ਸੀ ਤੇ ਉਹਨਾਂ ਕਮਰਿਆਂ ਦੇ ਵਿੱਚ ਹੀ ਰਾਤ ਨੂੰ ਉਹਨੂੰ ਲੈ ਕੇ ਪਿਆ ਜਾਂਦਾ ਸੀ ਪੂਰੇ ਪਰਿਵਾਰ ਦੇ ਵਿੱਚ। ਬੱਚੇ ਲਈ ਕੋਈ ਸੈਪਰੇਟ ਜਗ੍ਹਾ ਨਹੀਂ ਸੀ ਜਿੱਥੇ ਉਹ ਆਪਣੀ ਪੂਰੀ ਨੀਂਦ ਕਰ ਸਕੇ, ਮਾਂ ਲਈ ਨਹੀਂ ਸੀ ਜਗ੍ਹਾ ਕਿ ਜਿੱਥੇ ਮਾਂ ਆਪਣੇ ਬੱਚੇ ਨੂੰ ਲੈ ਕੇ ਰਿਲੈਕਸ ਹੋ ਸਕੇ, ਉਹ ਆਪਣਾ ਥਕੇਵਾਂ ਲਾ ਸਕੇ, ਬੱਚੇ ਨੂੰ ਪੂਰਾ ਟਾਈਮ ਦੇ ਸਕੇ, ਬੱਚਾ ਪੂਰੀ ਨੀਂਦ ਲੈ ਸਕੇ। ਸੋ ਇਹ ਜਿਹੜਾ ਖੱਚ ਖਾਨਾ ਜਿਹਾ ਸਾਡੇ ਕਮਰਿਆਂ ਦੇ ਵਿੱਚ ਘਰਾਂ ਦਾ ਮਾਹੌਲ ਜਿਹੜਾ ਹੁੰਦਾ ਸੀ ਅਸੀਂ ਉਹਨਾਂ ਮਾਹੌਲ ਦੇ ਵਿੱਚ ਹੀ ਪਲੇ ਆ। ਸਾਨੂੰ ਨਹੀਂ ਪਤਾ ਕਿ 8 ਘੰਟੇ ਦੀ ਨੀਂਦ ਪੂਰੀ ਕਰਨੀ ਹੁੰਦੀ ਆ, ਸਾਨੂੰ ਤਾਂ ਇਹੀ ਪਤਾ ਕਿ ਸੌ ਗਏ ਤੇ ਬਸ ਸੌ ਗਏ, ਸਵੇਰ ਨੂੰ 5 ਵਜੇ 6 ਵਜੇ ਉੱਠਣਾ ਜਦੋਂ ਪਾਠੀ ਨੇ ਆਵਾਜ਼ ਦੇ ਦਿੱਤੀ ਤੇ ਅਸੀਂ ਉੱਠਣਾ, ਚਾਹੇ ਰਾਤ ਨੂੰ ਅਸੀਂ ਕਿੰਨੇ ਵਜੇ ਵੀ ਪਏ ਆ। ਸਾਨੂੰ 8 ਘੰਟੇ ਦੀ ਨੀਂਦ ਦਾ ਇਹ ਲੌਜਿਕ ਦਾ ਨਹੀਂ ਪਤਾ। ਸੋ ਅੱਜ ਅਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਵੀ ਆਏ ਆ ਜਾਂ ਅੱਜ ਇੰਡੀਆ ਚ ਵੀ ਰਹਿ ਰਹੇ ਆ, ਸਟੱਡੀ ਕਰ ਰਹੇ ਆ, ਮਾਹੌਲ ਬਦਲ ਰਿਹਾ, ਲੋਕਾਂ ਕੋਲ ਐਜੂਕੇਸ਼ਨ ਆ ਗਈ ਆ, ਲੋਕਾਂ ਕੋਲ ਨੌਲੇਜ ਹੈਗੀ ਆ। ਸੋ ਅਸੀਂ ਕਹਿੰਦੇ ਆ ਕਿ ਸਾਡਾ ਕੁਛ ਅਗਲਾ ਟਾਈਮ ਸੋਹਣਾ ਹੋਵੇ। ਸੋ ਅਗਲਾ ਟਾਈਮ ਜਿਹੜਾ ਕਿ ਸਾਡੇ ਬੱਚਿਆਂ ਨੂੰ ਅਸੀਂ ਵਧੀਆ ਤਰੀਕੇ ਨਾਲ ਟਾਈਮ ਦੇ ਸਕੀਏ, ਸਾਡੇ ਬੱਚੇ ਉਹ ਚੀਜ਼ ਨੂੰ ਫੋਲੋ ਕਰਨ, ਉਹਨਾਂ ਦੀ ਜ਼ਿੰਦਗੀ ਚ ਉਹ ਚੀਜ਼ਾਂ ਆਉਣ ਜੋ ਅਸੀਂ ਨਹੀਂ ਸਾਡੇ ਕੋਲ ਆ ਸਕੀਆਂ, ਜੋ ਅਸੀਂ ਨਹੀਂ ਲੈ ਸਕੇ ਹੈਗੇ। ਇਹੀ ਆ ਕਿ ਬੱਚੇ ਨੂੰ ਬੇਸ ਜਿਹੜਾ ਆ ਜਿੱਥੇ ਉਹਨੂੰ ਅਸੀਂ ਪਿਆਰ ਮੁਹੱਬਤ ਨਾਲ ਪਾਲਦੇ ਆ ਵੱਡਾ ਕਰਦੇ ਆ ਉਹਨੂੰ ਉਹਦੇ ਫੈਸਲੇ ਕਰਨ ਦਵੋ। ਛੋਟੇ ਹੁੰਦੇ ਬੱਚੇ ਨੂੰ ਉਹਨੂੰ ਰੋਕੋ ਨਾ ਕਿਸੇ ਵੀ ਗੱਲ ਤੋਂ, ਕੁਛ ਵੀ ਠੱਟ ਤੋਂ ਮੰਗਦਾ। ਬੱਚੇ ਨੂੰ ਕੋਈ ਕੱਪੜਾ ਪਸੰਦ ਨਹੀਂ ਉਹ ਤੋਂ ਉਹਦਾ ਕਲਰ ਪੁੱਛ ਲਓ ਕਿ ਉਹਨੂੰ ਕਿਹੜਾ ਕਲਰ ਪਸੰਦ ਆ, ਉਸ ਕਲਰ ਦਾ ਉਹਨੂੰ ਕੱਪੜਾ ਲੈ ਦੋ। ਖਿਡੌਣੇ ਜਿਸ ਤਰ੍ਹਾਂ ਦੇ ਪਸੰਦ ਕਰਦਾ ਉਹ ਖੇਡਣ ਲਈ ਉਹਨੂੰ ਖਿਡੌਣੇ ਲੈ ਕੇ ਦਵੋ ਉਸ ਤਰ੍ਹਾਂ ਦੇ। ਟਾਈਮ ਆਪਣਾ ਦੇਣਾ ਚਾਹੀਦਾ ਆ, ਬਹੁਤ ਜਿਆਦਾ, ਪਰ ਜਿਥੇ ਅਸੀਂ ਜਿਆਦਾ ਥੋੜੀ ਜਿਹੀ ਸਾਡੇ ਚ ਕਮੀ ਆ ਜਾਂਦੀ ਹੈ ਕਿ ਮਾਵਾਂ ਬਹੁਤ ਜਿਆਦਾ ਬੱਚੇ ਨੂੰ 24 ਘੰਟੇ ਚੁੱਕ ਕੇ ਰੱਖਦੀਆਂ ਆ, ਆਪਣੇ ਨਾਲ ਲਾ ਕੇ ਰੱਖਦੀਆਂ, ਤੇ ਇਹਦੇ ਨਾਲ ਬੱਚੇ ਦਾ ਜਿਹੜਾ ਅੰਦਰਲਾ ਆਤਮ ਵਿਸ਼ਵਾਸ ਆ ਉਹ ਕਿਤੇ ਨਾ ਕਿਤੇ ਘੱਟ ਜਾਂਦਾ ਆ। ਉਹਨੂੰ ਇਹ ਹੁੰਦਾ ਕਿ ਮੈਂ ਆਪਣੀ ਮਾਂ ਤੋਂ ਬਗੈਰ ਹੋਰ ਮੈਂ ਕਿਸੇ ਦੇ ਕੋਲ ਆ ਜਾ ਨਹੀਂ ਸਕਦਾ, ਮੇਰੀ ਮਾਂ ਹੀ ਮੇਰੇ ਲਈ ਹਰ ਪਾਸੇ ਹਰ ਟਾਈਮ ਹਾਜ਼ਰ ਨਾਜ਼ਰ ਆ। ਮਾਂ ਤੋਂ ਬਗੈਰ ਉਹਨੂੰ ਸਾਰਾ ਕੁਛ ਸੁਣਨਾ ਲੱਗਦਾ ਆ, ਕਿਉਂਕਿ ਮਾਂ ਤੇ ਇੰਨਾ ਡਿਪੈਂਡ ਹੋ ਜਾਂਦਾ ਆ। ਇਹ ਸਾਡੇ ਅੰਦਰਲਾ ਇੱਕ ਮੋਹ ਆ, ਲੇਕਿਨ ਇਸ ਮੋਹ ਦੇ ਕਰਕੇ ਅਸੀਂ ਬਹੁਤ ਵਾਰੀ ਬੱਚੇ ਨੂੰ ਭਵਿੱਖ ਦੇ ਵਿੱਚ ਕਮਜ਼ੋਰ ਕਰ ਦਿੰਦੇ ਆ। ਉਹ ਮੋਹ ਜਿਹੜਾ ਕਮਜ਼ੋਰ ਕਰ ਦਿੰਦਾ, ਉਹ ਬੱਚੇ ਦੇ ਅੰਦਰ ਇੱਕ ਡਰ ਜਿਹਾ ਪੈਦਾ ਹੁੰਦਾ ਕਿ ਮੈਂ ਹੁਣ ਕੱਲਾ ਕੀ ਕਰਾਂਗਾ ਜਾਂ ਮੈਂ ਕੱਲਾ ਹੀ ਕੀ ਕਰਾਂਗੀ, ਮੈਨੂੰ ਮੇਰੀ ਮਾਂ ਚਾਹੀਦੀ ਹੈ, ਮੈਨੂੰ ਮੇਰੀ ਫੈਮਿਲੀ ਚਾਹੀਦੀ ਹੈ, ਮੈਂ ਉਹਨਾਂ ਤੋਂ ਬਗੈਰ ਨਹੀਂ ਕਰ ਸਕਦਾ। ਸੋ ਕਿਤੇ ਨਾ ਕਿਤੇ ਇਹ ਜਿਹੜਾ ਪਿਆਰ ਆ ਸਾਡੇ ਆੜੇ ਆ ਜਾਂਦਾ। ਸੋ ਦੋਸਤੋ, ਇਸੇ ਤਰ੍ਹਾਂ ਗੱਲਬਾਤ ਬੱਚਿਆਂ ਬਾਰੇ ਅੱਗੇ ਚੱਲਦੀ ਰਹੇਗੀ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਜੀਤ ਦੇ ਨਾਲ। ਸੁਣਦੇ ਆ ਖੂਬਸੂਰਤ ਗੀਤ ਤੇ ਜੁੜਦੇ ਆ ਕੇ ਫੇਰ ਇਸ ਗੱਲਬਾਤ।
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ। ਤੋਬਾ ਤੋਬਾ ਜਵਾਨੀ ये जवानी का गुरूर, इश्क के सामने सर फिर भी झुकाना ही पड़ा। कैसा कहते थे ना आएंगे मगर दिल ने इस तरह पुकारा, तुम्हें आना ही पड़ा। ये माना मेरी जान मोहब्बत सजा है, ये माना मेरी जान मोहब्बत सजा है। मजा इसमें इतना मगर किस लिए है, मजा इसमें इतना मगर किस लिए है, वो एक बेकरारी जो अब तक इधर थी वही बेकरारी उधर किस लिए है।
अभी तक तो इधर थी उधर किस लिए है, किस लिए है, हाँ किस लिए है।
हाँ ये माना मेरी जान मोहब्बत सजा है, मजा इसमें इतना मगर किस लिए है, मजा इसमें इतना मगर किस लिए है। संभलना न जाने तमन्ना मचल के संभलना न जाने,
बदलना न जाने, बदलना न जाने,
है तमन्ना मचल के संभलना न जाने। करीब और आओ कदम तो बढ़ाओ, झुका दूं न मैं सर तो सर किस लिए है, झुका दूं न मैं सर तो सर किस लिए है। ये माना मेरी जान मोहब्बत सजा है, मजा इसमें इतना मगर किस लिए है, मजा इसमें इतना। देना मगर किस लिए है। क्या है सोने चांदी की हकीकत क्या है। लाख बहलाए कोई दौलत से प्यार के सामने दौलत क्या है। मैं खाने जाके मैं सागर उठाऊं तो फिर ये नशीली नजर किस लिए है। तो फिर ये नशीली नजर किस लिए है। ये माना मेरी जान मोहब्बत सजा है मजा इसमें इतना मगर किस लिए है। मजा इसमें इतना मगर किस लिए है। सुने दिल को तुम्ही ने बसाया। हाँ मेरे सुने दिल को तुम्ही ने बसाया।
तुम्ही ने सवारा तुम्ही ने सजाया मेरे सुने दिल को तुम्ही ने बसाया।
जिस चमन से भी तुम गुजर जाओ हर कली पर निखार आ जाए। रूठ जाओ तो रूठ जाए खुदा और जो हंस दो बाहर आ जाए।
ओ हो तुम्ही ने सवारा तुम्ही ने सजाया
मेरे सुन दिल को तुम्ही ने बसाया। सुने दिल को तुम्ही ने बसाया। तुम्हारे कदम से है घर में उजाला अगर तुम नहीं तो ये घर किस लिए है। अगर तुम नहीं तो ये घर किस लिए है। ये माना मेरी जान मोहब्बत सजा है मजा इसमें इतना मगर किस लिए है। वो एक बेकरारी जो अब तक इधर थी वही बेकरारी उधर किस लिए है। वही बेकरारी उधर किस लिए है।
जी हाँ दोस्तों यह सी खूबसूरत गीत जिसनों आपा सारिया ने सुनिया। गलबात बच्चों के भविख की चल रही है बच्चों के बचपन की चल रही हैगी। बेशक जरूरी नहीं हुंदा कि बहुत सारे असीं बच्चों खिलौने दईए उन्हां खिलौणियां दा उन्हां टॉयज का भी ਕੀ ਫਾਇਦਾ ਕਿ ਜਦੋਂ ਮਾਂ ਬਾਪ ਆਪਣਾ ਟਾਈਮ ਬੱਚਿਆਂ ਨੂੰ ਨਾ ਦੇ ਸਕਣ ਤੇ ਉਸ ਟਾਈਮ ਦੇ ਨੂੰ ਜੇ ਅਸੀਂ ਬਹੁਤ ਸਾਰਾ ਮਾਂ ਬਾਪ ਆਪਣਾ ਟਾਈਮ ਦਿੰਦੇ ਆ ਬੱਚੇ ਨੂੰ, ਬੱਚੇ ਦੇ ਨਾਲ ਬਹਿੰਦੇ ਆ, ਉੱਠਦੇ ਆ, ਉਹਨੂੰ ਚੱਕਦੇ ਆ, ਲੇਕਿਨ ਬੱਚੇ ਦੇ ਕੋਲ ਉਹਦਾ ਸਰਕਲ ਨਹੀਂ ਹੈਗਾ। ਸਰਕਲ ਮਤਲਬ ਕਿ ਉਹਦੀ ਉਮਰ ਦੇ ਦੋਸਤ ਮਿੱਤਰ ਸਹੇਲੀਆਂ ਨਹੀਂ ਹੈਗੀਆਂ, ਘਰ ਦੇ ਵਿੱਚ ਉਦਾਂ ਦਾ ਉਹਨੂੰ ਮਾਹੌਲ ਖੇਡਣ ਲਈ ਨਹੀਂ ਮਿਲਦਾ ਹੈਗਾ, ਬਾਹਰ ਨਿਕਲਣ ਲਈ ਜਿੱਥੇ ਉਹਨੂੰ ਆਪਣੀ ਸੋਸ਼ਲ ਲਾਈਫ ਦਾ ਪਤਾ ਲੱਗ ਸਕੇ ਕਿ ਮੇਰੇ ਲਈ ਇੱਕ ਬਾਹਰ ਸਟੇਜ ਆ, ਇੱਕ ਗਰਾਊਂਡ ਆ ਬਾਹਰ, ਕਿ ਜਿੱਥੇ ਮੈਂ ਬਾਹਰ ਜਾ ਕੇ ਆਪਣੀਆਂ ਇਹ ਸਹੇਲੀਆਂ ਜਾਂ ਮੇਰੇ ਇਹ ਉਮਰ ਦੇ ਦੋਸਤ ਆ ਜਿਨ੍ਹਾਂ ਦੇ ਨਾਲ ਮੈਂ ਖੇਡਣਾ, ਜਿੱਥੇ ਜਾ ਕੇ ਉਹ ਦੁਨੀਆਂ ਘਰ ਤੋਂ ਬਾਹਰ ਦੁਨੀਆਂ ਨੂੰ ਜਾਣਨਾ ਸ਼ੁਰੂ ਕਰਦਾ ਹੈਗਾ ਆ, ਜਿੱਥੇ ਉਹਨੂੰ ਥੋੜਾ ਜਿਹਾ ਉਹਨੂੰ ਆਪਣੇ ਆਪ ਤੇ ਕੋਨਫੀਡੈਂਸ ਹੁੰਦਾ ਹੈ ਕਿ ਮੈਂ ਬਾਹਰ ਕੱਲਾ ਜਾ ਸਕਦਾ, ਮੈਂ ਕੱਲੀ ਜਾ ਸਕਦੀ ਆ, ਮੇਰੀਆਂ ਸਹੇਲੀਆਂ ਆ। ਇਹ ਜ਼ਰੂਰੀ ਹੁੰਦਾ, ਹਰ ਚੀਜ਼ ਨੂੰ ਅਸੀਂ ਬੈਲੈਂਸ ਰੱਖ ਕੇ ਸਾਨੂੰ ਤੁਰਨਾ ਪੈਂਦਾ ਮਾਂ ਬਾਪ ਨੂੰ ਕਿ ਕਦੋਂ ਉਹਨੂੰ ਸਾਡੀ ਜ਼ਰੂਰਤ ਆ, ਕਦੋਂ ਸਾਡੀ ਜ਼ਰੂਰਤ ਨਹੀਂ ਹੈਗੀ, ਕਦੋਂ ਉਹਨੂੰ ਖਿਡੌਣਿਆਂ ਦੀ ਜ਼ਰੂਰਤ ਆ, ਕਦੋਂ ਉਹਨੂੰ ਦੋਸਤਾਂ ਦੀ ਸਹੇਲੀਆਂ ਦੀ ਜ਼ਰੂਰਤ ਹੈਗੀ ਆ। ਅਸੀਂ ਜ਼ਿਆਦਾਤਰ ਜਿਹੜੇ ਅਸੀਂ ਲੋਕ ਆ ਹੁਣ ਤਾਂ ਕਿਤੇ ਕਿਤੇ ਅਸੀਂ ਇੱਦਾਂ ਦੇ ਹੁਣ ਹੈਗੇ ਆ ਸੋਚ ਵਾਲੇ, ਪਰ ਬਹੁਤ ਜ਼ਿਆਦਾ ਅਸੀਂ ਬਦਲ ਵੀ ਚੁੱਕੇ ਹਾਂ। ਜਿਹੜੇ ਨਹੀਂ ਬਦਲੇ ਉਹਨਾਂ ਦੇ ਲਈ ਇਹ ਗੱਲ ਹੋ ਸਕਦੀ ਆ। ਇਹ ਹੈ ਕਿ ਅਸੀਂ ਸਿਰਫ ਬੱਚੇ ਨੂੰ ਇਹੀ ਕਹਿੰਦੇ ਹਾਂ ਕਿ ਬੱਚਾ ਬਸ ਇਹਨੇ ਰੋਟੀ ਖਾ ਲਈ, ਹੁਣ ਇਸ ਤੋਂ ਬਾਅਦ ਇਹ ਮਾਂ ਦੇ ਕੋਲ ਬਹਿ ਜਾਵੇ ਜਾਂ ਗੋਦੀ ਚੱਕ ਲਓ ਇਹਨੂੰ, ਇਹਨੂੰ ਸਲਾਹ ਦਿਓ ਤੇ ਉਸ ਤੋਂ ਬਾਅਦ ਇਹ ਉੱਠ ਖੜੇਗਾ, ਫੇਰ ਇਹਦੇ ਲਈ ਇਹਦਾ ਫੀਡਰ ਤਿਆਰ ਕਰ ਦਿਓ, ਇਹਨੂੰ ਦੁੱਧ ਪਿਲਾ ਦਿਓ, ਇਹਨੂੰ ਖਾਣਾ ਖਿਲਾ ਦਿਓ ਤੇ ਉਸ ਤੋਂ ਬਾਅਦ ਇਹਦੇ ਨਾਲ ਥੋੜਾ ਖੇਲ ਲਓ ਤੇ ਸਲਾਹ ਦਿਓ। ਉਸ ਤੋਂ ਬਾਅਦ ਬੱਚੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚੇ ਦਿਨ ਬ ਦਿਨ ਉਹ ਵੱਡਾ ਹੋ ਰਿਹਾ, ਉਹ ਕੀ ਚਾਹ ਰਿਹਾ ਹੈਗਾ ਆ, ਬੱਚੇ ਦੇ ਅੰਦਰ ਉਹ ਜਿਹੜੀਆਂ ਮਾਂ ਉਹਨੂੰ ਸਮਝ ਸਕਦੀ ਹੈਗੀ ਆ। ਹੁਣ ਜੇ ਮੈਂ ਇਧਰਲੀ ਯੂਰਪ ਦੀ ਗੱਲ ਕਰ ਲੈਂਦੇ ਹਾਂ, ਯੂਰਪ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਆ, ਛੋਟੇ ਹੁੰਦੇ ਤੋਂ ਹੀ ਬੱਚਿਆਂ ਦੇ ਕਮਰੇ ਅਲੱਗ ਹੋ ਜਾਂਦੇ ਆ। ਇਹਦੇ ਵਿੱਚ ਮੈਂ ਇਹੀ ਕਹਾਂਗੀ ਕਿ ਬਾਹਰ ਜਿਹੜੇ ਆ ਘਰਾਂ ਦੇ ਸਿਸਟਮ ਇਸ ਤਰ੍ਹਾਂ ਦੇ ਬਣੇ ਹੋਏ ਆ, ਕੋਈ ਪਸੰਦ ਨਹੀਂ ਕਰਦਾ ਕਿ ਮਾਂ ਬਾਪ ਆਪਣੇ ਨਾਲ ਬੱਚਿਆਂ ਨੂੰ ਬੈੱਡ ਦੇ ਉੱਤੇ ਪਾਉਣ, ਜਾਂ ਬੱਚੇ ਵੀ ਪਸੰਦ ਨਹੀਂ ਕਰਦੇ, ਮਾਹੌਲ ਇਸ ਤਰ੍ਹਾਂ ਦੇ ਆ ਕਿ ਮਾਂ ਬਾਪ ਦੇ ਨਾਲ ਪੈਣ, ਹਰ ਕੋਈ ਆਪਣੀ ਆਪਣੀ ਫਰੀਡਮ ਚਾਹੁੰਦਾ ਹੈਗਾ। ਬੱਚਿਆਂ ਦੇ ਕਮਰੇ ਅਲੱਗ ਬਣੇ ਹੋਏ ਆ, ਬੱਚੇ ਆਪਣੇ ਕਮਰੇ ਦੇ ਵਿੱਚ ਬਹਿੰਦੇ ਆ, ਸੌਂਦੇ ਆ, ਪੂਰੀ ਆਪਣੀ ਨੀਂਦ ਲੈਂਦੇ ਆ, ਆਪਣੇ ਖਿਡੌਣਿਆਂ ਨਾਲ ਖੇਡਦੇ ਆ, ਕਮਰੇ ਦੇ ਵਿੱਚ ਉਹਨਾਂ ਨੂੰ ਪੂਰੀ ਫਰੀਡਮ ਹੁੰਦੀ ਆ। ਕਿਉਂਕਿ ਇੱਥੇ ਘਰ ਜਿਹੜੇ ਆ ਬੰਦ ਕਮਰਿਆਂ ਚ ਆ, ਛੋਟੇ ਛੋਟੇ ਘਰ ਆ, ਬੰਦ ਆ, ਸਾਡੇ ਵਾਂਗ ਖੁੱਲੇ ਹਵਾਦਾਰ ਨਹੀਂ, ਵਿਹੜੇ ਖੁੱਲੇ ਨਹੀਂ, ਗਲੀਆਂ ਖੁੱਲੀਆਂ ਨਹੀਂ ਕਿ ਬੱਚਾ ਵਿਹੜਿਆਂ ਚ ਦੌੜੇ ਭੱਜੇ ਕਰੇ, ਉਹਨੂੰ ਉੱਥੇ ਫਿਰ ਰਾਤ ਨੂੰ ਸੌਣ ਲਈ ਅਲੱਗ ਕਮਰਿਆਂ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ, ਜਾਂ ਖੇਡਣ ਲਈ ਜ਼ਰੂਰਤ ਨਹੀਂ ਪੈਂਦੀ ਹੈਗੀ। ਸੋ ਇਹ ਵੀ ਥੋੜਾ ਜਿਹਾ ਸਾਡੇ ਮਾਹੌਲ ਦਾ, ਸਮਾਜ ਦਾ, ਦੇਸ਼ ਦਾ, ਸਾਡੀਆਂ ਜਿਹੜੀਆਂ ਸਾਡੇ ਜਿਹੜੇ ਸਮਾਜਿਕ ਜੀਵਨ ਆ ਜਾਂ ਸਾਡੇ ਘਰਾਂ ਦੇ ਢਾਂਚੇ ਆ ਉਹਦੇ ਚ ਕਾਫੀ ਫਰਕ ਹੈਗਾ ਆ। ਪਰ ਫਿਰ ਵੀ ਮਾਂ ਦੀ ਮਮਤਾ ਸਾਰੀ ਦੁਨੀਆਂ ਚ ਇੱਕੋ ਹੀ ਤਰ੍ਹਾਂ ਦੀ ਹੁੰਦੀ ਆ। ਇੱਥੇ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਟਾਈਮ ਹੋ ਸਕਦਾ ਕਿ ਸਾਡੇ ਨਾਲ ਉਹ ਜ਼ਿਆਦਾ ਦਿੰਦੀਆਂ ਹੋਣ, ਲੇਕਿਨ ਉਹਨਾਂ ਦਾ ਟਾਈਮ ਦੇਣ ਦਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਫਰਕ ਹੈਗਾ ਸਾਡੇ ਨਾਲੋਂ। ਫਰਕ ਇਸ ਤਰ੍ਹਾਂ ਕਿ ਬੱਚੇ ਨੂੰ ਟਾਈਮ ਸਿਰ ਪਹਿਲਾਂ ਉਹ ਬੱਚੇ ਨੂੰ ਟਾਈਮ ਸਿਰ ਉਹ ਖਾਣਾ ਖਿਲਾਉਂਦੀਆਂ, ਜਿਸ ਤਰ੍ਹਾਂ ਦੀ ਮਿਲਟਰੀ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਹਰ ਚੀਜ਼ ਦਾ ਟਾਈਮ ਉਹਨਾਂ ਦਾ ਬੱਚਿਆਂ ਲਈ ਉਹ ਸੈੱਟ ਕਰਦੀਆਂ ਆ ਕਿ ਸ਼ਾਮ ਦਾ 6 ਵਜੇ ਉਹਨਾਂ ਨੇ ਬੱਚੇ ਨੂੰ ਦੁੱਧ ਪਿਲਾਇਆ, ਉਸ ਤੋਂ ਬਾਅਦ ਉਹਨੂੰ ਬੈੱਡ ਤੇ ਪਾਇਆ, ਔਰ 6-7 ਘੰਟੇ ਦੀ ਨੀਂਦ ਬੱਚੇ ਨੂੰ ਪੂਰੀ ਹੋਣੀ ਚਾਹੀਦੀ ਆ, ਉਸ 7 ਘੰਟੇ ਦੇ ਹਿਸਾਬ ਨਾਲ ਬੱਚੇ ਨੂੰ ਸਲਾਇਆ ਜਾਂਦਾ ਆ ਤੇ ਉਸ ਤੋਂ ਬਾਅਦ ਬੱਚੇ ਦਾ ਜਦੋਂ ਉੱਠਣਾ, ਉਸ ਤੋਂ ਬਾਅਦ ਉਹਨੂੰ ਦੁੱਧ ਫਿਰ ਪਿਲਾਇਆ ਜਾਂਦਾ ਜਾਂ ਉਹਨੂੰ ਖਾਣਾ ਜੋ ਵੀ ਆ, ਤੇ ਦਿਨ ਦੇ ਵਿੱਚ ਉਹਨੂੰ ਖੇਡਣ ਲਈ ਟਾਈਮ ਦਿੱਤਾ ਜਾਂਦਾ, ਮਾਂ ਉਹਨੂੰ ਟਾਈਮ ਦਿੰਦੀ ਆ, ਉਹਦੇ ਕਮਰੇ ਦੇ ਵਿੱਚ ਉਹਨੂੰ ਛੱਡਦੀ ਆ, ਖਿਡੌਣਿਆਂ ਨਾਲ ਉਹਦੀ ਬਾਤਚੀਤ ਕਰਵਾਉਂਦੀ ਆ, ਦੋਸਤੀ ਕਰਵਾਉਂਦੀ ਆ, ਕਲਰ ਉਹਨੂੰ ਚੱਕ ਚੱਕ ਕੇ ਦਿਖਾਉਂਦੀ ਆ ਕਿ ਫਲਾਨਾ ਕਲਰ ਆ, ਫਲਾਨਾ ਕਲਰ ਆ, ਉਹਦੇ ਤਾਂ ਕਿ ਉਹਦੀਆਂ ਅੱਖਾਂ ਨੂੰ ਉਹ ਕਲਰ ਦਾ ਪਤਾ ਲੱਗੇ, ਉਹਦੇ ਕੰਨਾਂ ਤੱਕ ਉਹ ਓਹਦੀ ਆਵਾਜ਼ ਪਹੁੰਚੇ, ਉਹ ਖਿਡੌਣਿਆਂ ਦੇ ਨੂੰ ਉਹ ਟੱਚ ਕਰ ਸਕੇ, ਓਹਨੂੰ ਪਤਾ ਲੱਗ ਸਕੇ ਕਿ ਇਹ ਕਿਸ ਤਰ੍ਹਾਂ ਦੇ ਖਿਡੌਣੇ। ਛੋਟੀ ਛੋਟੀ ਐਜੂਕੇਸ਼ਨ ਜਿਹੜੀਆਂ ਖਿਡੌਣਿਆਂ ਰਾਹੀਂ, ਕਿਤਾਬਾਂ ਰਾਹੀਂ, ਫਿਰ ਬੱਚਿਆਂ ਦੇ ਜਿਹੜਾ ਮਿਊਜ਼ਿਕ ਆ ਓਹਦੇ ਰਾਹੀਂ, ਬੱਚਿਆਂ ਦੇ ਕਾਰਟੂਨਿਆਂ, ਰੰਗ ਬਿਰੰਗੀਆਂ ਜਿਹੜੇ ਕਲਰਸ ਆਉਂਦੇ ਆ, ਓਹਦੀਆਂ ਅੱਖਾਂ ਨੂੰ ਪਤਾ ਲੱਗ ਸਕੇ ਕਿ ਇਹ ਕਿਸ ਤਰ੍ਹਾਂ ਦੀ ਦੁਨੀਆਂ ਹੈਗੀ ਆ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮਾਂ, ਯੂਰਪ ਦੀ ਮਾਂ ਆਪਣੇ ਬੱਚੇ ਨੂੰ ਏਦਾਂ ਟ੍ਰੀਟ ਕਰਦੀ ਹੈਗੀ ਆ। ਤੇ ਉਸ ਤੋਂ ਬਾਅਦ ਬੱਚੇ ਦੀ ਖਾਸ ਕਰਕੇ ਓਹਦੀ ਓਹਦੇ ਖਾਣੇ ਵੱਲ, ਓਹਦੀ ਫੀਡ ਵੱਲ ਧਿਆਨ ਦਿੱਤਾ ਜਾਂਦਾ ਹੈਗਾ ਆ। ਇਹੀ ਕਾਰਨ ਹੈਗਾ ਆ ਕਿ ਇੱਥੇ ਦੀਆਂ ਜਿਹੜੀਆਂ ਖੁਰਾਕਾਂ ਆ ਸ਼ੁੱਧ ਆ, ਪਾਏਵੰਦ ਆ। ਬੱਚੇ ਨੇ ਖਾਣਾ ਜਿਹੜਾ ਖਾਧਾ ਹੁੰਦਾ ਜਾਂ ਦੁੱਧ ਪੀਤਾ ਹੁੰਦਾ ਜੋ ਵੀ ਆ, ਓਹਦੇ ਨਾਲ ਓਹਨੂੰ 4-5 ਘੰਟੇ ਤਸੱਲੀ ਰਹਿੰਦੀ ਆ, ਢਿੱਡ ਭਰਿਆ ਰਹਿੰਦਾ, ਬੱਚਾ ਰੋਂਦਾ ਨੀ। ਬੱਚਾ ਜਾਂ ਰੋਏਗਾ ਭੁੱਖ ਕਰਕੇ ਰੋਏਗਾ, ਤੇ ਜਾਂ ਫਿਰ ਜਦੋਂ ਓਹਨੂੰ ਕੋਈ ਚੀਜ਼ ਦੀ ਜਾਂ ਓਹਦੀ ਸਿਹਤ ਠੀਕ ਨਾ ਹੋਵੇ, ਓਹਨੂੰ ਪੇਨ ਕਿਤੇ ਹੁੰਦੀ ਹੋਵੇ, ਓਹਦੇ ਕਰਕੇ ਉਹ ਰੋਂਦਾ ਹੈਗਾ ਆ। ਇਹ ਦੋ ਕਾਰਨ ਕਰਕੇ, ਤੇ ਜਿਹੜੇ ਹੁਣ ਜਾਂ ਫਿਰ ਓਹਦੀ ਨੀਂਦ ਪੂਰੀ ਨਾ ਹੋਈ ਹੋਵੇ। ਹੁਣ ਯੂਰਪ ਦੇ ਬੱਚਿਆਂ ਦੀ ਨੀਂਦ ਵੀ ਪੂਰੀ ਹੁੰਦੀ ਆ ਕਿਉਂਕਿ ਉਹ ਆਪਣੀ ਨੀਂਦ ਪੂਰੀ ਲੈਂਦੇ ਆ। ਇੱਥੇ ਦੇ ਬੱਚੇ ਏਦਾਂ ਵੀ ਨਹੀਂ ਕਿ ਭੁੱਖੇ ਹੀ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਪਿਓਰ ਖਾਣਾ ਦਿੱਤਾ ਜਾਂਦਾ ਹੈਗਾ ਆ। ਇੱਥੇ ਪਿਓਰ ਖਾਣੇ ਮਿਲਦੇ ਆ, ਮਾਂ ਨੂੰ ਪਤਾ ਹੁੰਦਾ ਕਿ ਕਿਹੜਾ ਖਾਣਾ ਮੈਂ ਕਿਹੜੇ ਟਾਈਮ ਦੇਣਾ, ਕਦੋਂ ਦੇਣਾ ਔਰ ਕਿੰਨਾ ਦੇਣਾ ਆ। ਮਿੰਟ ਮਿੰਟ ਬਾਅਦ ਇੱਥੇ ਖਾਣੇ ਨਹੀਂ ਦਿੱਤੇ ਜਾਂਦੇ। ਜਿਸ ਤਰ੍ਹਾਂ ਅਸੀਂ ਜਦੋਂ ਵੀ ਕੋਈ ਬਹਿੰਦੇ ਆ, ਥੋੜੀ ਜਿਹੀ ਕੋਈ ਬਿਸਕੁਟ ਪਾ ਦਿੱਤਾ ਮੂੰਹ ਚ, ਕੋਈ ਲੱਡੂ ਪਾ ਦਿੱਤਾ, ਕਿਤੇ ਰੋਟੀ ਪਾ ਦਿੱਤੀ, ਕਿਤੇ ਦੁੱਧ ਪਾ ਦਿੱਤਾ, ਬੱਚੇ ਨੂੰ ਅਸੀਂ ਉਸ ਤਰ੍ਹਾਂ ਦਾ ਖਿਲਾਉਂਦੇ ਰਹਿੰਦੇ ਆ। ਔਰ ਸਹੀ ਜਿਹੜਾ ਉਹਨੂੰ ਖਾਣਾ ਦੇਣਾ ਚਾਹੀਦਾ, ਉਹਦੇ ਲਈ ਸਾਨੂੰ ਪਤਾ ਨਹੀਂ ਹੁੰਦਾ ਵੀ ਹੁਣ ਇਹਨੂੰ ਦੇਈਏ ਕਿ ਨਾ ਦੇਈਏ, ਜਾਂ ਇਹ ਹੁਣ ਪੂਰਾ ਇਹਦਾ ਢਿੱਡ ਭਰਿਆ ਕਿ ਨਹੀਂ ਭਰਿਆ ਹੈਗਾ। ਕਈ ਦਫਾ ਬੱਚਾ ਵੀ ਜ਼ਿਆਦਾ ਖਾਣਾ ਖਾ ਕੇ ਉਹਨੂੰ ਵੀ ਪੇਨ ਹੋ ਜਾਂਦੀ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਕਿਤੇ ਨਾ ਕਿਤੇ ਆਪਣੇ ਲਾਡ ਦੇ ਵਿੱਚ ਬੱਚੇ ਨੂੰ ਖਿਲਾਉਂਦੇ ਰਹਿੰਦੇ ਆ, ਇਹ ਆਪਣੇ ਸਿਸਟਮ ਦੇ ਨਾਲ ਕਿ ਨਾ ਬੱਚਾ ਤੰਗ ਹੋਵੇ ਤੇ ਸਾਨੂੰ ਵੀ ਆਪਣੇ ਟਾਈਮ ਦਾ ਪਤਾ ਹੋਵੇ ਕਿ ਬੱਚੇ ਨੂੰ ਇੰਨੇ ਵਜੇ ਖਿਲਾਉਣਾ ਹੈਗਾ ਆ। ਇਕ ਗੱਲ ਇਹਨਾਂ ਲੋਕਾਂ ਦੇ ਵਿੱਚ ਵਧੀਆ ਹੈਗੀ ਆ, ਤੇ ਉਸ ਤੋਂ ਬਾਅਦ ਫਿਰ ਬੱਚੇ ਨੂੰ ਇਹ ਜਿਹੜਾ ਆ ਆਪਣੀ ਮਨ ਮਰਜ਼ੀ ਕਰਨ ਦਿੰਦੇ ਆ। ਕੋਈ ਵੀ ਇਹਨਾਂ ਨੇ ਗੱਲ ਕਰਨੀ ਆ, ਬੱਚੇ ਨੂੰ ਰੋਕਦੇ ਨਹੀਂ ਹੈਗੇ। ਅਸੀਂ ਲੋਕ ਜਦੋਂ ਵੀ ਕੋਈ ਬੱਚਾ ਗੱਲ ਕਰਦਾ, ਅਸੀਂ ਉਹਨੂੰ ਵਿੱਚੋਂ ਰੋਕ ਦਿੰਨੇ ਆ, ਬੱਚੇ ਦੀ ਗੱਲ ਪੂਰੀ ਹੋਣ ਨਹੀਂ ਦਿੰਦੇ। ਤੇ ਜਾਂ ਫਿਰ ਅਸੀਂ ਬੱਚੇ ਦੇ ਨਾਲ ਬਹੁਤ ਦੇਰ ਤੱਕ, 1-2 ਸਾਲ ਤੱਕ ਬੱਚੇ ਨਾਲ ਤੋਤਲੀ ਬੋਲੀ ਬੋਲਦੇ ਰਹਿੰਦੇ ਆ ਲਾਡ ਦੇ ਨਾਲ। ਤੇ ਬੱਚੇ ਦਾ ਜਿਹੜਾ ਤੋਤਲਾਪਨ ਹੁੰਦਾ, ਉਹਦੇ ਵਿੱਚ ਜਦੋਂ ਉਹ ਗਲਤ ਬੋਲੀ ਬੋਲਦਾ ਤੇ ਅਸੀਂ ਉਹਨੂੰ ਕਰੈਕਟ ਨਹੀਂ ਕਰਦੇ ਹੈਗੇ, ਅਸੀਂ ਸਗੋਂ ਹੀ ਪਿਆਰ ਦੇ ਨਾਲ ਹੱਸਣਾ ਸ਼ੁਰੂ ਕਰ ਦਿੰਨੇ ਆ। ਸਾਨੂੰ ਸੋਹਣਾ ਲੱਗਦਾ ਉਹ ਤੋਤਲੀ ਬੋਲੀ ਚ ਬੋਲਦਾ ਆ, ਅਸੀਂ ਉਹਦੇ ਨਾਲ ਵੀ ਤੋਤਲੀ ਬੋਲੀ ਬੋਲਦੇ ਰਹਿੰਦੇ ਆ। ਇਹ ਜਦ ਕਿ ਸਾਰਾ ਸੁਭਾਵਕ ਆ, ਮਾਂ ਦੇ ਅੰਦਰ ਮਮਤਾ ਆ, ਹਰ ਕਿਸੇ ਦੇ ਅੰਦਰ ਬੱਚੇ ਲਈ ਪਿਆਰ ਆ, ਪਿਆਰ ਦੇ ਨਾਲ ਅਸੀਂ ਬੋਲਦੇ ਆ, ਪਰ ਕਿਤੇ ਨਾ ਕਿਤੇ ਅਸੀਂ ਬੱਚੇ ਦੀ ਭਾਸ਼ਾ ਖਰਾਬ ਕਰ ਰਹੇ ਹੁੰਦੇ ਆ। ਤੇ ਬੱਚੇ ਦੇ ਅੰਦਰ ਜਦੋਂ ਉਹਦੀ ਇਹੀ ਰੂਟੀਨ ਬਣ ਜਾਂਦੀ ਆ ਤੋਤਲੇਪਨ ਵਾਲੀ, ਜਾਂ ਉਹ ਸਹੀ ਆਪਣੀ ਭਾਸ਼ਾ ਨਹੀਂ ਬੋਲ ਸਕਦਾ ਹੁੰਦਾ, ਕਿਤੇ ਨਾ ਕਿਤੇ ਫਿਰ ਫਿਊਚਰ ਚ ਜਾ ਕੇ ਉਹਦੇ ਅੰਦਰ ਕੰਪਲੈਕਸ ਪੈਦਾ ਹੋ ਜਾਂਦਾ ਕਿ ਮੇਰੀ ਬੋਲੀ ਸਹੀ ਨਹੀਂ, ਮੈਨੂੰ ਕਿਤੇ ਨਾ ਕਿਤੇ ਮੈਂ ਸਹੀ ਨਹੀਂ ਬੋਲ ਰਿਹਾ ਹੈਗਾ। ਸੋ ਯੂਰਪ ਵਾਲੇ ਲੋਕ ਆਪਣੇ ਬੱਚੇ ਦੇ ਨਾਲ ਕਦੇ ਤੋਤਲੀ ਆਵਾਜ਼ ਚ ਨਹੀਂ ਬੋਲਣਗੇ। ਤੁਸੀਂ ਕਦੇ ਵੀ ਦੇਖ ਲਈਓ, ਉਹ ਸਾਫ ਤੇ ਸ਼ੁੱਧ ਭਾਸ਼ਾ ਦੇ ਵਿੱਚ ਆਪਣੇ ਬੱਚੇ ਨਾਲ ਬੋਲਣਗੇ। ਤੇ ਜੇ ਬੱਚਾ ਆਪਣੀ ਤੋਤਲੀ ਆਵਾਜ਼ ਦੇ ਵਿੱਚ ਕੋਈ ਲਫ਼ਜ਼ ਬੋਲਦਾ ਆ, ਤੇ ਮਾਂ ਬਾਪ ਉਹਨੂੰ ਸਾਫ ਤੇ ਸੁਥਰੀ ਆਪਣੀ ਬੋਲੀ ਦੇ ਵਿੱਚ ਬੋਲ ਕੇ ਉਹਨੂੰ ਉਸ ਸ਼ਬਦ ਬਾਰੇ ਦੱਸਣਗੇ ਕਿ ਇਹ ਸ਼ਬਦ ਇਸ ਤਰ੍ਹਾਂ ਆ, ਤੇ ਫਿਰ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਟਾਈਮ ਇੱਕ ਉਹ ਤੈਅ ਕਰ ਲੈਂਦੇ ਆ। ਸਾਲ ਤੋਂ ਬਾਅਦ, ਜਦੋਂ 2 ਸਾਲ ਬਾਅਦ, ਜਦੋਂ 2 ਸਾਲਾਂ ਦਾ ਬੱਚਾ ਹੁੰਦਾ ਆ, ਜਦੋਂ ਉਹਨੂੰ ਖਿਡੌਣਿਆਂ ਦੇ ਨਾਲ ਉਹਦੀ ਦੋਸਤੀ ਪੈ ਜਾਂਦੀ ਆ, ਬੈਠਣਾ ਉੱਠਣ ਲੱਗ ਜਾਂਦਾ, ਉਹਦੇ ਨਾਲ ਉਹ ਇੱਕ ਟਾਈਮ ਕਰ ਲੈਂਦੇ ਆ ਕਿ ਇੰਨੇ ਤੋਂ ਇੰਨੇ ਟਾਈਮ ਤੇਰਾ ਖੇਡਣ ਦਾ ਟਾਈਮ ਆ, ਤੇ ਉਹ ਬੱਚੇ ਨੂੰ ਖਿਡਾਉਂਦੇ ਆ, ਉਹਨੂੰ ਖੇਡਣ ਦਿੰਦੇ ਆ। ਉਸ ਤੋਂ ਬਾਅਦ ਉਹਦੇ ਨਾਲ ਆਪਣਾ ਟਾਈਮ ਦਿੰਦੇ ਆ, ਜਾਂ ਉਹਨੂੰ ਉਹਦਾ ਖਾਣ ਦਾ ਟਾਈਮ ਆ, ਸੌਣ ਦਾ ਟਾਈਮ ਆ, ਇਸ ਤਰ੍ਹਾਂ ਆ। ਇੱਥੇ ਦੇ ਬੱਚੇ ਕਦੇ ਤੁਹਾਨੂੰ ਜਿੱਦ ਕਰਦੇ ਨਹੀਂ ਦਿਸਣਗੇ, ਤੇ ਜਿਦ ਕਰਕੇ ਮੈਂ ਆਹ ਚੀਜ਼ ਲੈਣੀ ਆ, ਰੋਣਾ ਸ਼ੁਰੂ ਕਰ ਦੇਣਗੇ। ਤੇ ਫਿਰ ਉਹ ਜਾਂ ਮਾਂ ਬਾਪ ਦੇ ਨਾਲ ਉਹ ਇੰਨੀ ਜਿਦ ਕਰਦੇ ਆ, ਇੱਥੇ ਤੱਕ ਕਿ ਸਾਡੇ ਬੱਚੇ ਤਾਂ ਕਈ ਦਫ਼ਾ ਜ਼ਮੀਨ ਦੇ ਉੱਤੇ ਲਿਟ ਜਾਂਦੇ ਆ ਜਿਦ ਦੇ ਨਾਲ ਕਿ ਮੈਂ ਆਹ ਕੰਮ ਕਰਨਾ ਜਾਂ ਮੈਂ ਆਹ ਕੰਮ ਨਹੀਂ ਕਰਨਾ। ਔਰ ਮਾਂ ਬਾਪ ਵੀ ਅੱਗੇ ਬੋਲੀ ਜਾਣਗੇ, ਬੱਚੇ ਵੀ ਬੋਲੀ ਜਾਣਗੇ, ਉਹ ਜਿਦ ਦੋਨੇ ਪਾਸਿਓਂ ਆ ਕੇ ਕਿਤੇ ਨਾ ਕਿਤੇ ਫਿਰ ਮਾਂ ਬਾਪ ਨੂੰ ਉਹਨਾਂ ਦੀ ਜਿਦ ਮੰਨਣੀ ਪੈਂਦੀ, ਕਿਉਂਕਿ ਮਾਪੇ ਆ ਉਹ ਆਪਣੇ ਆਪ ਨੂੰ ਚੁਕਾ ਲੈਂਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਡੀਲ ਆ ਸਾਡੇ ਬੱਚਿਆਂ ਚ ਤੇ ਸਾਡੇ ਮਾਂ ਬਾਪ ਚ ਚੱਲਦੀ ਰਹਿੰਦੀ ਆ, ਤੇ ਸਾਨੂੰ ਕਿਤੇ ਨਾ ਕਿਤੇ ਆ ਕੇ ਫਿਊਚਰ ਚ ਉਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਸਾਨੂੰ ਕਿਤੇ ਨਾ ਕਿਤੇ ਕਮਜ਼ੋਰ ਕਰ ਦਿੰਦੀਆਂ ਆ। ਇਹ ਲੋਕਾਂ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹਨਾਂ ਨੇ ਆਪਣੇ ਬੱਚੇ ਨੂੰ ਕਹਿ ਦਿੱਤਾ ਕਿ ਆਹ ਕੰਮ ਤੇਰਾ ਕਰਨ ਵਾਲਾ ਆ, ਜੇ ਤੂੰ ਕਰ ਲਏਗਾ ਠੀਕ ਆ, ਜੇ ਤੂੰ ਨਹੀਂ ਕਰੇਗਾ ਤੇ ਓਕੇ ਆ, ਤੇ ਇਹਦੀ ਥਾਂ ਤੇ ਤੇਰੇ ਲਈ ਆ ਹੈਗਾ ਆ, ਤੂੰ ਤੇਰੀ ਚੋਇਸ ਆ, ਤੂੰ ਜੋ ਕਰਨਾ ਆ। ਉਹ ਬੱਚੇ ਤੇ ਆ, ਬੱਚਾ ਜਿਹੜੀ ਚੀਜ਼ ਪਸੰਦ ਕਰਦਾ। ਤੇ ਉਸ ਤੋਂ ਬਾਅਦ ਉਹਨਾਂ ਦਾ ਇਹ ਹੁੰਦਾ ਕਿ ਇੰਨੇ ਤੋਂ ਇੰਨੇ ਟਾਈਮ ਦੇ ਵਿੱਚ ਮੈਂ ਤੈਨੂੰ ਖੇਲਣ ਲਈ ਟਾਈਮ ਦਿੱਤਾ, ਉਸ ਤੋਂ ਬਾਅਦ ਜਦੋਂ ਮੈਂ ਆਉਣਾ ਔਰ ਤੇਰਾ ਰੂਮ ਸਾਫ਼ ਹੋਣਾ ਚਾਹੀਦਾ ਆ। ਤੇ ਬੱਚੇ ਜੇ ਨਹੀਂ ਮਿਲਦੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਪਨਿਸ਼ਮੈਂਟ ਮਿਲਦੀ ਆ ਕਿ ਚਲੋ ਤੁਸੀਂ ਅੱਜ ਘੰਟੇ ਦੇ ਲਈ ਟੀਵੀ ਨਹੀਂ ਦੇਖਣਾ ਹੈਗਾ, ਜਾਂ ਇੱਕ ਘੰਟੇ ਦੇ ਲਈ ਆਪਣਾ ਜਿਹੜਾ ਤੁਸੀਂ ਮਿਊਜ਼ਿਕ ਸੁਣਦੇ ਆ ਉਹ ਨਹੀਂ ਸੁਣ ਸਕਦੇ ਹੈਗੇ। ਬੱਚਿਆਂ ਲਈ ਇਹ ਬਹੁਤ ਵੱਡੀ ਪਨਿਸ਼ਮੈਂਟ ਹੈਗੀ ਆ, ਤੇ ਉਹਦੇ ਲਈ ਉਹ ਬੱਚੇ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਲਈ ਹੁੰਦਾ ਆ। ਸੋ ਸਾਡੇ ਚ ਇਹ ਵੀ ਆ ਕਿ ਅਸੀਂ ਜਿੱਥੇ ਲਾਡ ਪਿਆਰ ਬਹੁਤ ਕਰਦੇ ਆ ਉੱਥੇ ਅਸੀਂ ਬੱਚਿਆਂ ਨੂੰ ਕੁੱਟਦੇ ਵੀ ਬਹੁਤ ਜ਼ਿਆਦਾ ਆ, ਮਾਰ ਦਿੰਦੇ ਆ, ਕੁੱਟ ਦਿੰਦੇ ਆ। ਉਹ ਜਿਹੜਾ ਇੱਕ ਮਾਰ ਦਾ ਕੁੱਟ ਦਾ ਇੱਕ ਡਰ ਇੱਕ ਕੰਪਲੈਕਸ ਅੰਦਰ ਹੁੰਦਾ ਨਾ, ਉਹ ਸਾਨੂੰ ਕਿਤੇ ਨਾ ਕਿਤੇ ਲੈ ਕੇ ਜਾਂਦਾ ਦੂਰ ਤੱਕ, ਭਵਿੱਖ ਤੱਕ, ਕਿ ਫਲਾਨੇ ਟਾਈਮ ਮੇਰੀ ਮਾਂ ਨੇ ਮੈਨੂੰ ਮਾਰਿਆ ਸੀਗਾ। ਤੇ ਉਹ ਅੰਦਰ ਇੱਕ ਡਰ ਜਿਹਾ ਰਹਿੰਦਾ ਆ, ਇੱਕ ਗੁੱਸਾ ਜਿਹਾ ਰਹਿੰਦਾ ਆ, ਉਹ ਕਿਤੇ ਨਾ ਕਿਤੇ ਹੁੰਦਾ ਕਿ ਮੇਰੇ ਆਉਣ ਵਾਲੇ ਟਾਈਮ ਚ ਮੇਰੇ ਨਾਲ ਕੁਛ ਇਸ ਤਰ੍ਹਾਂ ਦਾ ਨਾ ਹੋ ਜਾਵੇ। ਸੋ ਇਹ ਜਿਹੜੀਆਂ ਜਦੋਂ ਸਾਡਾ ਬਗੈਰ ਡਰ ਤੋਂ ਸਾਡਾ ਬੇਸ ਬਣਿਆ ਹੁੰਦਾ ਆ, ਤੇ ਵਿਸ਼ਵਾਸ ਮਾਂ ਦਵਾਉਂਦੀ ਆ ਕਿ ਤੂੰ ਜੋ ਵੀ ਕੁਛ ਕਰ, ਆਪਣੇ ਪੈਰਾਂ ਤੇ ਤੂੰ ਸਟੈਂਡ ਹੋਣਾ ਆ, ਆਪਣੀ ਮਰਜ਼ੀ ਦੇ ਨਾਲ ਕਰ, ਤੂੰ ਡਿੱਗੇਗਾ ਤੇ ਅਸੀਂ ਤੈਨੂੰ ਸਾਂਭਣ ਵਾਲੇ ਹੈਗੇ ਆ, ਤੇ ਇਹ ਜਿਹੜੀ ਜ਼ਮੀਨ ਆ ਇਹ ਤੇਰੇ ਲਈ ਆ, ਤੂੰ ਇਹਦੇ ਤੇ ਤੁਰ। ਤੇ ਉਦੋਂ ਬੱਚਿਆਂ ਦੇ ਅੰਦਰ ਬਹੁਤ ਜ਼ਿਆਦਾ ਕੌਨਫੀਡੈਂਸ ਪੈਦਾ ਹੋ ਜਾਂਦਾ ਆ। ਇਸ ਕਰਕੇ ਜਿਹੜੇ ਬਾਹਰਲੇ ਬੱਚੇ ਆ, ਯੂਰਪ ਦੇ ਹੋ ਗਏ, ਕੈਨੇਡਾ ਅਮੈਰੀਕਾ ਦੇ ਹੋ ਗਏ, ਇਹ ਬਹੁਤ ਜ਼ਿਆਦਾ ਇਹਨਾਂ ਚ ਕੌਨਫੀਡੈਂਸ ਹੁੰਦਾ ਆਪਣੇ ਭਵਿੱਖ ਦੇ ਲਈ ਜਦੋਂ ਇਹ ਜਾਂਦੇ ਆ। ਤੇ ਅਸੀਂ ਲੋਕ ਚਾਹੇ ਸਾਡੇ ਅੰਦਰ ਵੀ ਬਹੁਤ ਜ਼ਿਆਦਾ ਹੁੰਦਾ, ਪਰ ਅਸੀਂ ਕਿਤੇ ਨਾ ਕਿਤੇ ਡਾਮਾਡੋਲ ਹੋ ਜਾਂਦੇ ਆ, ਅਸੀਂ ਡਿਸੀਜਨ ਨਹੀਂ ਲੈ ਸਕਦੇ ਹੁੰਦੇ, ਅਸੀਂ ਸੋਚਦੇ ਰਹਿੰਦੇ ਆ ਕਰੀਏ ਕਿ ਨਾ ਕਰੀਏ, ਇਸ ਤਰ੍ਹਾਂ ਕਰੀਏ, ਜੇ ਏਦਾਂ ਕੀਤਾ ਫਿਰ ਇਹ ਹੋਊਗਾ, ਫਿਰ ਅਸੀਂ ਮਾਂ ਬਾਪ ਤੋਂ ਪੁੱਛਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਅਸੀਂ ਕਹਿੰਦੇ ਤੁਸੀਂ ਕਰ ਲਓ ਜੋ ਫੈਸਲਾ ਕਰਨਾ, ਮੈਨੂੰ ਨਹੀਂ ਪਤਾ ਹੈਗਾ, ਮੈਂ ਨਹੀਂ ਇਹ ਕਰ ਸਕਦੀ, ਜਾਂ ਮੈਨੂੰ ਨਹੀਂ ਪਤਾ ਲੱਗਦਾ ਹੈਗਾ, ਅਸੀਂ ਇਹ ਕਰਕੇ ਛੱਡ ਦਿੰਦੇ ਹਾਂ। ਸੋ ਆਪਣੇ ਬੱਚਿਆਂ ਨੂੰ ਪਿਆਰ ਕਰੋ ਜਿੰਨਾ ਵੀ ਕਰ ਸਕਦੇ ਆ, ਪਰ ਉਹਨਾਂ ਦੇ ਉੱਤੇ ਹਰ ਗੱਲ ਦੀ ਪਾਬੰਦੀ ਨਾ ਲਾਵੋ, ਉਹਨਾਂ ਦੇ ਫੈਸਲੇ ਉਹਨਾਂ ਲਈ ਛੱਡ ਦਿਓ, ਕਰਨ ਦਵੋ, ਸਲਾਹ ਦਵੋ ਬੱਚੇ ਨੂੰ, ਪਰ ਛੋਟੇ ਹੁੰਦਿਆਂ ਨੂੰ ਉਹਨਾਂ ਦੇ ਫੈਸਲੇ ਕਰਨ ਦਵੋ, ਉਹਨਾਂ ਨੂੰ ਰੋਕੋ ਹਰ ਚੀਜ਼ ਤੋਂ। ਠੀਕ ਹੈ, ਜਿੱਥੇ ਸਾਨੂੰ ਲੱਗਦਾ ਆ ਕਿ ਬੱਚੇ ਨੂੰ ਉਹਦੀਆਂ ਬੁਰੀਆਂ ਆਦਤਾਂ ਨਾ ਪੈਣ, ਇਹ ਵੀ ਜਰਮਨ ਲੋਕ ਵੀ ਕਰਦੇ, ਬੱਚੇ ਨੂੰ ਹਰ ਚੀਜ਼ ਸਿਖਾਉਂਦੇ ਆ ਕਿ ਇਹ ਸਿਗਰਟਾਂ ਪੀਣੀਆਂ ਨਾ ਸ਼ੁਰੂ ਕਰ ਦੇਵੇ, ਜਾਂ ਵੱਡਾ ਹੋ ਕੇ ਇਹਨੂੰ ਆਹ ਆਦਤ ਨਾ ਪੈ ਜਾਵੇ, ਉਹ ਨਾ ਪੈ ਜਾਵੇ, ਜੋ ਵੀ ਬੈਡ ਹੈਬਿਟਸ ਹੈਗੀਆਂ ਜਿਨ੍ਹਾਂ ਬਾਰੇ ਅਸੀਂ ਸੋਚਦੇ ਕਿ ਸਾਡੇ ਬੱਚੇ ਨੂੰ ਇਹ ਲੱਗੇ ਨਾ, ਸਾਨੂੰ ਦੱਸਣਾ ਜ਼ਰੂਰੀ ਆ, ਹਰ ਚੰਗਿਆਈ ਬੁਰਾਈ ਬਾਰੇ ਦੱਸਣਾ ਜ਼ਰੂਰੀ ਆ। ਤੇ ਪਰ ਬਹੁਤ ਸਾਰੇ ਫੈਸਲੇ ਜਿਹੜੇ ਸਾਨੂੰ ਬੱਚਿਆਂ ਦੇ ਲਈ ਛੱਡ ਦੇਣੇ ਚਾਹੀਦੇ ਆ, ਤੇ ਬੱਚੇ ਉਹ ਕਰਨ ਵਧੀਆ ਹੈਗਾ ਆ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ, ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ करो गरेवाल गोल्डन ग्रेन डॉट कॉम डॉट ए यू या फोन करो 04288955 64।
10 तो 15 साल दे तजुर्बे नाल ऑस्ट्रेलिया दे मेलबर्न इच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 04045275718 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीं ऊंचाइयां देने के लिए आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्शल स्ट्रीट, ब्रिस्बेन, QLD 4000, ब्रिस्बेन the education the shopping hub the bilkul vich। For more information call 617-3106-5394।
अपने बिजनेस की तरक्की लिए तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लिए या किसी भी पसंदीदा प्रोग्राम स्पॉन्सर करने लिए संपर्क करो accounts@harmanradio.com या harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
Yaare ho gayi, haan
ਸੋ ਦੋਸਤੋ ਇਹ ਇਸ ਗੱਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਕਿਸੇ ਗੱਲ ਤੋਂ ਮਨਾ ਕਰਦੇ ਹਾਂ, ਮਨਾ ਕਿਸ ਗੱਲ ਤੋਂ, ਲਾ ਲਓ ਕਿ ਬੱਚਾ ਆ, ਬੱਚੇ ਦੇ ਹੱਥ ਦੇ ਵਿੱਚ ਕੈਂਚੀ ਆ, ਕੈਂਚੀ ਜਾਂ ਚਾਕੂ ਛੁਰੀ ਜੋ ਵੀ ਆ ਉਹਦੇ ਹੱਥ ਦੇ ਵਿੱਚ ਉਹਨੇ ਫੜ ਲਈ ਆ ਤੇ ਉਹ ਆਪਣੇ ਖਿਡੌਣਿਆਂ ਦੇ ਵਿੱਚ ਉਹਦੇ ਨਾਲ ਖੇਡ ਰਿਹਾ ਆ। ਮਾਂ ਨੇ ਬੱਚੇ ਨੂੰ ਜਾਂ ਬਾਪ ਨੇ ਜਾਂ ਘਰ ਦੇ ਕਿਸੇ ਮੈਂਬਰ ਨੇ ਉਸ ਬੱਚੇ ਦੇ ਹੱਥ ਦੇ ਵਿੱਚ ਉਹ ਛੁਰੀ ਜਾਂ ਉਹ ਕੈਂਚੀ ਦੇਖੀ ਆ ਕਿ ਇਹਦੇ ਨਾਲ ਉਹ ਖੇਡ ਰਿਹਾ ਆ। ਤੇ ਅਸੀਂ ਕੀ ਕਰਾਂਗੇ ਜਾਂ ਸਾਡਾ ਪਹਿਲਾ ਸਟੈਪ ਕੀ ਹੋਵੇਗਾ, ਅਸੀਂ ਦੌੜ ਕੇ ਜਾਵਾਂਗੇ ਜਾ ਕੇ ਤੇ ਉਹਦੇ ਹੱਥ ਦੇ ਵਿੱਚੋਂ ਉਹ ਕੈਂਚੀ ਜਾਂ ਛੁਰੀ ਉਹ ਫੜ ਲਵਾਂਗੇ ਉਹਦੇ ਹੱਥ ਦੇ ਵਿੱਚੋਂ। ਤੇ ਬੱਚਿਆ ਉਸ ਚੀਜ਼ ਨੂੰ ਜਦੋਂ ਅਸੀਂ ਉਹਦੇ ਕੋਲੋਂ ਜ਼ਬਰਦਸਤੀ ਤਰੀਕੇ ਨਾਲ ਖੋਵਾਂਗੇ ਤੇ ਬੱਚੇ ਨੇ ਰੋਣਾ ਸ਼ੁਰੂ ਕਰੂਗਾ ਜਾਂ ਜਿੱਦ ਕਰੂਗਾ ਜਾਂ ਪੁੱਛੂਗਾ ਮੇਰੇ ਤੋਂ ਇਹ ਚੀਜ਼ ਕਾਤੇ ਲਈ ਗਈ ਆ। ਤੇ ਅਸੀਂ ਗੁੱਸੇ ਦੇ ਵਿੱਚ ਇਹ ਕਵਾਂਗੇ ਕਿ ਇਹ ਕੋਈ ਖੇਡਣ ਵਾਲੀ ਚੀਜ਼ ਆ, ਇਹਦੇ ਨਾਲ ਨਹੀਂ ਖੇਡਦੇ ਹੈਗੇ, ਤੇਰੀਆਂ ਖੇਡਣ ਵਾਲੀਆਂ ਚੀਜ਼ਾਂ ਉਹਦੇ ਨਾਲ ਖੇਡ, ਤੇ ਇਹਦੇ ਨਾਲ ਇਹ ਕੁਛ ਵੀ ਹੋ ਸਕਦਾ। ਉਹਨੂੰ ਅਸੀਂ ਗੁੱਸੇ ਦੇ ਨਾਲ ਜਿੰਨਾ ਸਾਡੇ ਅੰਦਰ, ਇਹ ਨਹੀਂ ਕਿ ਗੁੱਸਾ ਇਸ ਗੱਲ ਦਾ ਕਿ ਬੱਚੇ ਨੇ ਕਾਤੇ ਚੱਕੀ ਆ ਉਹ ਚੀਜ਼, ਸਾਡੇ ਅੰਦਰ ਉਹਦੇ ਲਈ ਇੰਨਾ ਕੁ ਪਿਆਰ ਆ ਤੇ ਉਹ ਡਰ ਦੇ ਨਾਲ ਅਸੀਂ ਆਪਣੀਆਂ ਭਾਵਨਾਵਾਂ ਦੇ ਉੱਤੇ ਕੰਟਰੋਲ ਨਹੀਂ ਕਰ ਸਕਦੇ ਹੁੰਦੇ ਕਿ ਅਸੀਂ ਇਕਦਮ ਸੋਚ ਲੈਂਦੇ ਹਾਂ ਕਿ ਇਹ ਚੀਜ਼ ਸਾਡੇ ਬੱਚੇ ਨੇ ਹੁਣੇ ਹੀ ਸ਼ਾਇਦ ਸਾਡੇ ਮੋਹਰੇ ਆਪਣੇ ਸਰੀਰ ਤੇ ਕਿਸੇ ਵੀ ਚੀਜ਼ ਤੇ ਟੱਕ ਇਹਦਾ ਵੱਜ ਜਾਏਗਾ ਤੇ ਬੱਚੇ ਨੂੰ ਤਕਲੀਫ ਹੋਵੇਗੀ। ਉਸ ਤਕਲੀਫ ਨੂੰ ਅਸੀਂ ਨਾ ਦੇਖਦੇ ਹੋਏ, ਨਾ ਸਹਿੰਦੇ ਹੋਏ, ਉਹਦਾ ਦਰਦ ਜਿਹੜਾ ਅਸੀਂ ਇਮੈਜਿਨ ਕਰਦੇ ਹੁੰਦੇ ਹਾਂ ਜਾਂ ਸੋਚਦੇ ਹੁੰਦੇ ਹਾਂ, ਉਹ ਘਬਰਾਹਟ ਚ ਆ ਕੇ ਬੱਚੇ ਤੋਂ ਖੋਹ ਲੈਂਦੇ ਹਾਂ ਉਹ ਚੀਜ਼, ਤੇ ਘਬਰਾਹਟ ਤੇ ਗੁੱਸੇ ਚ ਤੇ ਉੱਚੀ ਆਵਾਜ਼ ਦੇ ਵਿੱਚ ਉਹਨੂੰ ਇਹ ਦੱਸਦੇ ਹਾਂ ਕਿ ਇਹ ਚੀਜ਼ ਤੇਰੇ ਖੇਡਣ ਵਾਲੀ ਨਹੀਂ, ਇਹਦੇ ਨਾਲ ਜ਼ਖਮ ਵੀ ਹੋ ਸਕਦੇ ਆ ਜਾਂ ਤੈਨੂੰ ਕਿਤੇ ਇਹਦਾ ਨੁਕਸਾਨ ਵੀ ਹੋ ਸਕਦਾ ਆ। ਹੁਣ ਉਹ ਬੱਚੇ ਦੇ ਹੱਥ ਚੋਂ ਬੱਚਾ ਜਿਹੜਾ ਆ ਬੜਾ ਸੈਂਸਿਟਿਵ ਜਿਹਾ ਹੁੰਦਾ ਆ, ਉਹਦਾ ਜਿਹੜਾ ਉਹਦੇ ਕੋਲੋਂ ਉਹ ਇਸ ਤਰ੍ਹਾਂ ਦੀਆਂ ਇਸ ਮਾਹੌਲ ਤੋਂ ਉਹ ਵਾਕਿਫ ਨਹੀਂ ਹੁੰਦਾ ਹੈਗਾ ਆ ਕਿ ਮਾਂ ਬਾਪ ਉਹਨੂੰ ਉੱਚੀ ਬੋਲਣ, ਉਹਦੇ ਹੱਥੋਂ ਕੋਈ ਜ਼ਬਰਦਸਤੀ ਚੀਜ਼ ਖਿੱਚੇ। ਸੋ ਉਹਨੇ ਤੁਹਾਡੀ ਗੱਲ ਉਹਦੇ ਖਾਨੇ ਨਹੀਂ ਪੈਂਦੀ ਹੈਗੀ ਕਿ ਤੁਸੀਂ ਉਹਨੂੰ ਕੀ ਸਮਝਾ ਰਹੇ ਆ, ਉਹ ਸਗੋਂ ਤੁਹਾਡੀ ਗੱਲ ਸੁਣ ਕੇ ਰੋਵੇਗਾ, ਜਿੱਦ ਕਰੇਗਾ, ਉਹਨੂੰ ਸਮਝ ਨਹੀਂ ਆਊਗੀ, ਤੇ ਅਸੀਂ ਸਗੋਂ ਹੀ ਗੁੱਸੇ ਚ ਆ ਕੇ ਉਹਨੂੰ ਬੋਲਾਂਗੇ ਕਿ ਇਹ ਨਹੀਂ ਦੇਣੀ ਚੀਜ਼। ਸੋ ਇੱਥੇ ਕੀ ਹੋਵੇਗਾ, ਇੱਕ ਜਿੱਦ ਤੇ ਤਣਾਅ ਵਾਲਾ ਮਾਹੌਲ ਵਧੇਗਾ ਚੱਲੇਗਾ, ਤੇ ਅਸੀਂ ਕਵਾਂਗੇ ਕਿ ਬੱਚਾ ਹੈ ਜਿਹੜਾ ਮੰਨਦਾ ਨਹੀਂ, ਤੇ ਬੱਚਾ ਕਹੇਗਾ ਕਿ ਚੰਗੇ ਮੇਰੇ ਮਾਂ ਬਾਪ ਜਾਂ ਮੇਰੇ ਬਜ਼ੁਰਗ ਮੇਰੇ ਤੋਂ ਚੀਜ਼ ਫੜ ਲਈ ਤੇ ਮੈਨੂੰ ਵਾਪਸ ਦਿੱਤੀ ਨਹੀਂ, ਤੇ ਕਾਹਦੇ ਫੜੀ ਆ ਉਹਦਾ ਵੀ ਉਹਨੂੰ ਪਤਾ ਨਹੀਂ। ਇਹੀ ਜਿਹੜੀਆਂ ਇਹੀ ਚੀਜ਼ ਜਦੋਂ ਇੱਕ ਗੋਰਾ ਜਾਂ ਗੋਰੀ ਜਾਂ ਜਰਮਨ ਪਰਿਵਾਰ ਆਪਣੇ ਬੱਚੇ ਦੇ ਹੱਥ ਚੋਂ ਫੜੇਗਾ ਤੇ ਉਹ ਬਹੁਤ ਪਿਆਰ ਦੇ ਨਾਲ ਬੱਚੇ ਨੂੰ ਕਹੇਗਾ ਕਿ ਮੈਂ ਇਹ ਚੀਜ਼ ਤੇਰੀ ਲੈ ਸਕਦਾ ਆ, ਕੈਂਚੀ ਜਾਂ ਛੁਰੀ, ਤੇ ਜੇ ਬੱਚਾ ਨਹੀਂ ਦੇਵੇਗਾ ਤੇ ਉਹਦੇ ਤੋਂ ਬਹੁਤ ਪਿਆਰ ਦੇ ਨਾਲ ਲੈ ਕੇ ਤੇ ਫਿਰ ਉਹਨੂੰ ਦੱਸਣਗੇ ਕਿ ਦੇਖ ਇਹ ਜਿਹੜੀ ਚੀਜ਼ ਹੈ ਇਹ ਤੇਰੇ ਖੇਡਣ ਵਾਲੀ ਨਹੀਂ ਹੈਗੀ, ਇਹਦੇ ਨਾਲ ਤੇਰੀ ਹੱਥ ਵੀ ਕੱਟਿਆ ਜਾ ਸਕਦਾ, ਤੈਨੂੰ ਕਿਤੇ ਨੁਕਸਾਨ ਹੋ ਸਕਦਾ, ਤੈਨੂੰ ਹਸਪਤਾਲ ਜਾਣੇ ਪਵੇਗਾ ਤੇ ਫਿਰ ਤੈਨੂੰ ਡਾਕਟਰ ਉੱਥੇ ਤੇਰੇ ਪੱਟੀਆਂ ਕਰੂਗਾ, ਤੇਰੇ ਖੂਨ ਚੱਲੂਗਾ, ਤੇ ਇਹਦੇ ਨਾਲ ਤੈਨੂੰ ਵੀ ਨੁਕਸਾਨ ਹੈਗਾ ਆ ਤੇ ਮੰਮਾ ਤੇ ਪਾਪਾ ਨੂੰ ਵੀ ਨੁਕਸਾਨ ਇਹਦੇ ਨਾਲ ਹੋਵੇਗਾ, ਤੈਨੂੰ ਵੀ ਦਰਦ ਹੋਊਗਾ ਤੇ ਸਾਨੂੰ ਵੀ ਹੋਵੇਗਾ। ਉਹਨਾਂ ਦਾ ਇੱਕ ਲੌਜਿਕ ਆ ਜਿਹੜਾ ਸਮਝਾਉਣ ਦਾ ਬਹੁਤ ਵਧੀਆ ਤੇ ਸਵੀਟ ਜਿਹਾ ਤਰੀਕਾ ਹੈਗਾ ਆ, ਤੇ ਫਿਰ ਉਹ ਬਾਅਦ ਵਿੱਚ ਬੱਚੇ ਨੂੰ ਕਹੂਗੇ ਕਿ ਹੁਣ ਤੂੰ ਪ੍ਰੋਮਿਸ ਕਰ ਕਿ ਤੂੰ ਹੁਣ ਇਸ ਤੋਂ ਬਾਅਦ ਇਹਦੇ ਨਾਲ ਨਹੀਂ ਖੇਡੇਗਾ, ਤੇ ਬੱਚੇ ਦੇ ਦਿਮਾਗ ਦੇ ਵਿੱਚ ਉਹ ਲੌਜਿਕ ਤਰੀਕੇ ਦੇ ਨਾਲ ਪਾਉਂਦੇ ਆ ਤੇ ਬਹੁਤ ਵਧੀਆ ਠਰਾਮੇ ਦੇ ਨਾਲ ਕਿ ਬੱਚਾ ਤੂੰ ਇਹ ਕੰਮ ਨਹੀਂ ਕਰਨਾ। ਸਾਡੇ ਲੋਕਾਂ ਦੇ ਵਿੱਚ ਸਾਡੇ ਕੋਲ ਪੇਸ਼ੈਂਸ ਹੈ ਨਹੀਂ ਗਾ ਬੱਚੇ ਨੂੰ ਸਮਝਾਉਣ ਦੇ ਲਈ, ਅਸੀਂ ਉਹਨੂੰ ਕਹਿੰਦੇ ਹਾਂ ਇਹ ਕੰਮ ਤੂੰ ਨਹੀਂ ਕਰਨਾ, ਬਸ ਨਹੀਂ ਕਰਨਾ ਹੈਗਾ ਕਿਉਂਕਿ ਤੇਰੇ ਕਰਨ ਵਾਲਾ ਨਹੀਂ ਹੈਗਾ। ਬੱਚਾ ਹਰ ਚੀਜ਼ ਦੇ ਨਾਲ ਕਿਉਂ ਤੇ ਕਾਹਤੇ ਪੁੱਛਦਾ ਆ, ਜਦੋਂ ਸਾਡੇ ਕੋਲ ਕਿਉਂ ਤੇ ਕਾਹਤੇ ਵਰਗਾ ਜਵਾਬ ਨਹੀਂ ਹੁੰਦਾ, ਉਹਦਾ ਲੌਜਿਕ ਨਹੀਂ ਹੁੰਦਾ ਤੇ ਬੱਚੇ ਦੇ ਅੰਦਰ ਜਿੱਦ ਆ ਜਾਂਦੀ, ਕਿਉਂਕਿ ਬੱਚਾ ਤੁਹਾਡੇ ਤੋਂ ਠੋਸ ਤੇ ਵਧੀਆ ਜਵਾਬ ਪੁੱਛਦਾ ਆ ਔਰ ਠਰਾਮੇ ਦਾ ਜਵਾਬ ਪੁੱਛਦਾ, ਪਿਆਰ ਵਾਲਾ ਜਵਾਬ ਪੁੱਛਦਾ ਆ। ਤੇ ਅਸੀਂ ਜਦੋਂ ਸਾਡੇ ਕੋਲ ਜਵਾਬ ਨਹੀਂ ਹੁੰਦਾ, ਅਸੀਂ ਬੱਚੇ ਨੂੰ ਕਹਿੰਦੇ ਕਿ ਮਾਂ ਬਾਪ ਦੇ ਨਾਲ ਬਾਲਾ ਬੋਲਿਆ ਨਹੀਂ ਜਾਂਦਾ ਹੈਗਾ, ਏਦਾਂ ਪੁੱਛਿਆ ਨਹੀਂ ਜਾਂਦਾ, ਬਸ ਜਦੋਂ ਕਹਿ ਦਿੱਤਾ ਤੇ ਕਹਿ ਦਿੱਤਾ, ਇਹ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ। ਇਹਦੇ ਨਾਲ ਬੱਚੇ ਦੇ ਅੰਦਰ ਡਰ ਪੈ ਜਾਂਦਾ ਕਿ ਮੈਂ ਇੱਕ ਤੋਂ ਬਾਅਦ ਦੂਜੀ ਵਾਰੀ ਗੱਲ ਨਹੀਂ ਪੁੱਛ ਸਕਦਾ, ਕਿਉਂਕਿ ਮੈਨੂੰ ਵਰਜਿਆ ਗਿਆ, ਮੈਨੂੰ ਰੋਕਿਆ ਗਿਆ। ਤੇ ਉਹਦੇ ਅੰਦਰ ਉਹ ਜਿਹੜੀ ਉਹਦੀ ਇਨਫੋਰਮੇਸ਼ਨ ਉਹ ਚੀਜ਼ ਦੀ ਹੈਗੀ ਆ ਜੋ ਉਹਨੇ ਲੈਣੀ ਹੁੰਦੀ ਆ, ਉਹ ਅਧੂਰੀ ਰਹਿ ਜਾਂਦੀ ਆ ਤੇ ਉਹ ਆਪਣੀ ਫਿਰ ਮਨ ਮਰਜ਼ੀ ਕਰਦਾ ਆ। ਤੇ ਇਹਦੇ ਨਾਲ ਕੀ ਹੁੰਦਾ ਆ ਕਿ ਡਿਸਟੈਂਸ ਵਧਣਾ ਸ਼ੁਰੂ ਹੋ ਜਾਂਦਾ ਆ। ਜਦੋਂ ਅਸੀਂ ਬੱਚੇ ਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਦਬਾ ਕੇ, ਝਿੜਕ ਕੇ, ਡਰਾ ਕੇ ਰੱਖਦੇ ਹਾਂ ਜਾਂ ਆਪਣਾ ਸਮਾਂ ਬੱਚੇ ਨੂੰ ਨਹੀਂ ਦਿੰਦੇ, ਤੁਸੀਂ ਨੋਟ ਕਰਿਓ ਉਸ ਬੱਚੇ ਦਾ ਜਿਹੜਾ ਜਦੋਂ ਉਹ ਵੱਡਾ ਹੋਵੇਗਾ ਉਹਦੀ ਬਾਡੀ ਦੇ ਉੱਤੇ ਇੰਨਾ ਕੁ ਅਸਰ ਪਵੇਗਾ ਕਿ ਉਹਦਾ ਇਮਿਊਨ ਸਿਸਟਮ ਖਰਾਬ ਰਹੇਗਾ ਉਸ ਬੱਚੇ ਦਾ, ਕਿਉਂਕਿ ਉਹਨੇ ਬਹੁਤ ਸਾਰਾ ਜਿਹੜਾ ਅੰਦਰ ਆ ਨਾ, ਆਪਣੇ ਅੰਦਰ ਬਹੁਤ ਕੁਛ ਉਹਨੇ ਰੱਖਿਆ ਹੁੰਦਾ, ਰਿਜ਼ਰਵ ਰੱਖਿਆ ਹੁੰਦਾ ਜਿਹਨੂੰ ਬਾਹਰ ਨਹੀਂ ਕੱਢ ਸਕਦਾ ਹੁੰਦਾ। ਕਿਤੇ ਹੱਸ ਕੇ, ਕਿਤੇ ਰੋ ਕੇ, ਜਿਹੜਾ ਬੱਚੇ ਇੱਕ ਤਾੜੀ ਮਾਰ ਕੇ ਹੱਸਦੇ ਆ, ਖਿਲ ਖਿਲਾ ਕੇ ਹੱਸਦੇ ਆ ਤੇ ਰੋਂਦੇ ਵੀ ਚਲੋ ਆਪਣੇ ਉਹ ਜੋਸ਼ ਦੇ ਨਾਲ ਆ। ਇਹ ਉਹਨਾਂ ਦੀਆਂ ਕਈ ਚੀਜ਼ਾਂ ਮੰਨਣ ਵਾਲੀਆਂ ਹੁੰਦੀਆਂ, ਕਈ ਸਮਝਾਉਣ ਵਾਲੀਆਂ ਹੁੰਦੀਆਂ ਆ। ਅਸੀਂ ਹਰ ਚੀਜ਼ ਜ਼ਬਰਦਸਤੀ ਨਾਲ ਉਹਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨੂੰ ਰੋਕ ਦਿੰਦੇ ਹਾਂ ਤੇ ਕਿਤੇ ਨਾ ਕਿਤੇ ਉਹੀ ਫਿਰ ਬੱਚਾ ਵੱਡਾ ਹੋ ਕੇ ਉਹਨੂੰ ਕਿਤੇ ਨਾ ਕਿਤੇ ਡਰ ਹੁੰਦਾ ਆ। ਫਿਰ ਉਹਦੀ ਜਿਹੜੀ ਸੋਸ਼ਲ ਲਾਈਫ ਆ ਜਿਹਦੇ ਵਿੱਚ ਅਸੀਂ ਆਪਣੀਆਂ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਗਤੀਵਿਧੀਆਂ, ਅਸੀਂ ਆਮ ਆਪਣੀ ਬਾਹਰ ਆਪਣਾ ਸਾਡਾ ਕਾਰ ਵਿਹਾਰ ਹੁੰਦਾ ਆ, ਉਹਦੇ ਵਿੱਚ ਉਹਦੀ ਬਹੁਤ ਜ਼ਿਆਦਾ ਡਿਸਟਰਬੈਂਸ ਪੈਦਾ ਹੋ ਜਾਂਦੀ ਆ। ਲੋਕਾਂ ਦੇ ਨਾਲ ਉਹਦੇ ਉਹ ਡਿਸਟੈਂਸ ਚਲੇ ਜਾਂਦਾ, ਮਾਂ ਬਾਪ ਦੇ ਨਾਲ ਉਹ ਉਹਦੀ ਡਿਸਟੈਂਸ ਚ ਰਹਿੰਦਾ ਹੈਗਾ ਆ, ਮਾਂ ਦੇ ਨਾਲ ਰਹਿੰਦਾ ਜ਼ਿਆਦਾ ਕਰਕੇ, ਕਿਉਂਕਿ ਮਾਂ ਹੀ ਪਹਿਲੀ ਉਹਦੀ ਇੱਕ ਜਿਹੜੀ ਉਹਦੇ ਨਾਲ ਵਿਸ਼ਵਾਸ ਬਣਾਉਂਦੀ। ਮਾਂ ਇੱਕ ਧੁਰਾ ਆ ਜਿਹਦੇ ਰਾਹੀਂ ਉਹ ਦੁਨੀਆਂ ਦੇ ਨਾਲ ਉਹਦਾ ਤਾਲਮੇਲ ਕਰਨਾ ਸਿਖਾਉਂਦੀ ਆ, ਵਿਸ਼ਵਾਸ ਦਵਾਉਂਦੀ ਆ ਕਿ ਇਹ ਸਾਰੀ ਦੁਨੀਆਂ ਤੇਰੇ ਲਈ ਆ, ਤੂੰ ਵਿਸ਼ਵਾਸ ਕਰ, ਤੂੰ ਕਿਤੇ ਵੀ ਜਾਵੇਂ ਮੈਂ ਤੇਰੇ ਲਈ ਖੜੀ ਆ, ਤੂੰ ਵਾਪਸ ਘਰ ਪਰਤੇਗਾ ਮੈਂ ਤੇਰੇ ਲਈ ਆ, ਤੂੰ ਕਿਤੇ ਵੀ ਠੋਕਰ ਖਾ ਕੇ ਆਵੇਗਾ ਮੈਂ ਤੇਰੇ ਲਈ ਖੜੀ ਆ। ਤੇ ਉਹ ਉਸ ਵਿਸ਼ਵਾਸ ਤੇ ਬੱਚਾ ਤੁਰਦਾ, ਜਦੋਂ ਵਿਸ਼ਵਾਸ ਡਾਵਾਡੋਲ ਹੋ ਜਾਂਦਾ, ਉਹਨੂੰ ਝਿੜਕੇ ਪੈਂਦੇ ਆ, ਉਹਨੂੰ ਕੁੱਟ ਪੈਂਦੀ ਆ, ਉਹਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਔਰ ਹਰ ਗੱਲ ਦਾ ਅਧੂਰਾ ਜਵਾਬ ਦਿੱਤਾ ਜਾਂਦਾ ਜਾਂ ਨਹੀਂ ਵੀ ਦਿੱਤਾ ਜਾਂਦਾ, ਉਹਨੂੰ ਇਗਨੋਰ ਕੀਤਾ ਜਾਂਦਾ ਆ। ਜਾਂ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਇਗਨੋਰ ਘਰਾਂ ਦੇ ਵਿੱਚ ਕੀਤਾ ਜਾਂਦਾ ਆ, ਜਿਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ, ਫਿਰ ਉਹ ਬਹੁਤ ਜ਼ਿਆਦਾ ਕਦੇ ਕਦੇ ਤੁਸੀਂ ਦੇਖਿਆ ਹੋਵੇਗਾ ਬਹੁਤ ਜ਼ਿਆਦਾ ਜਿੱਦੀ ਹੋ ਜਾਂਦੇ ਆ, ਬਹੁਤ ਜ਼ਿਆਦਾ ਉਹ ਰੋਣਗੇ, ਉਹ ਆਪਣਾ ਧਿਆਨ ਆਪਣੇ ਮਾਂ ਬਾਪ ਦਾ ਧਿਆਨ ਆਪਣੇ ਵੱਲ ਦਵਾਉਣਾ ਚਾਹੁੰਦੇ ਹੁੰਦੇ ਆ ਕਿ ਮੈਂ ਵੀ ਕੋਈ ਹੈ ਮੇਰੇ ਵੱਲ ਧਿਆਨ ਦਿੱਤਾ ਜਾਵੇ। ਇਹ ਇਸ ਤਰ੍ਹਾਂ ਦੇ ਵੀ ਉਹ ਬੱਚੇ ਹੁੰਦੇ ਆ ਕਿ ਮੈਨੂੰ ਵੀ ਪਿਆਰ ਕੀਤਾ ਜਾਵੇ, ਮੇਰੇ ਵੱਲ ਧਿਆਨ ਦਿੱਤਾ ਜਾਵੇ। ਅਸੀਂ ਉਸ ਬੱਚੇ ਨੂੰ ਉਹਦੀ ਜਿੱਦ ਤੋਂ ਹੋਰ ਤੰਗ ਆ ਜਾਂਦੇ ਆ, ਉਹਨੂੰ ਸਗੋਂ ਕੁੱਟਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਹੋਰ ਇਗਨੋਰ ਕਰਦੇ ਆ ਕਿ ਇਹ ਤਾਂ ਕਿਸੇ ਦੀ ਸੁਣਦਾ ਹੀ ਨਹੀਂ ਹੈਗਾ, ਇਹਨੇ ਤਾਂ ਤੰਗ ਕੀਤਾ ਆ। ਬੱਚੇ ਦਾ ਇੱਕ ਆਪਣਾ ਤਰੀਕਾ ਆ ਮਾਂ ਬਾਪ ਨੂੰ ਸਮਝਾਉਣ ਦਾ, ਤੇ ਮਾਂ ਬਾਪ ਜਿਹੜੇ ਆ ਜਿਨ੍ਹਾਂ ਨੇ ਉਸ ਬੱਚੇ ਨੂੰ ਜਨਮ ਦਿੱਤਾ, ਉਹਨਾਂ ਨੂੰ ਚਾਹੀਦਾ ਕਿ ਬੱਚੇ ਦੀ ਇਸ ਗੱਲ ਨੂੰ ਸਮਝਣ ਕਿ ਇਹਦੇ ਪਿੱਛੇ ਰੀਜ਼ਨ ਕੀ ਆ। ਉਹਨੂੰ ਕੱਪੜਾ ਵਧੀਆ ਮਿਲ ਰਿਹਾ, ਉਹਨੂੰ ਖਿਡੌਣੇ ਉਹਦੇ ਕੋਲ ਵਧੀਆ ਨੇ, ਉਹਨੂੰ ਪੂਰਾ ਉਹਦੇ ਕੋਲ ਖੇਡਣ ਦਾ ਸਮਾਨ ਪੂਰਾ ਹੈਗਾ ਆ, ਉਹਦੀ ਨੀਂਦ ਪੂਰੀ ਹੋ ਰਹੀ ਆ, ਤੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਬੱਚਾ ਤੰਦਰੁਸਤ ਵੀ ਹੈਗਾ, ਫਿਰ ਵੀ ਉਹ ਜਿੱਦੀ ਆ। ਉਹਦਾ ਕਾਰਨ ਕੀ ਆ? ਕਾਰਨ ਕਿ ਉਹਦੇ ਨੂੰ ਮਾਂ ਬਾਪ ਵੱਲੋਂ ਟਾਈਮ ਨਹੀਂ ਮਿਲ ਰਿਹਾ, ਉਹਦੀਆਂ ਗੱਲਾਂ ਦਾ ਜਵਾਬ ਨਹੀਂ ਸਹੀ ਦਿੱਤਾ ਜਾ ਰਿਹਾ, ਉਹਦੇ ਵੱਲੋਂ ਜੋ ਉਹ ਚਾਹੁੰਦਾ ਉਹਨੂੰ ਇਨਫੋਰਮੇਸ਼ਨ ਪੂਰੀ ਨਹੀਂ ਦਿੱਤੀ ਜਾ ਰਹੀ ਹੈਗੀ। ਸੋ ਇਹ ਗੱਲਾਂ ਸਾਡੇ ਤੇ ਜਿਹੜੇ ਯੂਰਪੀਅਨ ਸਮਾਜ ਦੇ ਵਿੱਚ ਕਰਕੇ ਜਿਹੜਾ ਬਖਰੇਵਾਂ ਆ, ਇਸ ਕਰਕੇ ਸਾਡਾ ਕਿਤੇ ਨਾ ਕਿਤੇ ਜਿਹੜਾ ਭਵਿੱਖ ਆ ਡਾਵਾਡੋਲ ਅਸੀਂ ਹੋ ਜਾਂਦੇ ਹਾਂ ਕਿ ਅਸੀਂ ਕੀ ਕਰੀਏ। ਡਰੂ ਮਾਹੌਲ ਵਾਲੇ ਅਸੀਂ ਹੁੰਦੇ ਹਾਂ, ਡਰੂ ਆਦਤ ਵਾਲੇ ਹੁੰਦੇ ਹਾਂ, ਸਾਨੂੰ ਹਨੇਰਿਆਂ ਤੋਂ ਡਰ ਲੱਗਦਾ ਰਹਿੰਦਾ। ਅਸੀਂ ਕਿਤੇ ਵੀ ਇਕੱਲੇ ਜਾਈਏ ਅਸੀਂ ਇੱਥੇ ਡਰ ਜਾਂਦੇ ਹਾਂ। ਅਸੀਂ ਕਹਿ ਦਿੰਦੇ ਹਾਏ ਇੱਦਾਂ ਨਾ ਕਰੋ ਫਿਰ ਇੱਦਾਂ ਹੋ ਜਾਊਗਾ, ਇੱਥੇ ਨਾ ਜਾਵੋ ਹਾਏ ਕੀ ਹੋ ਜਾਊਗਾ। ਅਸੀਂ ਹਰ ਗੱਲ ਦੇ ਵਿੱਚ ਹਾਏ ਤੇ ਡਰ ਤੇ ਕਿੱਦਾਂ ਤੇ ਕਾਤੇ ਉਹ ਲੈ ਆਉਂਦੇ ਹਾਂ। ਸੋ ਇਹ ਲੋਕਾਂ ਦੇ ਅੰਦਰ ਇੱਦਾਂ ਦਾ ਕੋਈ ਡਰ ਨਹੀਂ ਹੁੰਦਾ ਬੱਚਿਆਂ ਦੇ ਅੰਦਰ, ਕਿਉਂਕਿ ਇਹਨਾਂ ਨੂੰ ਸਾਰੀ ਚੀਜ਼ ਦੀ ਨੌਲੇਜ ਦਿੱਤੀ ਜਾਂਦੀ ਆ, ਬੁਰੇ ਭਲੇ ਦਾ ਸਿਖਾਇਆ ਜਾਂਦਾ ਆ, ਕੌਨਫੀਡੈਂਸ ਇਹਨਾਂ ਦੇ ਅੰਦਰ ਪੂਰਾ ਭਰਿਆ ਜਾਂਦਾ ਹੈਗਾ ਆ। ਫੈਸਲੇ ਕਰਨੇ ਇਹਨਾਂ ਨੂੰ ਦੱਸੇ ਜਾਂਦੇ ਆ ਕਿ ਤੁਸੀਂ ਫੈਸਲੇ ਕਰੋ। ਇਸੇ ਕਰਕੇ ਕਹਿੰਦੇ ਆ ਕਿ ਬੱਚੇ ਨੂੰ ਪਹਿਲੇ ਜਿਹੜਾ ਇੱਕ ਸਾਲ ਤੱਕ ਆ ਮਾਂ ਨੂੰ ਪੂਰਾ ਆਪਣਾ ਟਾਈਮ ਦੇਣਾ ਚਾਹੀਦਾ ਆ ਜਿੰਨਾ ਹੋ ਸਕੇ। ਉਸ ਤੋਂ ਬਾਅਦ ਜਿੱਦਾਂ ਜਿੱਦਾਂ ਬੱਚਾ ਬੈਠਣਾ ਉੱਠਣਾ ਸ਼ੁਰੂ ਕਰਦਾ ਆ ਉਹਨੂੰ ਟਾਈਮ ਦਵੋ, ਪਰ ਉਹਦੇ ਲਈ ਉਹਨੂੰ ਜਿਸ ਤਰ੍ਹਾਂ ਉਹਦਾ ਸਰੀਰ ਦਾ ਵਿਕਾਸ ਹੋ ਰਿਹਾ ਉਹਦੇ ਲਈ ਤੁਸੀਂ ਸੈੱਟ ਕਰਨਾ ਆ ਉਹਨੂੰ ਕਿਹੜਾ ਖਾਣਾ ਚਾਹੀਦਾ, ਕਿੰਨੇ ਵਜੇ ਉਹਨੂੰ ਚਾਹੀਦਾ, ਉਹਨੇ ਕਿੰਨੇ ਵਜੇ ਸੌਣਾ, ਕਿੰਨੇ ਵਜੇ ਤੁਸੀਂ ਉਹਨੂੰ ਸਲਾਉਣਾ ਆ, ਕਿੰਨੇ ਵਜੇ ਤੁਸੀਂ ਰਿਲੈਕਸ ਹੋਣਾ ਤਾਂ ਕਿ ਮਾਂ ਬਾਪ ਵੀ ਆਪ ਰਿਲੈਕਸ ਹੋ ਸਕਣ। ਬੱਚਿਆਂ ਨੂੰ ਸਲਾਉਂਦੇ ਜਗਾਉਂਦੇ ਮਾਂ ਦਾ ਵੀ ਕਿੰਨੀ ਆਪਣਾ ਉਹਦਾ ਸਿਸਟਮ ਅਪਸੈਟ ਹੋ ਜਾਂਦਾ ਹੈਗਾ ਆ। ਬੱਚੇ ਪੈਦਾ ਕਰਨੇ ਦੋਸਤੋ ਆਸਾਨ ਨੇ, ਲੇਕਿਨ ਉਹਨਾਂ ਨੂੰ ਪਰਵਰਿਸ਼ ਕਰਨੀ ਔਰ ਉਹਨਾਂ ਨੂੰ ਭਵਿੱਖ ਤੱਕ ਲੈ ਕੇ ਜਾਣਾ ਔਖਾ ਆ। ਬੱਚਿਆਂ ਨੂੰ ਸਮਝਣਾ ਬਹੁਤ ਔਖਾ ਹੈਗਾ ਆ। ਬੱਚਿਆਂ ਦੀ ਜਿਹੜੀ ਲਾਈਫ ਆ ਉਹਨਾਂ ਨੂੰ ਜਿਹੜਾ ਅਸੀਂ 12-14 ਸਾਲ ਤੱਕ ਉਹਨਾਂ ਨੂੰ ਅਸੀਂ ਉਹਨਾਂ ਦਾ ਬੇਸ ਤਿਆਰ ਕਰਨਾ ਹੁੰਦਾ, ਮਾਂ ਬਾਪ ਦੀ ਜ਼ਿੰਮੇਵਾਰੀ ਹੁੰਦੀ ਆ, ਪੂਰੀ ਜ਼ਿੰਮੇਵਾਰੀ ਹੁੰਦੀ ਆ। ਉਸ ਤੋਂ ਬਾਅਦ ਅਸੀਂ ਬੱਚੇ ਨੂੰ ਸਮਾਜ ਦੇ ਵਿੱਚ ਛੱਡ ਦਿੰਨੇ ਆ, ਉਹਨੇ ਆਪਣਾ ਫੇਰ ਅੱਗੇ ਉਹਨੇ ਆਪਣੇ ਆਪ ਨੂੰ ਆਪ ਸਮਾਜ ਦੇ ਮੂਹਰੇ ਘੜਨਾ ਹੁੰਦਾ ਆ ਕਿ ਉਹਨੇ ਹੁਣ ਉਹਦੇ ਮੂਹਰੇ ਰਸਤੇ ਅਸੀਂ ਬਣਾ ਦਿੰਨੇ ਆ ਮਾਂ ਬਾਪ, ਤੇ ਉਹਨਾਂ ਰਸਤਿਆਂ ਨੂੰ ਅੱਗੇ ਉਹਨੇ ਲੈ ਕੇ ਤੁਰਨਾ ਹੁੰਦਾ ਆ। ਸੋ ਜਿੰਨਾ ਵੀ ਹੋ ਸਕੇ ਆਪਣੇ ਬੱਚਿਆਂ ਨੂੰ ਪਿਆਰ ਵੀ ਦਵੋ ਤੇ ਉਹਨਾਂ ਨੂੰ ਨਾਲ ਨਾਲ ਆਜ਼ਾਦੀ ਵੀ ਦਵੋ ਫੈਸਲੇ ਕਰਨ ਦੀ। ਉਹਨਾਂ ਨੂੰ ਟੈਸਟ ਕਰੋ ਕਿ ਉਹ ਕਿੰਨੇ ਕੁ ਫੈਸਲੇ ਕਿੱਥੇ ਤੱਕ ਕਰ ਸਕਦੇ ਆ। ਬੱਚਾ ਬੋਲ ਰਿਹਾ ਉਹਨੂੰ ਵਿੱਚ ਟੋਕੋ ਨਾ, ਉਹਨੂੰ ਗੱਲ ਪੂਰੀ ਕਰਨ ਦਵੋ, ਉਹਦੀ ਗੱਲ ਦਾ ਮਜ਼ਾਕ ਨਾ ਲਵੋ, ਉਹਨੂੰ ਮਜ਼ਾਕ ਚ ਨਾ ਲੈ ਕੇ ਜਾਵੋ, ਉਹਨੂੰ ਗੱਲ ਪੂਰੀ ਕਰਨ ਦਵੋ। ਬੱਚਾ ਗਲਤ ਭਾਸ਼ਾ ਬੋਲ ਰਿਹਾ ਉਹਦੇ ਲਫ਼ਜ਼ ਉਹ ਸਹੀ ਪ੍ਰੋਨਾਂਸ ਨਹੀਂ ਕੋਈ ਗੱਲ ਕਰ ਰਿਹਾ ਤੇ ਉਹ ਕੋਸ਼ਿਸ਼ ਕਰੋ ਕਿ ਉਹਨੂੰ ਕਰੈਕਟ ਕਰੋ। ਜਿਹੜੀ ਵੀ ਤੁਸੀਂ ਭਾਸ਼ਾ ਬੋਲਦੇ, ਪੰਜਾਬੀ ਬੋਲਦੇ, ਹਿੰਦੀ ਬੋਲਦੇ, ਇੰਗਲਿਸ਼ ਬੋਲਦੇ, ਜਰਮਨ ਬੋਲਦੇ ਆ ਉਹਨੂੰ ਸਹੀ ਬੋਲੋ, ਉਹਦੇ ਨਾਲ ਉਹਦੀ ਤੋਤਲੀ ਆਵਾਜ਼ ਚ ਉਹਨੂੰ ਜਵਾਬ ਨਾ ਦਵੋ, ਕਿਉਂਕਿ ਬੱਚੇ ਨੂੰ ਨੀ ਪਤਾ ਉਹ ਸ਼ਬਦ ਸਹੀ ਬੋਲ ਰਿਹਾ ਕਿ ਗਲਤ ਬੋਲ ਰਿਹਾ। ਤੁਹਾਨੂੰ ਪਤਾ, ਤੁਸੀਂ ਆਪਣੀ ਬੋਲੀ ਉਹਦੇ ਲਈ ਸਾਫ਼ ਤੇ ਉਹਨੂੰ ਸ਼ੁੱਧ ਕਰਕੇ ਤੁਸੀਂ ਸਿਖਾਉਣੀ ਆ। ਹਰ ਚੀਜ਼ ਦਾ ਲਾਡ ਹੁੰਦਾ, ਹਰ ਚੀਜ਼ ਦਾ ਲਾਡ ਕਰੋ, ਲੇਕਿਨ ਬੋਲੀ ਉਹਨੂੰ ਸਾਫ਼ ਸੁਥਰੀ ਸਿਖਾਵੋ। ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬੱਚਿਆਂ ਨੂੰ ਮਹਿੰਗੇ ਖਿਲੌਣੇ ਹੀ ਲੈ ਕੇ ਦਈਏ, ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬੱਚਿਆਂ ਨੂੰ ਮਹਿੰਗੇ ਪੁਸ਼ਾਕ ਮਹਿੰਗੇ ਕੱਪੜੇ ਲੈ ਕੇ ਦਈਏ। ਜ਼ਰੂਰੀ ਇਹ ਹੁੰਦਾ ਕਿ ਬੱਚੇ ਨੂੰ ਅਸੀਂ ਘਰ ਦਾ ਵਧੀਆ ਮਾਹੌਲ ਸਿਰ ਚ ਕੇ ਦਈਏ, ਬੱਚੇ ਦੇ ਨਾਲ ਉਹਨੂੰ ਉਹਦਾ ਖਾਣ ਪੀਣ ਦਾ, ਉਹਦੀ ਬਾਡੀ ਦੇ ਹਿਸਾਬ ਨਾਲ, ਉਹਦੀ ਉਮਰ ਦੇ ਹਿਸਾਬ ਨਾਲ ਉਹਦਾ ਖਾਣਾ ਹੋਣਾ ਚਾਹੀਦਾ ਆ, ਉਹਦਾ ਸੌਣ ਦਾ ਸਿਸਟਮ ਹੋਣਾ ਚਾਹੀਦਾ ਆ, ਉਹਦੀਆਂ ਕਿਤਾਬਾਂ ਉਦਾਂ ਦੀਆਂ ਹੋਣੀਆਂ ਚਾਹੀਦੀਆਂ, ਛੋਟੀਆਂ ਛੋਟੀਆਂ ਕੋਈ ਕਹਾਣੀਆਂ ਦੀਆਂ। ਪਹਿਲਾਂ ਸਾਡੇ ਸਮਿਆਂ ਦੇ ਵਿੱਚ ਦਾਦੀਆਂ ਜਦੋਂ ਘਰ ਦੇ ਵਿੱਚ ਨਾਨੀਆਂ ਸੀਗੀਆਂ ਤੇ ਉਦੋਂ ਅਸੀਂ ਬਾਤਾਂ ਉਹਨਾਂ ਤੋਂ ਸੁਣਦੇ ਹੁੰਦੇ ਸੀ। ਦੁਨੀਆਂ ਦੇ ਹਰ ਮੁਲਕ ਦੇ ਇਨਸਾਨ ਨੂੰ ਬਾਤਾਂ ਕਹਾਣੀਆਂ ਸੁਣਨ ਦਾ ਚਸਕ ਹੈ। ਹਰ ਕੋਈ ਰਾਤ ਦੇ ਵੇਲੇ ਬਾਤਾਂ ਪਾਉਂਦਾ ਤੇ ਬਾਤਾਂ ਕਹਾਣੀਆਂ ਸੁਣ ਕੇ ਨੀਂਦਾਂ ਲਈਆਂ ਜਾਂਦੀਆਂ ਤੇ ਪਰੀਆਂ ਦੀਆਂ ਕਹਾਣੀਆਂ ਸਾਡੇ ਸੁਪਨਿਆਂ ਦੇ ਵਿੱਚ ਉਹ ਪਰੀਆਂ ਹੀ ਆਉਂਦੀਆਂ ਆ। ਸੋ ਹਰ ਮੁਲਕ ਦੇ ਵਿੱਚ ਉਦਾਂ ਦੀਆਂ ਕਹਾਣੀਆਂ ਬਣੀਆਂ ਆ। ਆਪਣੇ ਅੱਜ ਸਾਡੇ ਘਰਾਂ ਦੇ ਸਿਸਟਮ ਥੋੜੇ ਅਲੱਗ ਹੋ ਗਏ ਆ, ਸਾਡੇ ਬਜ਼ੁਰਗ ਜਿਹੜੇ ਆ ਸਾਡੇ ਘਰਾਂ ਦੇ ਵਿੱਚ ਹੈਗੇ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਦੇ ਕੋਲ ਟਾਈਮ ਨਹੀਂ ਮਾਂ ਬਾਪ ਤੋਂ ਇਲਾਵਾ ਜਾਂ ਆਪਣੇ ਬਜ਼ੁਰਗਾਂ ਦੇ ਨਾਲ ਵੀ ਬੈਠਣ ਜਾਂ ਮਾਂ ਬਾਪ ਲਈ ਵੀ ਉਹਨਾਂ ਕੋਲ ਟਾਈਮ ਨਹੀਂ ਹੈਗਾ। ਪੜਾਈਆਂ ਅੱਜ ਦੀਆਂ ਬੜੀਆਂ ਮੁਸ਼ਕਿਲ ਹੋ ਗਈਆਂ ਬੱਚਿਆਂ ਤੇ ਆਪਣੀ ਉਹਨਾਂ ਦੀ ਬਹੁਤ ਜ਼ਿਆਦਾ ਬੋਦਰੇਸ਼ਨ ਹੈਗੀ ਆ ਇੰਨੀਆਂ ਚੀਜ਼ਾਂ ਦੀ। ਪਰ ਕਿਤੇ ਨਾ ਕਿਤੇ ਜਿਹੜਾ ਇੰਟਰਨੈਟ ਆ ਗੂਗਲ ਨੇ ਜਗ੍ਹਾ ਲੈ ਲਈ ਆ ਦਾਦੀਆਂ ਦਾਦਿਆਂ ਦੀ, ਉਥੋਂ ਨੌਲੇਜ ਕੱਢਦੇ ਆ ਕਹਾਣੀਆਂ ਸੁਣਦੇ ਆ। ਜੇ ਤੁਸੀਂ ਇਸ ਤਰ੍ਹਾਂ ਸੁਣ ਰਹੇ ਆ ਜਾਂ ਉਹਨਾਂ ਨੂੰ ਸੁਣਾ ਰਹੇ ਆ ਤੇ ਕੋਈ ਗੱਲ ਨਹੀਂ, ਪਰ ਬੱਚਿਆਂ ਨੂੰ ਆਦਤ ਪਾਵੋ, ਉਹਨਾਂ ਦਾ ਜਿਹੜਾ ਸ਼ਡਿਊਲਡ ਬਣਾਵੋ ਕਿ ਕਿੰਨੇ ਤੋਂ ਕਿੰਨੇ ਵਜੇ ਉਹਨੇ ਕੀ ਕਰਨਾ, ਕਿਸ ਤਰ੍ਹਾਂ ਕਰਨਾ, ਤਾਂ ਕਿ ਉਹਨਾਂ ਨੂੰ ਆਪਣੀ ਉਹਦੀ ਬੋਡੀ ਉਸ ਹਿਸਾਬ ਨਾਲ ਸੈੱਟ ਹੋਵੇ, ਉਹਨੂੰ ਪਤਾ ਲੱਗੇ ਕਿ ਮੇਰਾ ਸੌਣ ਦਾ ਟਾਈਮ, ਖੇਡਣ ਦਾ ਟਾਈਮ ਆ, ਆਹ ਮੇਰਾ ਪੜ੍ਹਨ ਦਾ ਟਾਈਮ ਆ। ਸੋ ਇਸ ਤਰ੍ਹਾਂ ਹੀ ਉਹਦਾ ਵਧੀਆ ਅੱਗੇ ਭਵਿੱਖ ਬਣਦਾ ਜਾਵੇਗਾ, ਤੰਦਰੁਸਤ ਹੋਵੇਗਾ ਭਵਿੱਖ ਦੇ ਵਿੱਚ, ਉਹਨੂੰ ਕੋਈ ਇਮਿਊਨ ਸਿਸਟਮ ਦੀ ਪ੍ਰੋਬਲਮ ਨਹੀਂ ਹੋਵੇਗੀ, ਉਹਨੂੰ ਕੋਈ ਸਟਮਕ ਪ੍ਰੋਬਲਮ ਨਹੀਂ ਹੋਵੇਗੀ, ਉਹਦੇ ਅੰਦਰ ਕੋਈ ਡਰ ਨਹੀਂ ਹੋਵੇਗਾ, ਉਹਦੇ ਅੰਦਰ ਕੋਈ ਖਿਜਾ ਜਿਹਾ ਪਨ, ਜਿਹੜਾ ਇੱਕ ਖਿਜੜ ਜਿਹਾ ਪਨ ਹੁੰਦਾ, ਚਿੜਚਿੜਾਪਨ ਹੁੰਦਾ, ਉਹ ਨਹੀਂ ਆਵੇਗਾ। ਉਹਨੂੰ ਇਹ ਨਹੀਂ ਡਰ ਨਹੀਂ ਲੱਗੂਗਾ ਕਿ ਜੇ ਮੈਂ ਕੁਛ ਕਰ ਲਿਆ ਤੇ ਮੈਨੂੰ ਕੀ ਹੋਵੇਗਾ। ਸੋ ਫੈਸਲੇ ਆਜ਼ਾਦ ਉਹਨੂੰ ਕਰਨ ਦਵੋ, ਇਹੀ ਸਾਡੇ ਬੱਚਿਆਂ ਦਾ ਇੱਕ ਵਧੀਆ ਫਿਊਚਰ ਹੈਗਾ ਆ, ਭਵਿੱਖ ਹੈਗਾ ਆ। ਸੋ ਦੋਸਤੋ, ਇਹ ਗੱਲਬਾਤ ਸੀ ਬੱਚਿਆਂ ਦੇ ਬਾਰੇ ਚ, ਸੁਣਦੇ ਆ ਖੂਬਸੂਰਤ ਗੀਤ ਤੇ ਫਿਰ ਅਗਲੇ ਵਿਸ਼ੇ ਨੂੰ ਛੁੰਦੇ ਆ।
जब तक रहे तन में जिया, वादा रहा ओ साथिया, हम तुम्हारे लिए, तुम हमारे लिए, हम तुम्हारे लिए, तुम हमारे लिए, जब तक रहे
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio?
If so, contact Harman Radio on harmanradio.com. Thank you.
जी हाँ दोस्तों, तुसी सुन रहे हो हरमन रेडियो लहरा प्रोग्राम अंजी दे नाल। हुण आपां गल्लबात करदे आं सेहत दी ते अपनी खुराक दी ते अपनी किचन दी ते जिहड़ी असीं डाइट रोजाना रूटीन दे विच लैने आं उहदे बारे दे विच। कहिंदे आ कि साडी सेहत दा आधार उहनां वस्तां दे उत्ते हुंदा जो असीं खांदे पींदे हैगे आ। जो असीं दिन भर दे विच खांदे आ उहदा साडी बॉडी ते असर पैंदा आ। ਕਿੰਨਾ ਕੁ ਅਸੀਂ ਪੌਸ਼ਟਿਕ ਖਾਣਾ ਖਾਧਾ ਹੁੰਦਾ ਆ ਉਹ ਸਾਡੇ ਫੇਸ ਦੇ ਉੱਤੇ ਝਲਕਦਾ ਹੁੰਦਾ ਆ। ਫੇਸ ਦਾ ਮਤਲਬ ਇਹ ਹੈ ਕਿ ਜੇ ਅਸੀਂ ਪੂਰੀ ਨੀਂਦ ਨਾ ਲਈ ਹੋਵੇ, ਸਾਡੀ ਨੀਂਦ ਪੂਰੀ ਨਾ ਹੋਈ ਹੋਵੇ, ਤਾਂ ਵੀ ਸਾਡਾ ਫੇਸ ਦੱਸ ਦਿੰਦਾ ਹੈਗਾ ਕਿ ਅਸੀਂ ਉਹ ਨੀਂਦਰੇ ਆ, ਸਾਡੀ ਨੀਂਦ ਪੂਰੀ ਨਹੀਂ ਹੋਈ ਹੈਗੀ। ਤੇ ਜੇ ਅਸੀਂ ਖਾਣਾ ਪੂਰਾ ਨਾ ਖਾਧਾ ਹੋਵੇ, ਜਿੰਨੀ ਸਾਡੀ ਬੋਡੀ ਨੂੰ ਉਹਦੀ ਜ਼ਰੂਰਤ ਹੈਗੀ ਆ, ਸਾਡੀ ਬੋਡੀ ਨੂੰ ਕਿੰਨੇ ਵਿਟਾਮਿਨਸ ਦੀ ਲੋੜ ਹੈਗੀ ਆ, ਕਿੰਨੀ ਉਹਦੀ ਘਾਟ ਆ, ਜੋ ਵੀ ਅਸੀਂ ਆਪਣੀ ਫੂਡ ਦੇ ਵਿੱਚ ਅਸੀਂ ਡਾਇਟ ਦੇ ਵਿੱਚ ਲੈਂਦੇ ਹੈਗੇ ਆ, ਉਹ ਪੂਰੇ ਦਾ ਪੂਰਾ ਸਾਡਾ ਫੇਸ ਉਹਦੀ ਤਰਜਮਾਨੀ ਕਰਦਾ ਹੁੰਦਾ ਆ। ਤਾਂ ਹੀ ਕਹਿ ਦਿੰਦੇ ਆ ਕਿ ਇਨਸਾਨ ਦਾ ਜਿਹੜਾ ਚਿਹਰਾ ਆ ਉਹ ਅਸੀਂ ਉਹਦੇ ਤੋਂ ਕਿਤੇ ਨਾ ਕਿਤੇ ਅਸੀਂ ਅੰਦਾਜ਼ਾ ਲਾ ਲੈਂਦੇ ਆ ਕਿ ਇਹ ਕਿੰਨਾ ਕੁ ਤੰਦਰੁਸਤ ਇਨਸਾਨ ਹੈਗਾ ਜਾਂ ਇਹਦੀ ਇਹ ਕਿਸ ਤਰ੍ਹਾਂ ਦਾ ਸੁਭਾਅ ਦਾ ਹੋ ਸਕਦਾ, ਕਿਉਂਕਿ ਸਾਡੇ ਜਿਹੜੇ ਅੰਦਰ ਜੋ ਵੀ ਅਸੀਂ ਖਾਧਾ ਪੀਤਾ ਹੁੰਦਾ ਆ ਉਹ ਕਿਤੇ ਨਾ ਕਿਤੇ ਸਾਡੇ ਦੇ ਉੱਤੇ ਅਸਰ ਕਰਦਾ ਹੁੰਦਾ, ਸਾਡੇ ਦਿਲ ਦਿਮਾਗ ਸਾਡੀਆਂ ਸੋਚਾਂ ਦੇ ਉੱਤੇ। ਤਾਂ ਹੀ ਕਹਿੰਦੇ ਹੁੰਦੇ ਆ ਸਾਡੇ ਪੁਰਾਣੇ ਪੁਰਖਿਆਂ ਦੀ ਇਹ ਕਹਾਵਤ ਹੈਗੀ ਆ, ਸਾਡੇ ਪੁਰਾਣੇ ਜਿਹੜੀਆਂ ਖੁਰਾਕਾਂ ਆ ਉਹਦੇ ਵਿੱਚ ਇਹੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਖਾਲਸ ਚੀਜ਼ ਖਾਵੋ ਤਾਂ ਕਿ ਤੁਹਾਡੀ ਸੋਚ ਵੀ ਖਾਲਸ ਰਵੇ, ਤੁਹਾਡਾ ਅੰਦਰਲਾ ਸ਼ੁੱਧ ਰਵੇ ਤੇ ਤੁਹਾਡਾ ਜਿਹੜਾ ਫੇਸ ਆ ਉਹ ਦੁਨੀਆਂ ਦੇ ਸਾਹਮਣੇ ਤੁਹਾਡੇ ਨਾਲ ਕਿਸੇ ਦਾ ਵਾਹ ਵਾਦ ਵਿੱਚ ਪੈਂਦਾ। ਪਹਿਲਾਂ ਜਦੋਂ ਅਸੀਂ ਕਿਸੇ ਦੇ ਰੂਹ ਬਾਰੂ ਹੁੰਨੇ ਆ, ਫੇਸ ਟੂ ਫੇਸ ਹੁੰਨੇ ਆ, ਉਦੋਂ ਅਸੀਂ ਇੱਕ ਦੂਸਰੇ ਨੂੰ ਜਿਹੜਾ ਜਾਣਨਾ ਹੁੰਦਾ ਆ ਉਹ ਚਿਹਰੇ ਤੋਂ ਹੀ ਅਸੀਂ ਥੋੜਾ ਬਹੁਤ ਜਾਣ ਜਾਂਦੇ ਹੈਗੇ ਆ। ਇਹਦਾ ਅਸਰ ਬਹੁਤ ਜ਼ਿਆਦਾ ਉਹੀ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਫਿੱਟ ਰੱਖਣਾ ਹੈਗਾ, ਕਿਸ ਤਰ੍ਹਾਂ ਦਾ ਖਾਣਾ ਖਾਣਾ ਹੈਗਾ ਆ, ਇਹ ਸਾਡੀ ਕਿਚਨ ਦੇ ਵਿੱਚ ਹੈਗਾ, ਸਾਡੀਆਂ ਰਸੋਈਆਂ ਦੇ ਵਿੱਚ ਹੈਗਾ, ਸਾਡੇ ਹੱਥ ਵੱਸ ਹੈਗਾ, ਸਵਾਣੀਆਂ ਦੇ ਲੇਡੀਜ਼ ਤੇ ਅੱਜ ਕੱਲ ਤਾਂ ਮਰਦ ਵੀ ਬਹੁਤ ਵਧੀਆ ਜਿਹੜੀ ਕੁਕਿੰਗ ਕਰ ਲੈਂਦੇ ਹੈਗੇ ਆ, ਸੋ ਸਾਡੇ ਉੱਤੇ ਡਿਪੈਂਡ ਹੁੰਦਾ ਆ। ਇਸੇ ਕਰਕੇ ਦੁਨੀਆਂ ਦੇ ਵਿੱਚ ਜਿਹੜੀ ਇੰਡੀਅਨ ਕਿਚਨ ਹੈਗੀ ਆ, ਜਿਹੜੀ ਸਾਡੀ ਭਾਰਤੀ ਕਿਚਨ ਹੈਗੀ ਆ, ਉਹ ਮਸ਼ਹੂਰ ਹੈਗੀ ਆ। ਇਹਦੇ ਵਿੱਚ ਜਿੱਥੇ ਸਾਨੂੰ ਪੌਸ਼ਟਿਕਤਾ ਵਾਲੇ ਮਸਾਲੇ ਆ ਸਾਡੇ ਕੋਲ, ਉਸ ਤੋਂ ਵੀ ਜ਼ਿਆਦਾ ਸਾਡੀ ਸਿਹਤ ਨੂੰ ਜਦੋਂ ਜਿਹੜੇ ਘਰੇਲੂ ਨੁਸਖੇ ਹੁੰਦੇ ਆ ਅਸੀਂ ਉਹਨਾਂ ਦੇ ਵਿੱਚ ਵੀ ਇਹ ਮਸਾਲੇ ਜੋ ਜਿਹੜੇ ਅਸੀਂ ਚੀਜ਼ਾਂ ਆਪਣੇ ਖਾਣਿਆਂ ਦੇ ਵਿੱਚ ਯੂਜ਼ ਕਰਦੇ ਹੈਗੇ ਆ ਉਹ ਸਾਡੇ ਘਰੇਲੂ ਨੁਸਖਿਆਂ ਦੇ ਵਿੱਚ ਵੀ ਹੈਗੇ ਆ। ਸੋ ਅਸੀਂ ਆਪਣੀ ਸਿਹਤ ਦਾ ਜਿੱਥੇ ਖਿਆਲ ਰੱਖਦੇ ਆ ਖਾਣ ਪੀਣ ਦਾ ਤੇ ਉਦੋਂ ਇਹੀ ਜਿਹੜੀ ਰਸੋਈ ਘਰ ਹੈਗੀ ਆ ਸਾਨੂੰ ਬਿਮਾਰੀ ਵੇਲੇ ਸਾਡਾ ਇਲਾਜ ਕਰਦੀ ਹੈਗੀ ਆ। ਤਾਂ ਹੀ ਕਹਿੰਦੇ ਆ ਕਿ ਆਪਣੇ ਰਸੋਈ ਘਰ ਦੀਆਂ ਸੁੱਖਾਂ ਮੰਗਿਆ ਕਰੋ, ਇਹਨਾਂ ਨੂੰ ਸਾਫ਼ ਸੁਥਰਾ ਰੱਖੋ, ਖਾਣਾ ਬਣਾਉਣ ਵੇਲੇ ਆਪਣਾ ਸਾਫ਼ ਸੁਥਰੇ ਤੇ ਸ਼ੁੱਧ ਮਨ ਦੇ ਨਾਲ ਖਾਣਾ ਬਣਾਉਣਾ ਚਾਹੀਦਾ ਹੈਗਾ ਆ, ਕਿਉਂਕਿ ਸਾਡੀਆਂ ਹਾਵ ਭਾਵ ਸਾਰਾ ਕੁਛ ਉਹ ਖਾਣੇ ਦੇ ਵਿੱਚ ਜਾਂਦਾ ਹੈਗਾ ਜਿਹਨੂੰ ਅਸੀਂ ਚੀਜ਼ ਨੂੰ ਟੱਚ ਕਰਦੇ ਆ। ਸ਼ਾਇਦ ਅੱਜ ਦੇ ਟਾਈਮ ਦੇ ਵਿੱਚ ਗੱਲ ਸੁਣਨ ਨੂੰ ਥੋੜੀ ਫਨੀ ਜਿਹੀ ਲੱਗੇ ਜਾਂ ਲੋਕ ਸੋਚਣ ਕਿ ਇਹ ਕਿਸ ਤਰ੍ਹਾਂ ਦੀ ਗੱਲ ਹੈਗੀ ਆ, ਲੇਕਿਨ ਇਹ ਵੀ ਇੱਕ ਤੱਤ ਹੈਗਾ ਆ ਜਿਹੜਾ ਕਿ ਕੱਢਿਆ ਗਿਆ ਹੈਗਾ ਆ। ਇਸੇ ਕਰਕੇ ਜੇ ਆਪਾਂ ਗੱਲ ਆਪਣੇ ਗੁਰੂ ਘਰਾਂ ਦੀ ਲੈ ਲਈਏ, ਧਾਰਮਿਕ ਸਥਾਨਾਂ ਦੀ, ਜਦੋਂ ਉੱਥੇ ਸ਼ਬਦ ਦੀ ਬਾਣੀ ਪੜ੍ਹਦੇ ਆ ਤੇ ਉਹਦੇ ਨਾਲ ਲੰਗਰ ਜਿਹੜਾ ਤਿਆਰ ਕੀਤਾ ਜਾਂਦਾ ਆ ਉਹ ਉਦਾਂ ਦਾ ਲੰਗਰ ਘਰ ਦੇ ਵਿੱਚ ਸਾਡੇ ਤੋਂ ਨਹੀਂ ਬਣਦਾ ਹੈਗਾ। ਚਾਹੇ ਉੱਥੇ ਸਾਦੀ ਦਾਲ ਫੁਲਕਾ ਹੁੰਦਾ ਆ, ਪ੍ਰਸ਼ਾਦ ਹੁੰਦਾ ਆ, ਤੇ ਉਹ ਅਸੀਂ ਕਹਿੰਦੇ ਆ ਕਿ ਘਰ ਨਹੀਂ ਬਣਦਾ। ਕਿਉਂ? ਕਿਉਂਕਿ ਉਹਦੇ ਵਿੱਚ ਹਰ ਕਿਸੇ ਦੀ ਭਾਵਨਾ ਪਵਿੱਤਰ ਹੋਈ ਹੁੰਦੀ ਆ। ਖਾਣਾ ਬਣਾਉਣ ਵਾਲਿਆਂ ਦੀ ਸ਼ਬਦ ਕੀਰਤਨ ਚੱਲਦਾ ਹੁੰਦਾ, ਰੱਬ ਦੇ ਨਾਲ ਜੁੜੇ ਹੁੰਦੇ ਆ, ਸਾਡੀ ਰੂਹ ਸੰਤੁਸ਼ਟ ਹੋਈ ਹੁੰਦੀ ਆ, ਪਵਿੱਤਰ ਹੋਈ ਹੁੰਦੀ ਆ। ਹਰ ਕੋਈ ਇੱਕ ਦੂਸਰੇ ਦੇ ਨਾਲ ਖੁਸ਼ ਮਨ ਉੱਥੇ ਸੇਵਾ ਕਰ ਰਿਹਾ ਹੁੰਦਾ। ਸੇਵਾ ਭਾਵ ਦੇ ਨਾਲ ਜਿਹੜੀ ਚੀਜ਼ ਤਿਆਰ ਕੀਤੀ ਜਾਂਦੀ ਆ, ਖੁਸ਼ ਮਨ ਦੇ ਨਾਲ ਰੱਬ ਦੀ ਹਜ਼ੂਰੀ ਦੇ ਵਿੱਚ ਯਾਦ ਕੀਤੇ ਬਣਾਈ ਜਾਂਦੀ ਆ, ਤੇ ਉਹਦੇ ਵਿੱਚ ਫਿਰ ਜਿਹੜਾ ਰੱਬ ਵਰਗਾ ਪਿਆਰ ਤੇ ਉਹਦੇ ਵਿੱਚ ਹੋਰ ਤੰਦਰੁਸਤੀ ਆ ਜਾਂਦੀ ਹੈਗੀ ਆ। ਸੋ ਸਾਡੀਆਂ ਰਸੋਈਆਂ ਵੀ ਇਸੇ ਤਰ੍ਹਾਂ ਦੋਸਤੋ, ਕਿ ਆਪਣੀਆਂ ਰਸੋਈਆਂ ਦੇ ਵਿੱਚ ਅਸੀਂ ਜੋ ਵੀ ਬਣਾਉਂਦੇ ਹਾਂ, ਸਾਨੂੰ ਪੂਰਾ ਪਤਾ ਹੋਣਾ ਚਾਹੀਦਾ ਕਿ ਇਹ ਅਸੀਂ ਖਾਣਾ ਹੈਗਾ, ਇਹਨੂੰ ਹਾਜ਼ਮ ਕਿਸ ਤਰ੍ਹਾਂ ਕਰਨਾ। ਜੇ ਤੁਸੀਂ ਬਹੁਤ ਹਾਰਡ ਵਰਕ ਕਰਦੇ ਹੈਗੇ ਆ, ਤੁਸੀਂ ਆਪਣੀ ਡਾਇਟ ਉਸ ਤਰ੍ਹਾਂ ਦੀ ਰੱਖੋ। ਜੇ ਤੁਸੀਂ ਜ਼ਿਆਦਾ ਬੈਠਣ ਵਾਲਾ ਤੁਹਾਡਾ ਕੰਮ ਹੈਗਾ, ਜਿੱਥੇ ਤੁਸੀਂ 7-7-8 ਘੰਟੇ ਬੈਠੇ ਰਹਿੰਦੇ ਆ, ਤੇ ਉਸ ਹਿਸਾਬ ਦੇ ਨਾਲ ਰੱਖੋ। ਬਹੁਤ ਜ਼ਿਆਦਾ ਅੱਜ ਪੀਜ਼ਾ, ਬਰਗਰ ਔਰ ਨੂਡਲਸ, ਪਾਸਤਾ ਬਹੁਤ ਜ਼ਿਆਦਾ ਸਾਡੀਆਂ ਕਿਚਨਾਂ ਦੇ ਵਿੱਚ ਆ ਗਿਆ। ਅੱਜ ਸਮੇਂ ਦੀ ਮੰਗ ਵੀ ਆ, ਸਾਡੇ ਬੱਚਿਆਂ ਦਾ ਟੇਸਟ ਵੀ ਆ, ਉਹਦੇ ਤੋਂ ਅਸੀਂ ਨਕਾਰ ਨਹੀਂ ਸਕਦੇ। ਕਈ ਦਫਾ ਇਹ ਹੁੰਦਾ ਕਿ ਚਲੋ ਜਾਂਦੇ ਜਾਂਦੇ ਆਪਣਾ ਟੇਕਵੇ ਤੋਂ ਲੈ ਜਾਓ ਇਹਨਾਂ ਨੂੰ ਖਾਣਾ, ਤੇ ਰਸਤੇ ਦੇ ਵਿੱਚੋਂ ਤੇ ਘਰ ਜਾ ਕੇ ਸਾਨੂੰ ਬਣਾਉਣਾ ਨਾ ਪਵੇ, ਉਹ ਗੱਲ ਵੱਖਰੀ ਆ। ਮਜਬੂਰੀ ਦੇ ਵਿੱਚ ਆਪਾਂ ਬਹੁਤ ਕੁਛ ਕਰ ਲੈਂਦੇ ਹੈਗੇ ਆ, ਪਰ ਕੋਸ਼ਿਸ਼ ਕਰੋ ਆਪਣੀ ਰਸੋਈ ਦੇ ਵਿੱਚ ਖਾਣਾ ਜਿਹੜਾ ਬਣਾਉਣਾ ਆ, ਟਾਈਮ ਕੱਢ ਕੇ ਔਰ ਵਧੀਆ ਤਰੀਕੇ ਨਾਲ ਬਣਾਓ, ਤੇ ਬਸ ਫਿਰ ਉਹਨੂੰ ਇੰਜੋਏ ਕਰੋ। ਤੇ ਖਾਣੇ ਦੀਆਂ ਮੈਂ ਟਿਪਸ ਤੁਹਾਨੂੰ ਅੱਗੇ ਦੱਸ ਦਿੰਦੀ ਆ, ਤੇ ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਖੂਬਸੂਰਤ।
ਕਰ
ਜੀ ਹਾਂ ਦੋਸਤੋ, ਇਹ ਸੀ ਖੂਬਸੂਰਤ ਗੀਤ ਜੋ ਮੈਂ ਕੀਤਾ ਤੁਹਾਡੇ ਸਭ ਦੇ ਨਾਮ। ਹੋਰ ਆਸਟ੍ਰੇਲੀਆ ਵਾਲਿਓ, ਤੁਹਾਡਾ ਕੀ ਹਾਲ ਹੈ? ਠੀਕ ਹੋ, ਤੰਦਰੁਸਤ ਹੋ, ਰਾਜੀ ਖੁਸ਼ ਹੋ? ਸਵੇਰ ਦਾ ਤੁਹਾਡਾ ਟਾਈਮ ਹੈ, ਕੰਮਾਂ ਕਾਰਾਂ ਤੇ ਜਾਣ ਦਾ ਵੀ ਟਾਈਮ ਹੈ ਮੇਰਾ ਖਿਆਲ ਕਿ ਤੁਸੀਂ ਨਾਸ਼ਤਾ ਕਰ ਰਹੇ ਹੋਗੇ, ਨਾਸ਼ਤਾ ਬਣਾਉਣ ਦੀ ਤਿਆਰੀ ਦੇ ਵਿੱਚ ਹੋਵੋਗੇ, ਤੇ ਜਾਂ ਫਿਰ ਚਾਹ ਦੀਆਂ ਚੁਸਕੀਆਂ ਲੈ ਕੇ ਅੱਧਾ ਕੱਪ ਪੀਤਾ ਤੇ ਅੱਧਾ ਛੱਡ ਦਿੱਤਾ ਕਿਉਂਕਿ ਜਾਣ ਦਾ ਟਾਈਮ ਹੋ ਗਿਆ ਭਾਈ, ਜਾਣਾ ਤੁਸੀਂ। ਸੋ ਜਿੱਥੇ ਵੀ ਜਾ ਰਹੇ ਹੋ, ਕੰਮਾਂ ਕਾਰਾਂ ਤੇ ਜਾ ਰਹੇ ਹੋ, ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਆਪਣਾ ਤੁਸੀਂ ਖਿਆਲ ਰੱਖੋ, ਡਰਾਈਵ ਬਹੁਤ ਧਿਆਨ ਨਾਲ ਕਰਨੀ ਕਿਉਂਕਿ ਤੁਹਾਨੂੰ ਉਡੀਕਣ ਵਾਲੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀਆਂ ਸੁੱਖਾਂ ਦੇ ਵਿੱਚ, ਤੁਹਾਡੀਆਂ ਦੁਆਵਾਂ ਦੇ ਵਿੱਚ, ਤੁਹਾਡੇ ਰਾਹਾਂ ਦੇ ਵਿੱਚ ਉਹ ਬੈਠੇ ਆ। ਜੋ ਵੀ ਕੰਮ ਕਰੋ ਬਹੁਤ ਧਿਆਨ ਦੇ ਨਾਲ ਤੇ ਮਿਹਨਤ ਦੇ ਨਾਲ ਤੇ ਲਗਨ ਦੇ ਨਾਲ ਕਰੋ ਕਿਉਂਕਿ ਮਿਹਨਤ ਤੇ ਲਗਨ ਦੀ ਜਿਹੜੀ ਕਮਾਈ ਹੈਗੀ ਆ ਜਦੋਂ ਘਰ ਦੇ ਵਿੱਚ ਆਉਂਦੀ ਆ ਉਹਨੂੰ ਖਰਚ ਕਰਨ ਦਾ ਇੱਕ ਆਪਣਾ ਹੀ ਆਨੰਦ ਹੁੰਦਾ ਹੈਗਾ ਆ। ਜੇ ਖਾਣਾ ਖਾ ਰਹੇ ਹੋ, ਖਾਣੇ ਵਾਲੇ ਟੇਬਲ ਤੇ ਬੈਠੇ ਹੋ ਜਾਂ ਲੰਚ ਬਾਕਸ ਤੁਹਾਡੇ ਨਾਲ ਤੁਹਾਡਾ ਆਪਣੀ ਡਿਊਟੀ ਤੇ ਲੈ ਕੇ ਗਏ ਆ, ਜਿੱਥੇ ਵੀ ਤੁਸੀਂ ਹੈਗੇ ਆ ਤੁਹਾਨੂੰ ਖਾਣਾ ਖਾਣ ਦਾ ਟਾਈਮ ਮਿਲ ਰਿਹਾ, ਬ੍ਰੇਕ ਲੈ ਰਹੇ ਹੋ ਘਰ ਦੇ ਵਿੱਚ, ਉਹ ਫੈਮਿਲੀ ਦੇ ਨਾਲ ਹੋ, ਖੁਸ਼ ਮਨ ਖਾਣਾ ਖਾਵੋ, ਕੁਛ ਨਾ ਸੋਚੋ ਜਦੋਂ ਖਾਣੇ ਵਾਲੇ ਟੇਬਲ ਤੇ ਬਹਿੰਦੇ ਆ। ਸਾਰੀਆਂ ਚਿੰਤਾ, ਥਕਾਵਟਾਂ, ਪਰੇਸ਼ਾਨੀਆਂ ਨੂੰ ਥੋੜੀ ਦੇਰ ਲਈ ਅਸਤੀਫਾ ਦੇ ਛੱਡੋ। ਅਸਤੀਫਾ ਮਤਲਬ ਕਿ ਆਪਣੇ ਦਿਮਾਗ ਦੇ ਵਿੱਚੋਂ ਕੱਢ ਛੱਡੋ, ਆਪਣੀ ਫੈਮਿਲੀ ਦੇ ਨਾਲ ਬੈਠੋ, ਇੰਜੋਏ ਕਰੋ ਜੋ ਖਾਣਾ ਬਣਿਆ ਹੈਗਾ। ਰੱਬ ਦਾ ਸ਼ੁਕਰ ਕਰੋ ਕਿ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਫੈਮਿਲੀ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਗਰਮ ਘਰਾਂ ਦੇ ਵਿੱਚ, ਠੰਡੇ ਘਰਾਂ ਦੇ ਵਿੱਚ, ਮੌਸਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਦੇ ਸਾਡਾ ਮੌਸਮ ਦੇ ਅਨੁਕੂਲ ਜਿਸ ਤਰ੍ਹਾਂ ਦੇ ਸਾਡੇ ਘਰ ਦਾ ਵਾਤਾਵਰਨ ਹੋਣਾ ਚਾਹੀਦਾ, ਉਸ ਹਿਸਾਬ ਨਾਲ ਬੈਠੇ ਅਸੀਂ ਆਪਣੀ ਫੈਮਿਲੀ ਦੇ ਵਿੱਚ ਫੂਡ ਨੂੰ, ਲੰਚ ਨੂੰ, ਡਿਨਰ ਨੂੰ, ਬ੍ਰੇਕਫਾਸਟ ਨੂੰ ਇੰਜੋਏ ਕਰ ਰਹੇ ਹੈਗੇ ਆ। ਸਾਡੀਆਂ ਕਿਚਨਾਂ ਦੇ ਵਿੱਚ ਉਹ ਖਾਣਾ ਬਣ ਰਿਹਾ ਜੋ ਅਸੀਂ ਚਾਹੁੰਦੇ ਹਾਂ, ਸਾਡੇ ਟੇਬਲਾਂ ਦੇ ਉੱਤੇ ਉਹ ਖਾਣਾ ਬਣਿਆ ਆ ਰਿਹਾ ਜਿਹਨਾਂ ਖਾਣਿਆਂ ਦੇ ਅਸੀਂ ਸੁਪਨੇ ਲੈਂਦੇ ਹੈਗੇ ਆ। ਸੋ ਖਾਣੇ ਦੇ ਵੇਲੇ ਦੇ ਵਿੱਚ ਬਹੁਤ ਵਧੀਆ ਸੋਚ ਸੋਚੋ ਕਿਉਂਕਿ ਉਹ ਖਾਣੇ ਨੇ ਤੁਹਾਡੀ ਬੋਡੀ ਤੇ ਪੂਰਾ ਅਸਰ ਕਰਨਾ ਆ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜਵਾਨ ਦਿਸੋ, ਤੰਦਰੁਸਤ ਦਿਸੋ, ਤੁਹਾਡੇ ਫੇਸ ਤੇ ਝੁਰੜੀ ਨਾ ਆਵੇ, ਕਿ ਕੋਈ ਤੁਹਾਨੂੰ ਬਜ਼ੁਰਗ ਨਾ ਕਵੇ, ਤੇ ਫਿਰ ਖਾਣ ਵੇਲੇ ਗੁੱਸੇ ਦੇ ਨਾਲ ਖਾਣਾ ਨਾ ਖਾਵੋ ਕਿਉਂਕਿ ਗੁੱਸੇ ਦੇ ਵਿੱਚ ਖਾਧਾ ਹੋਇਆ ਖਾਣਾ ਤੁਹਾਡੀ ਬੋਡੀ ਨੂੰ ਨਹੀਂ ਪਤਾ ਲੱਗੇਗਾ, ਤੁਹਾਡੇ ਜ਼ਿਹਨ ਨੂੰ ਨਹੀਂ ਪਤਾ ਲੱਗੇਗਾ, ਤੁਹਾਨੂੰ ਨਹੀਂ ਪਤਾ ਲੱਗੇਗਾ, ਤੁਹਾਡੀ ਜੀਭ ਦੀ, ਜ਼ਬਾਨ ਦੀ, ਤੁਹਾਡੇ ਮੂੰਹ ਦੇ ਟੇਸਟ ਨੂੰ ਨਹੀਂ ਪਤਾ ਲੱਗੇਗਾ ਕਿ ਇਹਦੇ ਵਿੱਚ ਮਿਰਚਾਂ ਜ਼ਿਆਦਾ ਸੀ, ਮਿਰਚਾਂ ਘੱਟ ਸੀ। ਬਸ ਤੁਸੀਂ ਤਾਂ ਗੁੱਸੇ ਦੇ ਵਿੱਚ ਫਟਾਫਟ ਖਾਣਾ ਖਾ ਰਹੇ ਹੋ, ਦੋ ਬੁਰਕੀਆਂ ਅੰਦਰ, ਫੇਰ ਉਸ ਤੋਂ ਬਾਅਦ ਇੱਕ ਬੁਰਕੀ, ਔਰ ਕਈ ਦਫਾ ਤਾਂ ਖਾਣੇ ਖਾਂਦਿਆਂ ਖਾਂਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਦੋ ਰੋਟੀਆਂ, ਚਾਰ ਰੋਟੀਆਂ ਖਾ ਲਈਆਂ ਕਿਉਂਕਿ ਜਿੰਨੀ ਗੁੱਸੇ ਦੇ ਵਿੱਚ ਅਸੀਂ ਸੋਚਦੇ ਹੁੰਦੇ ਹਾਂ, ਸਾਡਾ ਦਿਮਾਗ ਦੌੜ ਰਿਹਾ ਹੁੰਦਾ ਗੁੱਸੇ ਦੇ ਵਿੱਚ, ਸਾਡੀਆਂ ਸੋਚਾਂ ਦੌੜ ਰਹੀਆਂ ਹੁੰਦੀਆਂ, ਉਨੀ ਗੁੱਸੇ ਦੇ ਵਿੱਚ ਅਸੀਂ ਖਾਣਾ ਖਾ ਰਹੇ ਹੁੰਦੇ ਹਾਂ, ਉਨੀ ਗੁੱਸੇ ਦੇ ਵਿੱਚ ਅਸੀਂ ਰੋਟੀ ਚੱਕ ਚੱਕ ਕੇ ਖਾ ਰਹੇ ਹੁੰਦੇ ਹਾਂ। ਸੋ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਖਾਣਾ ਖਾ ਰਹੇ ਹਾਂ, ਔਰ ਦੂਸਰਾ ਜੋ ਤੁਹਾਡੇ ਨਾਲ ਬੈਠਾ ਹੁੰਦਾ, ਜਿਹੜੀਆਂ ਤੁਹਾਡੀਆਂ ਰੇਸ ਨਿਕਲ ਰਹੀਆਂ ਹੁੰਦੀਆਂ, ਜੋ ਤੁਸੀਂ ਉਹਨਾਂ ਨੂੰ ਤੁਹਾਡੇ ਅੰਦਰੋਂ ਜਿਹੜੇ ਸਾਈਨ ਨਿਕਲ ਰਹੇ ਹੁੰਦੇ ਕਿ ਤੁਸੀਂ ਕਿੰਨੀ ਸਟ੍ਰੈਸ ਦੇ ਵਿੱਚ ਹੈਗੇ ਆ, ਤੁਸੀਂ ਕਿੰਨੀ ਗੁੱਸੇ ਦੇ ਵਿੱਚ ਹੈਗੇ ਆ, ਤੇ ਉਹ ਦੂਸਰੇ ਨੂੰ ਪਤਾ ਲੱਗ ਰਿਹਾ ਹੁੰਦਾ। ਪਰ ਇੱਦਾਂ ਦੀਆਂ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਦੱਸਿਆ ਨਾ ਕਰੋ, ਟੇਬਲ ਤੇ ਬੈਠ ਕੇ ਰਿਲੈਕਸ ਹੋ ਕੇ ਕੋਸ਼ਿਸ਼ ਕਰਿਆ ਕਰੋ, ਖੁਸ਼ ਮਨ ਖਾਣਾ ਖਾਓ, ਪਾਣੀ ਵੀ ਪੀਨੇ ਹੋ, ਚਾਹ ਵੀ ਪੀਨੇ ਹੋ, ਆਪਣੀ ਬੋਡੀ ਨੂੰ ਜੋ ਖੁਰਾਕ ਦੇ ਰਹੇ ਹੋ ਉਹਦੇ ਲਈ ਕਮ ਸੇ ਕਮ ਥੋੜੀ ਦੇਰ ਰਿਲੈਕਸ ਕਰਿਆ ਕਰੋ। ਇੱਕ ਜ਼ਿੰਦਗੀ ਦਾ ਬਹੁਤ ਵੱਡਾ ਗੁਣ ਹੈਗਾ, ਕਰਕੇ ਦੇਖਿਓ ਚੰਗਾ ਲੱਗੂਗਾ। ਦੋ ਰੋਟੀਆਂ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਤੀਸਰੀ ਰੋਟੀ ਖਾਣੀ ਕਿ ਨਹੀਂ ਖਾਣੀ, ਕਿਉਂਕਿ ਤੁਹਾਡੀ ਬੋਡੀ, ਤੁਹਾਡਾ ਦਿਮਾਗ ਨਾਲ ਖਾ ਰਿਹਾ ਹੁੰਦਾ, ਉਹ ਤੁਹਾਨੂੰ ਸਾਈਨ ਦੇ ਰਿਹਾ ਹੁੰਦਾ ਆ ਕਿ ਤੁਸੀਂ ਹੋਰ ਕਿੰਨੀ ਰੋਟੀ ਖਾਣੀ ਆ, ਹੋਰ ਤੁਹਾਡੀ ਖੁਰਾਕ ਕਿੰਨੀ ਆ। ਛੋਟੀਆਂ ਜਿਹੀਆਂ ਗੱਲਾਂ ਹੈਗੀਆਂ ਆ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਦੋਸਤੋ ਕਿ ਜ਼ਿੰਦਗੀ ਜਿਹੜੀ ਆ ਕੋਈ ਐਡੀ ਅਲਜਬਰੇ ਦਾ ਸਵਾਲ ਨਹੀਂ ਕਿ ਸਾਡੇ ਤੋਂ ਉਹ ਹੱਲ ਨਹੀਂ ਹੁੰਦਾ। ਜ਼ਿੰਦਗੀ ਬਸ ਹਾਂ ਆ ਤੇ ਜਾਂ ਫਿਰ ਨਾ ਆ, ਵਿਚਕਾਰ ਵਾਲਾ ਰਸਤਾ ਨਹੀਂ ਹੈਗਾ। ਜ਼ਿੰਦਗੀ ਨੂੰ ਉਲਝਣ ਨਾ ਬਣਾਇਆ ਕਰੋ, ਜ਼ਿੰਦਗੀ ਉਲਝਣ ਨਹੀਂ ਹੈਗੀ। ਜ਼ਿੰਦਗੀ ਇੱਕ ਸਿੱਧਾ ਸਾਦਾ ਸਵਾਲ ਆ, ਤੇ ਉਹ ਸਵਾਲ ਅਸੀਂ ਹਰ ਰੋਜ਼ ਸਾਡੇ ਮੂਹਰੇ ਇੱਕ ਸਵਾਲ ਰੱਖਦੀ ਆ ਤੇ ਅਸੀਂ ਉਹ ਸਵਾਲ ਕੱਢਣਾ ਹੁੰਦਾ ਆ, ਉਹ ਨਾਲ ਨਾਲ ਸਾਨੂੰ ਆਪਣਾ ਜਵਾਬ ਵੀ ਦੇ ਦਿੰਦੀ ਆ, ਬਸ ਅਸੀਂ ਉਸ ਜਵਾਬ ਨੂੰ ਦੇਖਣਾ ਹੁੰਦਾ। ਕਈ ਬਹੁਤ ਅਸੀਂ ਖੂਬਸੂਰਤੀ ਦੇ ਨਾਲ ਉਹਦਾ ਜਵਾਬ ਦਿੰਦੇ ਆ, ਜਾਂ ਕੋਈ ਉੱਥੇ ਤੱਕ ਪਹੁੰਚ ਕੇ ਉਹਨਾਂ ਕੁ ਦੇ ਦਿੰਦਾ, ਲਾਗੇ ਛਾਗੇ ਪਹੁੰਚ ਜਾਂਦਾ ਆ, ਪਰ ਫਿਰ ਵੀ ਜ਼ਿੰਦਗੀ ਸਾਨੂੰ ਕਦੇ ਉਲਝਣ ਦੇ ਵਿੱਚ ਨਹੀਂ ਪਾਉਂਦੀ। ਜੇ ਉਲਝਣ ਚ ਪੈਂਦੇ ਆ ਤੇ ਅਸੀਂ ਆਪ ਪੈਂਦੇ ਆ। ਜਦੋਂ ਅਸੀਂ ਤਰਤੀਬ ਵਾਰ ਚਲਦੇ ਚਲਦੇ, ਇੱਕ ਡੰਡੀ ਤੇ ਚਲਦੇ ਚਲਦੇ, ਇੱਕ ਸੜਕ ਤੇ ਚਲਦੇ ਚਲਦੇ ਅਸੀਂ ਇੱਕ ਰਸਤਾ ਗਲਤ ਲੈ ਲੈਂਦੇ ਆ, ਅਸੀਂ ਫਿਰ ਘੁੰਮ ਘਮਈਆਂ ਦੇ ਵਿੱਚ ਪੈ ਜਾਂਦੇ ਆ। ਘੁੰਮ ਘਮਈਆਂ ਤੋਂ ਬਾਅਦ ਫਿਰ ਕੀ ਹੁੰਦਾ, ਅਸੀਂ ਤਾਂ ਫਿਰ ਸਾਨੂੰ ਸਾਡਾ ਰਸਤਾ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਥੋਂ ਤੁਰੇ ਸੀ ਤੇ ਕਿੱਥੇ ਵਾਪਸ ਆਉਣਾ ਆ, ਔਰ ਉੱਥੇ ਇੱਕ ਨਵੇਂ ਤੋਂ ਨਵੇਂ ਰਸਤੇ ਨਿਕਲਦੇ ਰਹਿੰਦੇ ਆ ਕਿਉਂਕਿ ਉਹ ਸਾਡੇ ਲਈ ਉਲੀਕੇ ਨਹੀਂ ਹੁੰਦੇ। ਉਹ ਸਾਡੀ ਨੌਲੇਜ ਦੇ ਵਿੱਚ ਨਹੀਂ ਹੁੰਦੇ, ਸਾਡੇ ਉਲੀਕੇ ਨਹੀਂ ਹੁੰਦੇ, ਉਹ ਸਮੇਂ ਤੋਂ ਪਹਿਲਾਂ ਅਸੀਂ ਉਹਨਾਂ ਰਸਤਿਆਂ ਤੇ ਤੁਰਨਾ ਸ਼ੁਰੂ ਕਰ ਦਿੰਦੇ ਆ। ਸੋ ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਆ ਖਾਣੇ ਦੀ। ਖਾਣਾ ਪਿਛਲੇ ਹਫਤੇ ਆਪਾਂ ਬ੍ਰੇਕਫਾਸਟ ਦੀ ਗੱਲ ਕੀਤੀ ਸੀਗੀ, ਤੇ ਅੱਜ ਫਿਰ ਕਰ ਲੈਂਦੇ ਆ, ਕੀ ਕਰ ਲੈਂਦੇ ਆ, ਲੰਚ ਬ੍ਰੇਕ ਦੀ, ਜਿਨ੍ਹਾਂ ਨੂੰ ਅਸੀਂ ਬਾਕਸ ਆਪਣਾ ਖਾਣਿਆਂ ਦਾ ਨਾਲ ਲੈ ਕੇ ਜਾਂਦੇ ਆ, ਤੇ ਜਾਂ ਫਿਰ ਘਰ ਦੇ ਵਿੱਚ ਜਦੋਂ ਸਾਡੀ ਛੁੱਟੀ ਹੁੰਦੀ ਆ ਉਦਣ ਅਸੀਂ ਖਾਣੇ ਬਣਾਉਂਦੇ ਆ। ਵਿਦੇਸ਼ਾਂ ਦੀ ਜ਼ਿੰਦਗੀ ਇਹੀ ਹੈਗੀ ਆ ਕਿ ਅਸੀਂ ਇੱਧਰ ਜਿਹੜੇ ਖਾਣੇ ਆ, ਇਹ ਨਹੀਂ ਮੈਂ ਕਵਾਂਗੀ ਕਿ ਅਸੀਂ ਲਾਪਰਵਾਹੀ ਦੇ ਨਾਲ ਬਣਾਉਂਦੇ ਆ ਖਾਣੇ, ਅਸੀਂ ਇੱਥੇ ਪੂਰੀ ਸਗੋਂ ਸਾਨੂੰ ਜ਼ਿਆਦਾ ਨੌਲੇਜ ਹੋ ਗਈ ਆ। ਜਦੋਂ ਦੇ ਅਸੀਂ ਆਪਣੇ ਆਪਣੇ ਮੁਲਕ ਛੱਡੇ ਆ, ਸਾਡੇ ਕੋਲ ਬਹੁਤ ਸਾਰੀਆਂ ਸਾਨੂੰ ਸਬਜ਼ੀਆਂ ਦਾ ਪਤਾ ਲੱਗ ਗਿਆ, ਜਿਹੜੀਆਂ ਵੈਜੀਟੇਬਲਸ ਅਸੀਂ ਸਾਡੇ ਟਾਈਮ ਦੇ ਵਿੱਚ ਮੌਸਮੀ ਸਬਜ਼ੀਆਂ ਆਉਣੀਆਂ ਹੁੰਦੀਆਂ ਸੀਗੀਆਂ, ਤੇ ਉਸ ਤੋਂ ਬਾਅਦ ਜਿਹੜੇ ਫਲ ਫਰੂਟ ਸੀ ਉਹ ਵੀ ਮੌਸਮੀ, ਜਿਨ੍ਹਾਂ ਦੇ ਨਾਂ ਸਾਨੂੰ ਸਾਰਿਆਂ ਨੂੰ ਗਿਣਵੇਂ ਚੁਣਵੇਂ ਪਤਾ ਹੀ ਹੁੰਦਾ ਸੀਗਾ। ਉਸ ਵੇਲੇ ਬਰਗਰ, ਨੂਡਲਸ, ਪਾਸਤਾ, ਪੀਜ਼ਾ ਇਦਾਂ ਦਾ ਕੁਛ ਵੀ ਨਹੀਂ ਸੀਗਾ, ਸਾਨੂੰ ਇਨ੍ਹਾਂ ਦੇ ਨਾਂ ਹੀ ਨਹੀਂ ਪਤਾ ਸੀਗਾ। ਇਹ ਸਾਨੂੰ ਇੱਥੇ ਆ ਕੇ ਪਤਾ ਲੱਗਾ, ਇੰਗਲਿਸ਼ ਫੂਡ ਆ, ਯੂਰੋਪੀਅਨ ਫੂਡ ਆ, ਅਸੀਂ ਖਾਂਦੇ ਆ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਜੀਟੇਬਲਸ ਜਿਹੜੀਆਂ ਸਾਨੂੰ ਇੱਧਰ ਆ ਕੇ ਪਤਾ ਲੱਗਾ, ਹੁਣ ਸਾਡੇ ਇੰਡੀਆ ਦੇ ਵਿੱਚ ਵੀ ਉਹ ਮਿਲ ਰਹੀਆਂ ਹੈਗੀਆਂ। ਸੋ ਜਿਹੜੀ ਫੂਡ ਦੇ ਲਈ ਜੋ ਵੀ ਸਾਨੂੰ ਉਹਦੇ ਬਾਰੇ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ, ਸਾਨੂੰ ਉਹਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਉਹ ਸਾਨੂੰ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਹੈਗਾ ਆ ਕਿਹੜਾ ਫੂਡ ਕਿਸ ਤਰ੍ਹਾਂ ਲੈਣਾ, ਕਿਸ ਟਾਈਮ ਤੇ ਲੈਣਾ, ਉਹਦੀ ਉਹਦਾ ਕੀ ਸਾਨੂੰ ਫਾਇਦਾ ਕੀ ਨੁਕਸਾਨ ਹੈਗਾ ਆ। ਤੇ ਜਦੋਂ ਅਸੀਂ ਇੰਡੀਆ ਚ ਸੀਗੀ, ਇਹ ਨੀ ਕਿ ਅਸੀਂ ਉੱਥੇ ਤੰਦਰੁਸਤ ਖੁਰਾਕਾਂ ਨਹੀਂ ਖਾਂਦੇ ਸੀ, ਸਾਡੇ ਵਰਗੀ ਤੰਦਰੁਸਤ ਖੁਰਾਕ ਜਿਹੜੀ ਆ ਖਾਸ ਕਰਕੇ ਪੰਜਾਬੀਆਂ ਦੀ, ਮੇਰਾ ਖਿਆਲ ਕਿ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਅਸੀਂ ਸਵੇਰ ਦੇ ਟਾਈਮ ਦੇ ਵਿੱਚ ਦਹੀਂ, ਮੱਖਣ, ਲੱਸੀ ਤੇ ਫਿਰ ਮੱਕੀ ਦੀ ਰੋਟੀ, ਜਾਂ ਫਿਰ ਜਿਹੜੀ ਕਣਕ ਦੀਆਂ ਖਾਣਾ ਜਿਹੜਾ ਸਾਡਾ ਬਣਦਾ ਸੀ, ਰੋਟੀ ਬਣਦੀ ਸੀ ਜਾਂ ਪਰੌਂਠੇ ਬਣਦੇ ਸੀ, ਸਾਡੀ ਉਨਾ ਫਿਰ ਮਿਹਨਤ ਵੀ ਹੁੰਦੀ ਸੀ ਦਿਨ ਦੇ ਵਿੱਚ। ਅਸੀਂ ਤੁਰਨਾ ਫਿਰਨਾ, ਨਲਕੇ ਗੇੜਨੇ, ਕੱਪੜੇ ਹੱਥ ਨਾਲ ਧੋਣੇ, ਪੋਚੇ ਲਾਉਣੇ, ਔਰ ਜਿਹੜੀਆਂ ਮਰਦਾਂ ਦਾ ਕੰਮ ਤਾਂ ਉਹਦੇ ਵਰਗੀ ਤਾਂ ਕੋਈ ਅਸੀਂ ਉਹਦੀ ਐਗਜ਼ਾਮਪਲ ਦੇ ਹੀ ਨਹੀਂ ਸਕਦੇ ਹੈਗੇ। ਧੁੱਪਾਂ ਛਾਵਾਂ ਦੇ ਵਿੱਚ ਕੰਮ ਕਰਨਾ, ਤੁਰਨਾ ਅਸੀਂ ਏਡੀ ਏਡੀ ਦੂਰ ਤੱਕ, ਹਨਾ। ਇਸ ਕਰਕੇ ਸਾਨੂੰ ਉੱਥੇ ਆਪਣੇ ਫੂਡ ਵੱਲ, ਜਿਸ ਤਰ੍ਹਾਂ ਹੁਣ ਅਸੀਂ ਹਰ ਚੀਜ਼ ਨੂੰ ਦੇਖਦੇ ਆ ਕਿ ਸਾਨੂੰ ਕੋਈ ਇਹਦੇ ਨਾਲ ਸਾਡਾ ਵੇਟ ਨਾ ਵੱਧ ਜਾਵੇ, ਕੁਛ ਸਾਨੂੰ ਇੱਦਾਂ ਨਾ ਹੋ ਜਾਵੇ, ਜਿੰਨੀਆਂ ਅਸੀਂ ਫਿਕਰਮੰਦ ਇੱਧਰ ਆ ਕੇ ਖੁਰਾਕਾਂ ਨੂੰ ਲੈ ਕੇ ਹੋਏ ਆ, ਅਸੀਂ ਉਹ ਆਪਣੇ ਮੁਲਕਾਂ ਦੇ ਵਿੱਚ ਨਹੀਂ ਸੀਗੇ, ਕਿਉਂਕਿ ਸਾਡੀਆਂ ਖਾਧੀਆਂ ਖੁਰਾਕਾਂ ਪਹਿਲਾਂ ਤਾਂ ਉਹ ਇੰਨੀਆਂ ਕੇ ਪੌਸ਼ਟਿਕ ਉਹ ਖੁਰਾਕਾਂ ਹੁੰਦੀਆਂ ਸੀਗੀਆਂ ਕਿ ਸਾਨੂੰ ਖਾਧੀਆਂ ਲੱਗਦੀਆਂ ਸੀ। ਤਿੰਨ ਤਿੰਨ ਦੀ ਜਿਹੜੀ ਅਸੀਂ ਉੱਥੇ ਖਾਣਾ ਖਾਂਦੇ ਸੀ ਤਿੰਨ ਟਾਈਮ ਦਾ, ਉਹ ਵੀ ਸਾਨੂੰ ਫਿਰ ਤਿੰਨ ਵਾਰੀ, ਕਈ ਦਫ਼ਾ ਚਾਰ ਵਾਰੀ ਵੀ ਅਸੀਂ ਖਾ ਲਈਦਾ ਸੀਗਾ, ਲੱਗਦਾ ਸੀਗਾ ਮੌਸਮ ਦੇ ਹਿਸਾਬ ਨਾਲ, ਧੁੱਪਾਂ ਦੇ ਹਿਸਾਬ ਨਾਲ, ਕੰਮ ਕਾਜ ਦਾ ਜਿਹੜਾ ਸਾਡਾ ਸਿਸਟਮ ਆ ਉਸ ਹਿਸਾਬ ਦੇ ਨਾਲ। ਇੱਥੇ ਥੋੜਾ ਸਾਡਾ ਸਿਸਟਮ ਥੋੜਾ ਨਹੀਂ ਬਹੁਤ ਜ਼ਿਆਦਾ ਵੱਖਰਾ ਆ, ਇੱਕ ਮੌਸਮ ਇਸ ਤਰ੍ਹਾਂ ਦਾ ਆ, ਲੇਜ਼ੀ ਜਿਹਾ ਮੌਸਮ ਵੀ ਹੋ ਜਾਂਦਾ ਆ, ਠੰਡੇ ਮੌਸਮ ਆ, ਗਰਮੀ ਦੀ ਰੁੱਤ ਇੱਥੇ ਬਹੁਤ ਘੱਟ ਆਉਂਦੀ ਆ ਯੂਰਪ ਦੇ ਵਿੱਚ। ਜਰਮਨ ਦੇ ਵਿੱਚ ਬਹੁਤ ਜ਼ਿਆਦਾ ਡਾਇਟ ਦਾ ਖਿਆਲ ਰੱਖਣਾ ਪੈਂਦਾ ਕਿਉਂਕਿ ਠੰਡਾ ਮੁਲਕ ਹੈਗਾ ਆ, ਠੰਡੇ ਮੁਲਕ ਦੇ ਵਿੱਚ ਖੁਰਾਕਾਂ ਤੁਸੀਂ ਖਾਂਦੇ ਹੈਗੇ ਆ, ਬਾਹਰ ਤੁਸੀਂ ਤੁਹਾਨੂੰ ਵਾਕ ਕਰਨ ਦਾ ਇੰਨਾ ਟਾਈਮ ਨਹੀਂ ਮਿਲਦਾ ਹੈਗਾ, ਕੰਮਾਂ ਤੋਂ ਆਉਂਦੇ ਆ ਘਰ ਆ ਜਾਂਦੇ ਆ, ਤੇ ਫਿਰ ਦਿਨ ਸਾਨੂੰ ਹਰ ਵੇਲੇ ਇੱਥੇ ਛੋਟੇ ਲੱਗਦੇ ਆ ਕਿਉਂਕਿ ਹਰ ਵੇਲੇ ਇੱਥੇ ਹਨੇਰਾ ਹਨੇਰਾ ਰਹਿੰਦਾ ਆ, ਠੰਡ ਠੰਡ ਰਹਿੰਦੀ ਆ ਤੇ ਸੂਰਜ ਕਦੇ ਕਦਾਰ ਦਿਸਦਾ ਹੈਗਾ। ਸੋ ਉੱਥੇ ਜੇ ਆਲੂ ਵਾਲੀਆਂ ਪਰੌਂਠੀਆਂ ਖਾ ਲਈਆਂ ਜਾਂ ਮੱਕੀ ਦੀ ਰੋਟੀ ਤੇ ਸਾਗ ਖਾ ਲਈ ਤੇ ਉਹਨਾਂ ਨੂੰ ਪਚਾਉਣਾ ਕਿੱਦਾਂ ਹੈਗਾ ਆ, ਤੇ ਫਿਰ ਜਿਹੜੀ ਸਾਡੀ ਸਿਹਤ ਦਾ ਜੋ ਹਸ਼ਰ ਹੋਣਾ ਆ ਉਹ ਸਾਨੂੰ ਪਤਾ ਹੀ ਹੈਗਾ। ਸੋ ਦੋਸਤੋ, ਇਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਇਹੀ ਕਿਹਾ ਜਾਂਦਾ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਖਾਸ ਕਰਕੇ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਇਹਦਾ ਅਸਰ ਪੈ ਰਿਹਾ ਹੈਗਾ ਆ। ਬੱਚਿਆਂ ਨੂੰ ਜ਼ਿਆਦਾ ਜਦੋਂ ਪੇਰੈਂਟਸ ਦੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਤੇ ਉਹ ਕਹਿੰਦੇ ਕਿ ਚਲੋ ਪੀਜ਼ਾ ਆਰਡਰ ਕਰ ਦਿੰਨੇ ਆ ਜਾਂ ਫਿਰ ਹੈਮਬਰਗ ਆ, ਜੋ ਵੀ ਹੋਇਆ ਤੁਸੀਂ ਜਿਹੜਾ ਫਿੰਗਰ ਫੂਡ ਹੋ ਗਿਆ ਜਾਂ ਫੈਟੀ ਫੂਡ ਜੋ ਵੀ ਆ ਅਸੀਂ ਉਹਨਾਂ ਨੂੰ ਲਿਆ ਦਿੰਨੇ ਆ ਤੇ ਆਪ ਵੀ ਖਾਂਦੇ ਆ ਤੇ ਉਹਨਾਂ ਨੂੰ ਵੀ ਕਹਿੰਦੇ ਆ ਖਾਓ, ਤੇ ਬੱਚੇ ਜ਼ਿਆਦਾ ਚਿਪਸ ਵਗੈਰਾ, ਕੋਲਾ ਹੋ ਗਿਆ, ਚੋਕਲੇਟ ਹੋ ਗਈ, ਆਪਣੇ ਘਰਾਂ ਦੇ ਆਪਣੇ ਕਮਰਿਆਂ ਦੇ ਵਿੱਚ ਬੈਠੇ ਆ, ਟੀਵੀ ਦੇਖ ਰਹੇ ਆ ਔਰ ਇੱਕ ਹੱਥ ਉਹਦੇ ਵਿੱਚ ਚਿਪਸਾਂ ਦੇ ਪੈਕਟ ਦੇ ਵਿੱਚ ਆ ਤੇ ਇੱਕ ਹੱਥ ਦੇ ਵਿੱਚ ਕੋਲਾ ਆ, ਜਿਸ ਤਰ੍ਹਾਂ ਉਹਨਾਂ ਦੀਆਂ ਫਿਲਮਾਂ ਚੱਲ ਰਹੀਆਂ ਆ ਤੇ ਉਸੇ ਤਰ੍ਹਾਂ ਉਹਨਾਂ ਦੇ ਖਾਣ ਦਾ ਜਿਹੜਾ ਆ ਹਿਸਾਬ ਕਿਤਾਬ ਚੱਲਦਾ ਹੈਗਾ, ਕਿਸੇ ਨੂੰ ਕੋਈ ਪਰਵਾਹ ਨਹੀਂ। ਮਾਂ ਬਾਪ ਨੂੰ ਇਸ ਕਰਕੇ ਨੀ ਪਰਵਾਹ ਕਿ ਚਲੋ ਬੱਚੇ ਆਪਣੇ ਕਮਰਿਆਂ ਚ ਬੈਠੇ ਆ, ਘਰ ਦੇ ਵਿਚ ਹੈਗੇ, ਅੱਖਾਂ ਦੇ ਸਾਹਮਣੇ ਆ, ਕਿਤੇ ਬਾਹਰ ਨੀ ਗਏ ਹੈਗੇ, ਚਾਹੇ ਜੋ ਵੀ ਕੁਛ ਕਰ ਰਹੇ ਹੈਗੇ ਆ, ਖਾ ਰਹੇ ਹੈਗੇ, ਪੀ ਰਹੇ ਹੈਗੇ ਆ। ਸੋ ਇਹ ਕੁਛ ਵਧੀਆ ਸਿਸਟਮ ਨਹੀਂ ਹੈਗਾ। ਬੱਚਿਆਂ ਨੇ ਆਪਣਾ ਪੂਰਾ ਸਫ਼ਰ ਕਰਨਾ ਹੁੰਦਾ ਜ਼ਿੰਦਗੀ ਦਾ, ਉਹਨਾਂ ਦੇ ਅੰਦਰ ਜੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਘਾਟ ਪੈਦਾ ਹੋ ਜਾਏਗੀ ਕਿ ਮੇਰਾ ਵਜ਼ਨ ਜ਼ਿਆਦਾ ਹੈਗਾ, ਦੂਸਰਾ ਬੱਚਾ ਥੋੜਾ ਫਰਤੀਲਾ ਹੈਗਾ ਕੰਮ ਕਾਰ ਦੇ ਲਈ, ਉਸ ਨੂੰ ਥੋੜਾ ਜਿਹਾ ਇੱਕ ਸਕੂਲ ਦੇ ਵਿੱਚ ਥੋੜੀ ਬੱਚਿਆਂ ਵੱਲੋਂ ਹੀ ਥੋੜੀ ਮੋਬਿੰਗ ਵੀ ਹੋ ਜਾਂਦੀ ਹੈਗੀ ਹੈ, ਜਦੋਂ ਉਹਨਾਂ ਨੂੰ ਕੋਈ ਕਹਿੰਦਾ ਕਿ ਤੇਰਾ ਵੇਟ ਜ਼ਿਆਦਾ ਆ, ਤੂੰ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਜਾਂ ਲੱਗ ਰਹੀ ਹੈਗੀ ਆ, ਉਹ ਬੱਚਿਆਂ ਦੇ ਅੰਦਰ ਇੱਕ ਕੰਪਲੈਕਸ ਆ ਜਾਂਦਾ ਹੈਗਾ ਆ, ਉਹਨੂੰ ਜਿਹੜਾ ਕੱਢਣਾ ਬੜਾ ਔਖਾ ਹੋ ਜਾਂਦਾ ਹੈਗਾ ਆ। ਹਨਾ, ਮਾਂ ਬਾਪ ਨੂੰ ਇੱਥੇ ਜ਼ਰੂਰਤ ਹੁੰਦੀ ਕਿ ਬੱਚਿਆਂ ਦੇ ਨਾਲ ਉਹ ਟਾਈਮ ਜ਼ਿਆਦਾ ਸਪੈਂਡ ਕਰਨ, ਬਜਾਏ ਇਸ ਦਾ ਕਿ ਬੱਚਿਆਂ ਨੂੰ ਲਾਲਚ ਦੇਣਾ ਖਾਣ ਪੀਣ ਦਾ, ਚਾਕਲੇਟਸ ਦਾ, ਟੀਵੀ ਦੇਖਣ ਦਾ। ਤੇ ਉਹਦੇ ਨਾਲ ਬੱਚੇ ਆਪਣੇ ਦਿਲ ਦੀ ਪੂਰੀ ਗੱਲ ਤਾਂ ਨਹੀਂ ਦੱਸ ਸਕਦੇ ਕਿ ਸਾਨੂੰ ਕਿਸ ਚੀਜ਼ ਦੀ ਘਾਟ ਆ, ਅਸੀਂ ਇਸ ਵੇਲੇ ਕੀ ਚਾਹੁੰਦੇ ਆ। ਸੋ ਅਸੀਂ ਉਹਨਾਂ ਦੀਆਂ ਜਿਹੜੀਆਂ ਘਾਟਾਂ ਜਿਹੜੀਆਂ ਪੂਰਤੀਆਂ ਆ, ਇਹ ਜਿਹੜੇ ਨੁਕਸਾਨ ਦੇਣ ਵਾਲੇ ਖਾਣੇ ਹੈਗੇ ਆ, ਅਸੀਂ ਇਹਨਾਂ ਚੋਂ ਪੂਰੀ ਕਰ ਦਿੰਨੇ ਆ ਕਿ ਬੱਚਾ ਕੁਝ ਸਾਨੂੰ ਕਵੇ ਨਾ, ਉਹ ਵੀ ਖੁਸ਼ ਆ ਤੇ ਅਸੀਂ ਵੀ ਖੁਸ਼ ਹੈਗਾ। ਥੋੜੀ ਦੇਰ ਲਈ ਖੁਸ਼ੀ ਹੁੰਦੀ ਆ ਜ਼ਬਾਨ ਨੂੰ ਜਦੋਂ ਖਾਣਾ ਇਦਾਂ ਦਾ ਮਿਲਦਾ ਆ ਜੀਭ ਨੂੰ, ਤੇ ਲੇਕਿਨ ਇਸ ਤੋਂ ਬਾਅਦ ਬਹੁਤ ਜ਼ਿਆਦਾ ਇਹਦੇ ਝੰਝਟ ਆ, ਬਹੁਤ ਜ਼ਿਆਦਾ ਮਸਲੇ ਆ, ਪ੍ਰੋਬਲਮਸ ਹੈਗੀਆਂ ਆ, ਤੇ ਕਈ ਬਹੁਤ ਜ਼ਿਆਦਾ ਇਹਦੇ ਨੂੰ ਲੈ ਕੇ ਸਫ਼ਰ ਕਰਦੇ ਹੈਗੇ ਆ। ਸੋ ਦੋਸਤੋ, ਹੁਣ ਗੱਲਬਾਤ ਕਰਦੇ ਆ ਆਪਾਂ, ਇੱਕ ਵਧੀਆ ਜਿਹੀ ਇੱਕ ਦੋ ਰੈਸਪੀਸ ਤੁਹਾਡੇ ਲਈ ਲੈ ਕੇ ਆਈ ਆ, ਤੇ ਉਹ ਉਮੀਦ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ, ਤੇ ਉਸ ਤੋਂ ਬਾਅਦ ਤੁਸੀਂ ਟਰਾਈ ਕਰਕੇ ਦੇਖਿਓ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਹੈਗੀ। ਇਹ ਦੋਨੇ ਰੈਸਪੀਸ ਮੈਂ ਆਪ ਬਣਾਈਆਂ ਹੈਗੀਆਂ ਆਪਣੀ ਰਸੋਈ ਦੇ ਵਿੱਚ, ਇਸ ਕਰਕੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ। ਪਹਿਲਾਂ ਸੁਣਦੇ ਆ ਖੂਬਸੂਰਤ ਗੀਤ, ਤੇ ਫਿਰ ਹੋ ਜਾਓ ਤਿਆਰ ਤੇ ਲਿਖ ਲਓ ਤੁਸੀਂ, ਪੈਨਸਲ ਤੇ ਕਾਪੀ ਲੈ ਆਓ ਤੇ ਫਿਰ ਕਰਿਓ ਨੋਟ, ਤੇ ਉਸ ਤੋਂ ਪਹਿਲਾਂ
एक छोटा सा सवाल बाजे क्यों घुंघरू बाजे क्यों घुंघरू जब साजन घूंघट खोल तो गोरी का मनवा डोले झुमका झूमने के बहाने तेरा फूल सा मुखड़ा झूमे
कोयल क्यों गाए
बादल क्यों छाए
कोयल क्यों
गाए
ਵਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਅੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410.
अपने बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी हां दोस्तों तुसी सुन रहे हो हरमन रेडियो लहरां प्रोग्राम अंजजीत नाल। गाने तो पहला मैं थोड़े नाल प्रॉमिस कीता सीगा कि मैं थानू दमांगी खाने दी रेसिपी जेड़ा कि मैं अपनी किचन दे विच पिछले 2 हफ्ते तो बनाया ते हुण मैं सोचा कि 2 मेरे कोल कठियां हो गईयां 2-3 जो मैं अपनी किचन च बनाईयां ते मैं थानू जरूर दवांगी तुसी थानू पसंद आई ते तुसी ट्राई करके जरूर देखियो। अज पहला मैं थानू दसदी हां इह रेसिपी हैगी आ सैलड दी आ। सैलड कादा आपां बनाउणा हैगा आ कहिंदे आ कि अपनी बॉडी नो दोस्तो सॉरी मैं थानू हुणे रेसिपी दसदी आ बिचे मैं अपनी गल उत्थे बंद करके मैं थोड़ी जी थानू इधर थोड़ा ध्यान दवानी आ। कहिंदे कि सानू खाना ओ खाना चाहिदा जिहड़ा धरती चो पैदा हुंदा आ जिहदे अंदर जिंदगी आ जिहनू लिविंग फूड कहिंदे हैगे आ। लिविंग फूड जिहड़ा पानी तो हवा तो धरती दी खुराक तो जिहड़ा पैदा हुंदा आ ओह सानू खाना खाना चाहिदा हैगा आ। जिस तरह अनाज हो गए चावल हो गईयां दालां हो गईयां फ्रूट हो गए सैलड जो भी है ना जिहड़े धरती दे विच उगदा हैगा सानू ओह खाना अपनी जिंदगी दे विच अपनी लाइफ दे विच सॉरी अपनी लाइफ दे विच अपनी रूटीन दे विच अपनी किचन दे विच ਉਹ ਖਾਣਾ ਲੈ ਕੇ ਆਉਣਾ ਚਾਹੀਦਾ ਹੈਗਾ ਆ। ਹੁਣ ਜਿਹੜੇ ਲਾ ਲਓ ਜਿਸ ਤਰ੍ਹਾਂ ਨੂਡਲਸ ਹੋ ਗਏ ਬਿਸਕਿਟ ਹੋ ਗਏ ਚੋਕਲੇਟ ਹੋ ਗਈਆਂ ਚਿਪਸ ਹੋ ਗਏ ਹੋਰ ਕਿੰਨਾ ਕੁਛ ਹੈਗਾ ਆ ਬਾਜ਼ਾਰੀ ਫੂਡ ਇਹ ਧਰਤੀ ਚ ਤਾਂ ਉੱਗਣ ਵਾਲਾ ਨਹੀਂ ਹੈਗਾ ਇਹ ਮਸ਼ੀਨਾਂ ਰਾਹੀਂ ਬਣਾਇਆ ਜਾਂਦਾ ਔਰ ਇਹਦੇ ਵਿੱਚ ਬਹੁਤ ਸਾਰੇ ਕੈਮੀਕਲਸ ਪਾਏ ਜਾਂਦੇ ਆ ਜਿਹੜੀ ਸਾਡੀ ਬਾਡੀ ਦੇ ਲਈ ਵੀ ਇਹ ਠੀਕ ਨਹੀਂ ਹੈਗਾ ਇਹ ਬਹੁਤ ਸਾਰੇ ਇਹ ਕਿਸੇ ਨਾ ਇਸ ਤਰ੍ਹਾਂ ਦੇ ਆਇਲ ਤੋਂ ਬਣੇ ਹੁੰਦੇ ਆ ਸ਼ੂਗਰ ਪਾਈ ਹੁੰਦੀ ਇੰਨੀ ਜ਼ਿਆਦਾ ਕਿ ਉਹ ਸਾਨੂੰ ਕਿਤੇ ਨਾ ਕਿਤੇ ਦੰਦਾਂ ਦੇ ਲਈ ਅੱਖਾਂ ਦੇ ਲਈ ਬਾਲਾਂ ਦੇ ਲਈ ਸਾਡੀ ਬਾਡੀ ਦੇ ਲਈ ਸਾਡੀ ਉਮਰ ਦੇ ਲਈ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਕਰਦੇ ਹੈਗੇ ਆ। ਸੋ ਕੋਸ਼ਿਸ਼ ਕਰੋ ਜੋ ਵੀ ਤੁਸੀਂ ਅਸੀਂ ਖਾਣੇ ਆ ਉਹ ਅਨਾਜ ਹੋਵੇ ਜਿਹੜਾ ਧਰਤੀ ਦੇ ਵਿੱਚੋਂ ਪੈਦਾ ਹੋਇਆ ਹੈਗਾ ਲਿਵਿੰਗ ਫੂਡ ਜਿਹਦੇ ਨਾਲ ਸਾਡੀ ਸਾਨੂੰ ਖਾਣ ਦੇ ਨਾਲ ਸਾਨੂੰ ਤੰਦਰੁਸਤੀ ਮਿਲੇ ਅਸੀਂ ਤੰਦਰੁਸਤੀ ਦੇ ਲਈ ਖਾਣਾ ਖਾਂਦੇ ਹਾਂ। ਦਵਾਈਆਂ ਉਦੋਂ ਅਸੀਂ ਖਾਣੀਆਂ ਸ਼ੁਰੂ ਕਰਦੇ ਹਾਂ ਜਦੋਂ ਸਾਡੀ ਤੰਦਰੁਸਤੀ ਜਵਾਬ ਦੇ ਜਾਂਦੀ ਆ ਹੱਥ ਖੜੇ ਕਰ ਜਾਂਦੀ ਆ ਤੇ ਦਵਾਈਆਂ ਸਾਨੂੰ ਤੰਦਰੁਸਤ ਨਹੀਂ ਕਰਦੀਆਂ ਦਵਾਈਆਂ ਥੋੜੀ ਦੇਰ ਲਈ ਸਾਨੂੰ ਤੰਦਰੁਸਤੀ ਕਰਦੀਆਂ ਲੇਕਿਨ ਅੰਦਰੋਂ ਸਾਡੀ ਬਾਡੀ ਨੂੰ ਜਿਸ ਤਰ੍ਹਾਂ ਉਹ ਡੈਮੇਜ ਕਰ ਦਿੰਦੀਆਂ ਸਾਨੂੰ ਉਹ ਵੀ ਨਹੀਂ ਪਤਾ ਹੈਗਾ ਹਨਾ। ਇਸ ਕਰਕੇ ਜੇ ਤੁਸੀਂ ਇਹ ਨਹੀਂ ਮੈਂ ਕਹਾਂਗੀ ਤੁਸੀਂ ਨਾਨ ਵੈਜ ਹੈਗੇ ਆ ਤੁਸੀਂ ਵੈਜ ਹੈਗੇ ਆ ਜੋ ਵੀ ਆ ਤੁਸੀਂ ਜੋ ਵੀ ਖਾ ਰਹੇ ਆ ਮੌਸਮ ਦੇ ਹਿਸਾਬ ਨਾਲ ਦੇਸ਼ ਦੇ ਹਿਸਾਬ ਨਾਲ ਉਸ ਦੇ ਹਿਸਾਬ ਨਾਲ ਤੁਸੀਂ ਜੋ ਵੀ ਖਾ ਰਹੇ ਆ ਬਸ ਹਫਤੇ ਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ 2-3 ਦਿਨ 4 ਦਿਨ ਆਪਣੇ ਅਨਾਜ ਵਾਲਾ ਦਿਨ ਰੱਖੋ ਕਿ ਜਿੱਥੇ ਤੁਸੀਂ ਆਪਣੇ ਤੁਹਾਡੀ ਸਿਹਤ ਠੀਕ ਰਵੇ ਤੇ ਬਾਕੀ ਜੇ ਤੁਸੀਂ ਨਾਨ ਵੇਜ ਹੋ ਤਾਂ ਨੋ ਪ੍ਰੋਬਲਮ ਤੁਸੀਂ ਕਰੋ ਖਾਓ ਆਪਣਾ ਜਿਸ ਤਰ੍ਹਾਂ ਵੀ ਇਹ ਮੌਸਮ ਦੇ ਹਿਸਾਬ ਨਾਲ ਤੇ ਟੇਸਟ ਦੇ ਹਿਸਾਬ ਨਾਲ ਜੋ ਵੀ ਤੁਸੀਂ ਕਰ ਰਹੇ ਹੋ ਕੋਈ ਮਨਾਹੀ ਨਹੀਂ ਹੈਗੀ। ਸੋ ਦੋਸਤੋ ਹੁਣ ਮੈਂ ਤੁਹਾਨੂੰ ਦੇ ਰਹੀ ਹਾਂ ਰੈਸਪੀ ਸੈਲਡ ਦੀ। ਸੈਲਡ ਇਸ ਤਰ੍ਹਾਂ ਕਰਨਾ ਕਿ ਇਹਦੇ ਲਈ ਅਸੀਂ 3 ਚੀਜ਼ਾਂ ਲਵਾਂਗੇ। ਮੈਂ ਇਹਦੇ ਵਿੱਚ ਤੁਹਾਨੂੰ ਪਨੀਰ ਦੱਸ ਰਹੀ ਹਾਂ ਲੇਕਿਨ ਮੈਂ ਕਾਫੀ ਦੇਰ ਤੋਂ ਵੀਗਾਨ ਬਣੀ ਹੋਈ ਹਾਂ ਅਸੀਂ ਵੀਗਨ ਕਹਿ ਵੀ ਦਿੰਦੇ ਹਾਂ ਤੇ ਵੀਗਾਨ ਵੀ ਕਹਿ ਦਿੰਦੇ ਹਾਂ ਅਸੀਂ ਜਰਮਨ ਦੇ ਵਿੱਚ ਉਹ ਬਣੀ ਹੋਈ ਹਾਂ ਤੇ ਇਸ ਕਰਕੇ ਬਣੀ ਮਤਲਬ ਕਿ ਮੇਰੀ ਇਹ ਮੇਰੀ ਇੱਛਾ ਸੀ ਕਿ ਮੈਂ ਜਿਹੜੇ ਵੀ ਮਿਲਕ ਪ੍ਰੋਡਕਟ ਹੈਗੇ ਆ ਮੈਂ ਸਾਰੇ ਛੱਡ ਕੇ ਇਹ ਜਿਹੜੇ ਸਿਰਫ ਸਬਜ਼ੀਆਂ ਤੇ ਜਾਂ ਫਿਰ ਜਿਹੜਾ ਦੁੱਧ ਸੋਇਆਬੀਨ ਦਾ ਦੁੱਧ ਹੋ ਗਿਆ ਜਾਂ ਕਿ ਕੋਕੋਨਟ ਦਾ ਮਿਲਕ ਹੋ ਗਿਆ ਜਾਂ ਫਿਰ ਬਦਾਮਾਂ ਦਾ ਮਿਲਕ ਹੋ ਗਿਆ ਇਹਦੇ ਤੇ ਮੈਂ ਇਹਦੇ ਤੇ ਟਰਾਈ ਕਰਾਂ। ਸੋ ਮੈਨੂੰ 2-3 ਮਹੀਨੇ ਹੋ ਗਏ ਔਰ ਬਹੁਤ ਵਧੀਆ ਮੇਰੇ ਇਹ ਰੂਟੀਨ ਚੱਲ ਰਹੀ ਹੈਗੀ ਆ। ਇਹਦੇ ਲਈ ਵਿੱਚ ਮੈਂ ਪਨੀਰ ਤੁਹਾਨੂੰ ਦੱਸ ਰਹੀ ਹਾਂ ਪਨੀਰ ਨੂੰ ਮੈਂ ਛੱਡ ਕੇ ਮੈਂ ਆਪਣੇ ਲਈ ਸੋਇਆਬੀਨ ਪਾਇਆ ਸੀ ਲੇਕਿਨ ਤੁਹਾਡੇ ਲਈ ਆਪਸ਼ਨ ਹੈਗੀ ਆ ਪਨੀਰ ਦੀ ਤੁਸੀਂ ਪਾ ਸਕਦੇ ਹੋ। ਤੁਸੀਂ ਇੱਕ ਕੌਲੀ ਛੋਲਿਆਂ ਦੀ ਕਾਲੇ ਛੋਲੇ ਉਹ ਲੈਣੇ ਹੈਗੇ ਆ, ਤੇ ਫਿਰ ਇੱਕ ਕੌਲੀ ਹਰੀ ਮੂੰਗ ਦਾਲ, ਤੇ ਉਸ ਮੁਤਾਬਕ ਤੁਸੀਂ ਪਨੀਰ ਜਿੰਨਾ ਤੁਸੀਂ ਪਸੰਦ ਕਰਦੇ ਹੈਗੇ ਆ, 150-200-250 ਗ੍ਰਾਮ ਜਿਸ ਤਰ੍ਹਾਂ ਵੀ ਆ। ਤੇ ਫਿਰ ਤੁਸੀਂ ਛੋਲਿਆਂ ਨੂੰ ਤੇ ਮੂੰਗ ਦੀ ਦਾਲ ਨੂੰ, ਮੂੰਗੀ ਦੀ ਦਾਲ, ਇਹਨਾਂ ਨੂੰ ਧੋ ਕੇ ਭਿਉਂ ਕੇ ਇੱਕ ਰਾਤ ਲਈ ਰੱਖ ਦੇਣਾ ਹੈਗਾ। ਬੇਸ਼ੱਕ ਇਹਨਾਂ ਨੂੰ ਅਲੱਗ ਅਲੱਗ ਤੁਸੀਂ ਕਿਸੇ ਵੀ ਬਾਊਲ ਦੇ ਵਿੱਚ ਪਾ ਕੇ ਰੱਖ ਲਓ। ਦੂਸਰੇ ਦਿਨ ਉਹਨਾਂ ਦਾ ਪਾਣੀ ਤੁਸੀਂ ਡਰੇਨ ਕਰ ਦੇਣਾ ਹੈਗਾ ਆ, ਤੇ ਜਦੋਂ ਉਹ ਖੁਸ਼ਕ ਜਿਹੇ ਹੋ ਜਾਣਗੇ ਦੋਨੇ ਦਾਲਾਂ, ਇਹ ਮਤਲਬ ਚਨੇ ਜਿਹਨੂੰ ਕਾਲੇ ਛੋਲੇ ਤੇ ਦਾਲ, ਫਿਰ ਉਹਨਾਂ ਨੂੰ ਕੋਈ ਮਲਮਲ ਦਾ ਕੱਪੜਾ ਲੈ ਕੇ ਅਲੱਗ ਅਲੱਗ ਦੋ ਪੋਟਲੀਆਂ ਬਣਾ ਲੈਣੀਆਂ ਹੈਗੀਆਂ। ਸਪਰਾਊਟ ਉਹਦੇ ਵਿੱਚ ਜਿੰਨੀ ਦੇਰ ਨਿਕਲਦੇ ਨੀ ਉਨੀ ਦੇਰ ਉਹਨਾਂ ਨੂੰ ਬੰਨ ਕੇ ਰੱਖਣਾ ਹੈਗਾ ਆ। ਕੋਈ ਵੀ ਮਲਮਲ ਦਾ ਕੱਪੜਾ ਲੈ ਲਓ, ਦੋ ਪੋਟਲੀਆਂ ਬਣਾ ਕੇ ਉਹਨੂੰ ਕਿਸੇ ਥਾਂ ਦੇ ਉੱਤੇ ਰੱਖ ਦਿਓ ਜਿੱਥੇ ਥੋੜੀ ਨਮੀ ਹੋਵੇ, ਤੇ ਜਦੋਂ ਲੱਗੇ ਕਿ ਇਹ ਹੁਣ ਕੱਪੜਾ ਜਿਹੜਾ ਆ ਮਲਮਲ ਦਾ ਉਹ ਖੁਸ਼ਕ ਹੋ ਗਿਆ, ਥੋੜਾ ਥੋੜਾ ਉਹਦੇ ਉੱਤੇ ਪਾਣੀ ਪਾਉਂਦੇ ਜਾਓ, ਛਿੱਟਾ ਪਾਣੀ ਦਾ ਦੇਣਾ, ਕਿਉਂਕਿ ਉਹਦੇ ਨਾਲ ਜਿਹੜੇ ਸਪਰਾਊਟ ਬਹੁਤ ਜਲਦੀ ਨਿਕਲਣਗੇ। ਦੋ ਤਿੰਨ ਦਿਨ ਦਿਨਾਂ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ, ਤੇ ਤੁਸੀਂ ਖੋਲੋਗੇ ਉਹਦੇ ਉਹ ਜਿਹੜੇ ਪੁੰਗਰ ਨੇ ਸ਼ੁਰੂ ਹੋ ਜਾਣਗੇ, ਉਹ ਛੋਲੇ ਤੇ ਦਾਲ ਨਰਮ ਹੋ ਜਾਣਗੇ, ਤੇ ਫਿਰ ਤੁਸੀਂ ਜਿਹੜਾ ਪਨੀਰ ਆ ਇਹਦਾ ਜਿਹੜਾ ਸੈਲਡ ਜਿਹੜਾ ਤੀਸਰੇ ਚੌਥੇ ਦਿਨ ਬਾਅਦ ਬਣਨਾ ਹੈਗਾ, ਫਿਰ ਤੁਸੀਂ ਪਨੀਰ ਲੈਣਾ, ਉਹਦੇ ਪੀਸਿਸ ਕੱਟ ਲੈਣੇ ਹੈਗੇ ਆ। ਦੋਨੇ ਜਿਹੜੀਆਂ ਦਾਲਾਂ ਆ, ਛੋਲੇ ਤੇ ਦਾਲ, ਇਹਨਾਂ ਨੂੰ ਤੁਸੀਂ ਜਿੰਨਾ ਵੀ ਤੁਸੀਂ ਖਾਣਾ ਚਾਹੁੰਦੇ ਆ ਉਸ ਹਿਸਾਬ ਨਾਲ ਲੈ ਕੇ ਬਾਕੀ ਤੇ ਤੁਸੀਂ ਫਰਿੱਜ ਚ ਰੱਖ ਸਕਦੇ ਹੈਗੇ ਆ। ਦੋ ਕੁ ਦਿਨਾਂ ਬਾਅਦ ਉਹਨੂੰ ਫਿਰ ਤੁਸੀਂ ਜੂਸ ਕਰ ਲਈਓ। ਤੁਸੀਂ ਉਹਨੂੰ ਲੈ ਕੇ ਇਸ ਬਾਊਲ ਦੇ ਵਿੱਚ ਮਿਕਸ ਕਰ ਲਓ, ਤੇ ਉਹਨੂੰ ਥੋੜਾ ਜਿਹਾ ਸਪਾਈਸੀ ਕਰਨ ਦੇ ਲਈ ਤੁਸੀਂ ਸਪਰਿੰਗ ਅਨੀਅਨਸ ਲੈ ਲਓ ਜਾਂ ਤੁਸੀਂ ਵੀ ਰੈਡ ਅਨੀਅਨ ਲੈ ਲਓ, ਬਰੀਕ ਕੱਟ ਕੇ ਉਹਦੇ ਵਿੱਚ ਪਾ ਲਓ, ਹਰੀ ਮਿਰਚ, ਥੋੜੇ ਪੁਦੀਨੇ ਦੇ ਪੱਤੇ, ਧਨੀਆ ਪੱਤਾ ਬਰੀਕ ਕੱਟ ਕੇ ਉਹਦੇ ਵਿੱਚ ਪਾ ਲਓ, ਤੇ ਫਿਰ ਨਮਕ, ਕਾਲੀ ਮਿਰਚ, ਤੇ ਫਿਰ ਇਹਦੇ ਵਿੱਚ ਇੱਕ ਥੋੜਾ ਜਿਹਾ ਤੁਸੀਂ ਗ੍ਰਾਇੰਡ ਕਰਕੇ ਜੀਰਾ ਤਵੇ ਤੇ ਭੁੰਨ ਲਓ, ਉਹਨੂੰ ਕੁੱਟ ਲਓ, ਕੁੱਟ ਕੇ ਥੋੜਾ ਜਿਹਾ ਵਿੱਚ ਜੀਰਾ ਪਾ ਦਿਓ, ਤੇ ਜੇ ਤੁਹਾਡੇ ਕੋਲ ਅਨਾਰਦਾਣਾ ਹੈਗਾ ਅਨਾਰਦਾਣਾ ਪਾ ਲਓ ਜਾਂ ਫਿਰ ਲੈਮਨ ਜੂਸ ਪਾ ਲਓ, ਕਾਲਾ ਨਮਕ ਪਾ ਕੇ, ਤੇ ਬਸ ਫਿਰ ਉਹਨੂੰ ਤੁਸੀਂ ਮਿਕਸ ਕਰਕੇ ਤੇ ਤੁਸੀਂ ਉਹਨੂੰ ਜਿਸ ਤਰ੍ਹਾਂ ਵੀ ਆ ਆਪਣੇ ਸੈਲਡ ਦੇ ਵਿੱਚ ਜਾਂ ਦੁਪਹਿਰ ਦੇ ਖਾਣੇ ਦੇ ਵਿੱਚ ਤੁਸੀਂ ਉਹਨੂੰ ਖਾ ਸਕਦੇ ਹੈਗੇ ਆ। ਇੱਕ ਤਾਂ ਇਹ ਬਹੁਤ ਜ਼ਿਆਦਾ ਪੌਸ਼ਟਿਕ ਹੈਗਾ ਆ, ਇਹਦੇ ਨਾਲ ਭੁੱਖ ਨਹੀਂ ਲੱਗੇਗੀ, ਤੇ ਦੂਸਰਾ ਸਾਡੀ ਜਿਹੜੀ ਜੇ ਤੁਸੀਂ ਵੇਟ ਲੂਜ਼ ਕਰਨਾ ਚਾਹੁੰਦੇ ਹੋ ਤੇ ਇਹ ਇੱਕ ਬਹੁਤ ਵਧੀਆ ਕੰਸੈਪਟ ਹੈਗਾ ਆ ਕਿ ਤੁਸੀਂ ਇਹਦੇ ਨਾਲ ਤੁਸੀਂ ਹਫ਼ਤਾ ਕੁ ਦਾਲਾਂ ਦਾ ਇਸ ਤਰ੍ਹਾਂ ਤੁਸੀਂ ਜੇ ਖਾਂਦੇ ਆ ਤੇ ਤੁਹਾਨੂੰ ਕਾਫ਼ੀ ਆਪਣੇ ਜਿਹੜੇ ਵੇਟ ਦੇ ਵਿੱਚ ਤੁਹਾਨੂੰ ਫਰਕ ਦਿਸੇਗਾ, ਉਹਦੇ ਨਾਲ ਲੂਜ਼ ਹੋਵੇਗਾ। ਤੇ ਜੇ ਤੁਸੀਂ ਇਹਦੇ ਵਿੱਚ ਚਾਹੁੰਦੇ ਆ ਥੋੜਾ ਜਿਹਾ ਐਪਲ ਕੱਟ ਕੇ ਪਾ ਲਓ, ਖੱਟਾ ਮਿੱਠਾ ਕਰ ਲਓ, ਅਨਾਰ ਦੇ ਦਾਣੇ ਪਾ ਲਓ ਇਹਦੇ ਵਿੱਚ ਜਿੰਨਾ ਕੁ ਤੁਸੀਂ ਕਰਦੇ ਹੈਗੇ ਆ, ਤੇ ਉਹ ਅੰਗੂਰ ਪਾ ਲਓ ਮਿਕਸ ਸਾਰਾ ਕਰਕੇ, ਥੋੜਾ ਜਿਹਾ ਸਪਾਈਸੀ ਹੋਰ ਕਰ ਲਓ ਜਿਸ ਤਰ੍ਹਾਂ ਵੀ ਤੁਸੀਂ ਚਾਹੁੰਦੇ ਹੈਗੇ ਆ, ਤੇ ਜਾਂ ਥੋੜਾ ਜਿਹਾ ਉੱਤੇ ਤੁਸੀਂ ਅੰਬ ਚੂਰ ਪਾ ਲਓ ਜਿਸ ਤਰ੍ਹਾਂ ਵੀ ਤੁਸੀਂ ਪਸੰਦ ਕਰਦੇ ਹੈਗੇ, ਇਹਦੇ ਵਿੱਚ ਫਰੂਟ ਵੀ ਪਾ ਸਕਦੇ, ਇਹਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਆ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ। ਸੋ ਇਹ ਹੈਗਾ ਇੱਕ ਸੈਲਡ। ਦਾਲਾਂ ਇਸ ਤਰ੍ਹਾਂ ਤੁਸੀਂ ਇਹ ਮੈਂ ਦੋ ਦਾਲਾਂ ਲਈਆਂ ਸੀ, ਇਹਦੇ ਵਿੱਚ ਮੈਂ ਸੋਇਆਬੀਨ ਪਾਇਆ ਸੀ, ਤੁਸੀਂ ਹੋਰ ਇਹਦੇ ਨਾਲ ਇੱਕ ਦੋ ਦਾਲਾਂ ਹੋਰ ਛਿਲਕੇ ਵਾਲੀਆਂ ਐਡ ਕਰਕੇ ਉਹ ਬਣਾ ਸਕਦੇ ਹੋ। ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਰੈਸਪੀ ਦਵਾਂਗੀ ਸੂਪ ਦੀ, ਜਿਹੜਾ ਕਿ ਕਹਿੰਦੇ ਆ ਹਫ਼ਤੇ ਦੇ ਵਿੱਚ ਇੱਕ ਦਿਨ ਸਾਨੂੰ ਆਪਣੇ ਡਾਇਟ ਦੇ ਵਿੱਚ ਜਿਹੜਾ ਸੂਪ ਆ ਉਹ ਜ਼ਰੂਰ ਪੀਣਾ ਚਾਹੀਦਾ ਆ, ਕਿਉਂਕਿ ਅਸੀਂ ਬਹੁਤ ਜ਼ਿਆਦਾ ਖਾਣਾ ਜਿਸ ਤਰ੍ਹਾਂ ਮੈਂ ਕਹਿ ਚੁੱਕੀ ਹੈਗੀ ਹਾਂ ਖਾਣਾ ਖਾਂਦੇ ਰਹਿੰਦੇ ਹੈਗੇ, ਸਾਡੀ ਬਾਡੀ ਨੂੰ ਅਸੀਂ ਰਿਲੈਕਸ ਕਰਨ ਦੇ ਲਈ ਉਹਨੂੰ ਲਿਕੁਇਡ ਦੀ ਜ਼ਰੂਰਤ ਹੈਗੀ ਆ, ਅਤੇ ਇਸ ਕਰਕੇ ਜਿਹੜਾ ਸੂਪ ਆ ਉਹ ਜ਼ਰੂਰੀ ਆ ਕਿ ਹਫ਼ਤੇ 'ਚ ਅਸੀਂ ਇੱਕ ਦਿਨ ਚਾਹੇ ਦਾਲ ਮੂੰਗੀ ਮਸਰਾਂ ਦੀ ਹੋ ਗਈ ਨਾ ਉਹ ਜੇ ਤੁਸੀਂ ਸਿਰਫ ਬਣਾ ਕੇ ਉਹਦੇ ਨਾਲ ਹੋਰ ਕੋਈ ਦਾਲ ਫੁਲਕਾ ਨੀ, ਚਾਵਲ ਨੀ, ਕੁਛ ਨੀ ਲੈਣਾ, ਤੁਸੀਂ ਸਿਰਫ ਉਹਦੇ ਵਿੱਚ ਨਮਕ ਤੇ ਮਿਰਚ ਪਾ ਕੇ ਉਹਨੂੰ ਤੜਕਾ ਨੀ ਲਾਉਣਾ ਹੈਗਾ। ਥੋੜਾ ਜਿਹਾ ਓਲਿਵ ਆਇਲ ਆਪਣੇ ਪਲੇਟ ਦੇ ਵਿੱਚ ਬਾਅਦ ਵਿੱਚ ਪਾ ਸਕਦੇ ਆ, ਲੇਕਿਨ ਤੜਕਾ ਨੀ ਲਾਉਣਾ ਹੈਗਾ। ਕੋਈ ਵੀ ਦਾਲ ਹੈਗੀ ਹੈ ਤੁਸੀਂ ਦਾਲਾਂ ਨੂੰ ਉਬਾਲ ਲਓ ਕਿਸੇ ਵੀ ਤਰ੍ਹਾਂ ਉਬਾਲ ਕੇ, ਲੇਕਿਨ ਤੜਕੇ ਤੋਂ ਨਹੀਂ, ਉਹਨਾਂ ਨੂੰ ਬਗੈਰ ਤੜਕੇ ਤੋਂ ਬਣਾਉਣਾ, ਤੇ ਨਮਕ ਤੇ ਕਾਲੀ ਮਿਰਚ ਪਾ ਕੇ ਤੁਸੀਂ ਉਹਨੂੰ ਖਾ ਸਕਦੇ ਆ। ਲੇਕਿਨ ਮੈਂ ਤੁਹਾਨੂੰ ਜਿਹੜੇ ਸੂਪ ਮੈਂ ਇਸ ਹਫਤੇ ਬਣਾਏ ਆ, ਮੈਂ ਤੁਹਾਨੂੰ ਉਹਦੀ ਰੈਸਪੀ ਬਣਾਇਆ ਹੈਗਾ, ਮੈਂ ਤੁਹਾਨੂੰ ਉਹਦੀ ਰੈਸਪੀ ਹੁਣੇ ਦਿੰਨੇ ਆ, ਲੇਕਿਨ ਪਹਿਲਾਂ ਇਹ ਖੂਬਸੂਰਤ ਗੀਤ।
अकेला चल अकेला चल अकेला, तेरा मेला पीछे छूटा राही चल अकेला। चल अकेला चल अकेला चल अकेला, तेरा मेला पीछे छूटा राही चल अकेला। चल अकेला चल अकेला चल अकेला चल अकेला तेरा मेला पीछे छूटा राजी चल अकेला
जी हां दोस्तों तुसी सुन रहे हो हरमन रेडियो अंजी जी ते नाल लहरां प्रोग्राम सूप दी रेसिपी मैं थानू फटाफट दे देनी है सूप दी रेसिपी दे लई तुसी की करना है गाया गाजरां ले लो एक दो गाजरां जिन्नियां भी तुसी करना चाहने है गाजरां तो बाद तुसी फ्रेंच बीनस ले लो जिन्ने तुसी ले सकदे हैगे अपने तुसी परिवार मेंबरां दे हिसाब नाल तुसी कर लो मैं थानू सब्जियां दे नाम दस दिनी आ बाकी तुसी अपने हिसाब नाल थानू पता है कि तुसी चार मेंबर हो पांच मेंबर हो जां तुसी सिंगल हो किस तरह अपनी तुसी फैमिली दे हिसाब नाल उस तरह तुसी कर लो एदे विच हरे प्याज मैं थानू कहा हैगा या ग्रीन अनियनस कहा हैगा बेबी कॉर्नस कहा हैगा या गाजरां भी तुसी लैनी आ फ्रेंच बीनस लैने हैगे कैप्सीकम लैनी हैगी आ ब्रोकली लैनी हैगी आ ते फिर इस तो बाद तुसी सारिया नू बरीक बरीक कट लेना हैगा आ जेड़ी ब्रोकली आ इहदे जेड़े डंडल आ ओ एक साइड ते कट के रख लेने आ जेड़े ओदी ग्रीन पार्ट आ ओनू बरीक करके एक साइड ते रख लो और जेड़े ओदे डंडल हैगे आ ਉਹਨਾਂ ਨੂੰ ਇੱਕ ਸਾਈਡ ਤੇ ਤੁਸੀਂ ਰੱਖ ਲਓ ਤੇ ਇਸ ਤੋਂ ਬਾਅਦ ਜਿਹੜੀਆਂ ਗਾਜਰਾਂ ਆ ਇਸੇ ਤਰ੍ਹਾਂ ਗਾਜਰਾਂ ਦਾ ਜਿਹੜਾ ਉੱਪਰਲਾ ਪਾਰਟ ਆ ਅਸੀਂ ਸਿੱਟ ਦਿੰਨੇ ਆ ਉਹਨੂੰ ਧੋ ਕੇ ਇੱਕ ਸਾਈਡ ਤੇ ਰੱਖ ਲਓ ਔਰ ਗਾਜਰਾਂ ਨੂੰ ਤੁਸੀਂ ਜਿਸ ਵੀ ਸ਼ੇਪ ਦੇ ਵਿੱਚ ਬਰੀਕ ਬਰੀਕ ਕੱਟਣਾ ਹੈਗਾ ਆ ਉਹਨੂੰ ਕੱਟ ਲਓ ਤੇ ਇਸੇ ਤਰ੍ਹਾਂ ਜਿਹੜੇ ਕੈਪਸੀਕਮ ਜਿਹੜੀਆਂ ਸ਼ਿਮਲਾ ਮਿਰਚ ਕੋਈ ਵੀ ਲੈ ਲਓ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੈਗਾ ਆ ਰੈਡ ਗ੍ਰੀਨ ਜੈਲੋ ਜੋ ਵੀ ਆ ਇੱਕ ਲੈ ਲਓ ਦੋ ਲੈ ਲਓ ਫਿਰ ਫ੍ਰੈਂਚ ਬੀਨਸ ਜਿਹੜੇ ਹੈਗੇ ਉਹਨਾਂ ਨੂੰ ਵੀ ਤੁਸੀਂ ਬਰੀਕ ਬਰੀਕ ਕੱਟ ਲੈਣਾ ਹੈਗਾ ਆ ਤੇ ਜਿਹੜੇ ਮੱਕੀ ਦੇ ਦਾਣੇ ਹੈਗੇ ਆ ਫਰੈਸ਼ ਤੇ ਉਹਨੂੰ ਤੁਸੀਂ ਤਾਂ ਕੱਟਣ ਦੀ ਲੋੜ ਹੀ ਨਹੀਂ ਹੈਗੀ ਉਹ ਜ਼ਰੂਰੀ ਨਹੀਂ ਉਹ ਤੁਹਾਡੇ ਲਈ ਆਪਸ਼ਨ ਆ ਤੁਸੀਂ ਪਾਉਣੇ ਪਸੰਦ ਕਰਦੇ ਆ ਜੇ ਨਹੀਂ ਕਰਨੇ ਇਸ ਤੋਂ ਬਗੈਰ ਵੀ ਤੁਸੀਂ ਕਰ ਸਕਦੇ ਹੈਗੇ ਆ ਤੇ ਫਿਰ ਤੁਸੀਂ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਪਾਣੀ ਨੂੰ ਬੋਇਲ ਕਰਨਾ ਹੈਗਾ ਪਾਣੀ ਦੇ ਵਿੱਚ ਥੋੜਾ ਜਿਹਾ ਤੇਜ ਪੱਤਰ ਲੌਂਗ ਤੇ ਕਾਲੀ ਮਿਰਚ ਇਹਨੂੰ ਪਾ ਕੇ ਬੋਇਲ ਕਰਕੇ ਜਿਹੜੇ ਡੰਡਲ ਸਾਈਡ ਤੇ ਰੱਖੇ ਹੋਏ ਆ ਨਾ ਅਸੀਂ ਉਹ ਵੀ ਵੇਸਟ ਨਹੀਂ ਕਰਨੇ ਹੈਗੇ ਉਹ ਡੰਡਲ ਤੇ ਜਿਹੜੀਆਂ ਗਾਜਰਾਂ ਦੇ ਪੀਸ ਉਹਦੇ ਉੱਪਰਲਾ ਤੁਸੀਂ ਰੱਖਿਆ ਹੈਗਾ ਆ ਉਹ ਵੀ ਉਹਦੇ ਵਿੱਚ ਪਾ ਕੇ ਉਹਨਾਂ ਨੂੰ ਤੁਸੀਂ ਥੋੜੀਆਂ ਜਿਹੀਆਂ ਜੇ ਪਾਉਣੇ ਚਾਹੁੰਦੇ ਥੋੜਾ ਜਿਹਾ ਕੈਪਸੀਕਮ ਪਾ ਲਓ ਜਾਂ ਨਾ ਵੀ ਪਾਓ ਤੇ ਜ਼ਰੂਰੀ ਨਹੀਂ ਲੇਕਿਨ ਇਹ ਜਿਹੜੀਆਂ ਚੀਜ਼ਾਂ ਦੋ ਅਸੀਂ ਵੇਸਟ ਕਰਨ ਵਾਲੀਆਂ ਸਿੱਟ ਦਿੰਦੇ ਹਾਂ ਰੱਖ ਰਹੀਆਂ ਹੁੰਦੀਆਂ ਇਹਨਾਂ ਨੂੰ ਅਸੀਂ ਬੋਇਲ ਕਰਨਾ ਪਾਣੀ ਦੇ ਵਿੱਚ ਜੇ ਉਹਦੀਆਂ ਹਰੇ ਜਿਹੜੇ ਆਪਾਂ ਪੱਤੇ ਸਾਰਾ ਕੁਛ ਲਾਇਆ ਹੁੰਦਾ ਆ ਨਾ ਬਰੋਕਲੀ ਦਾ ਉਹ ਵੀ ਸਾਰਾ ਇਹਦੇ ਵਿੱਚ ਪਾ ਦੇਣਾ ਹੈਗਾ ਆ ਸਾਈਡਾਂ ਦੇ ਉੱਤੇ ਜਿਹੜੇ ਉਹ ਛੋਟੇ ਛੋਟੇ ਉਹਦੇ ਹਰੇ ਪੱਤੇ ਲੱਗੇ ਹੁੰਦੇ ਆ ਉਹ ਵੀ ਜੋ ਵੀ ਉਹਦਾ ਪਾਰਟ ਹੋਏਗਾ ਬਰੋਕਲੀ ਦਾ ਪਾਣੀ ਦੇ ਵਿੱਚ ਪਾ ਕੇ ਲੌਂਗ ਇਲਾਚੀਆਂ ਵਾਲੇ ਚ ਇਹਨੂੰ ਉਬਾਲ ਲੈਣਾ ਚੰਗੀ ਤਰ੍ਹਾਂ ਜਦੋਂ ਉਹ ਪੰਜ ਦਸ ਮਿੰਟ ਦੇ ਵਿੱਚ ਚੰਗੀ ਤਰ੍ਹਾਂ ਉਹ ਉਬਲ ਜਾਂਦਾ ਹੈਗਾ ਤੇ ਉਹਨੂੰ ਸਾਈਡ ਤੇ ਰੱਖ ਲੈਣਾ ਤੇ ਫਿਰ ਕਰਨਾ ਸਰੋਂ ਦਾ ਤੇਲ ਲੈ ਲਓ ਜਾਂ ਫਿਰ ਓਲਿਵ ਆਇਲ ਲੈ ਲਓ ਓਲਿਵ ਆਇਲ ਜਾਂ ਸਰੋਂ ਦਾ ਤੇਲ ਲੈ ਕੇ ਤੇ ਫਿਰ ਪਿਆਜ਼ ਥੋੜਾ ਜਿਹਾ ਉਹਦੇ ਵਿੱਚ ਭੁੰਨਣਾ ਹੈਗਾ ਆ ਭੁੰਨਣ ਤੋਂ ਬਾਅਦ ਜਿਹੜਾ ਕੱਟਿਆ ਆ ਚਾਹੇ ਸਪਰਿੰਗ ਅਨੀਅਨਸ ਜਾਂ ਰੈਡ ਅਨੀਅਨ ਜੋ ਵੀ ਤੁਸੀਂ ਲਾਈਕ ਕਰਦੇ ਆ ਉਸ ਪਿਆਜ਼ ਨੂੰ ਥੋੜਾ ਭੁੰਨ ਕੇ ਉਸ ਤੋਂ ਬਾਅਦ ਟਰਨ ਵਾਈਜ਼ ਸਾਰੀਆਂ ਸਬਜ਼ੀਆਂ ਤੁਸੀਂ ਜਿਹੜੀ ਵੀ ਆ ਉਹਦੇ ਵਿੱਚ ਪਾ ਕੇ ਉਹਨੂੰ ਥੋੜਾ ਥੋੜਾ ਤੁਸੀਂ ਰੋਸਟ ਕਰਦੇ ਜਾਣਾ ਹੈਗਾ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਉਹ ਤੁਹਾਨੂੰ ਲੱਗ ਗਿਆ ਕਿ ਇਹ ਥੋੜੇ ਥੋੜੇ ਸਬਜ਼ੀਆਂ ਸੋਫਟ ਹੋਣੀਆਂ ਸ਼ੁਰੂ ਹੋ ਗਈਆਂ ਆ ਤੇ ਫਿਰ ਜਿਹੜਾ ਪਾਣੀ ਬੋਇਲ ਕੀਤਾ ਹੈਗਾ ਆ ਰੱਖਿਆ ਆ ਉਹਨੂੰ ਚਾਹ ਪਾਣੀ ਦੇ ਨਾਲ ਜਿਹੜੀ ਛਾਨਣੀ ਦੇ ਨਾਲ ਛਾਣ ਲੈਣਾ ਕਿ ਉਹਦੇ ਵਿੱਚ ਜਿਹੜੇ ਲੌਂਗ ਲੈਂਚੀਆਂ ਉੱਪਰ ਆ ਜਾਣ ਤੇ ਸਿਰਫ ਉਹ ਪਾਣੀ ਸਾਨੂੰ ਚਾਹੀਦਾ ਆ ਉਹ ਪਾਣੀ ਇਸ ਸੂਪ ਦੇ ਵਿੱਚ ਪਾ ਦੇਣਾ ਹੈਗਾ ਆ। ਪਾ ਕੇ ਤੇ ਇਹਨੂੰ ਤੁਸੀਂ ਉਬਾਲ ਲੈਣਾ ਆ। ਉਬਾਲ ਲੈਣ ਤੋਂ ਬਾਅਦ ਜਦੋਂ ਇਹ ਸਬਜ਼ੀਆਂ ਨਰਮ ਹੋ ਜਾਂਦੀਆਂ ਆ ਤੇ ਇਹਦੇ ਵਿੱਚ ਤੁਸੀਂ ਹਰੀ ਮਿਰਚ ਪਾਉਣੀ ਚਾਹੁੰਦੇ ਆ ਤੇ ਬਿਲਕੁਲ ਥੋੜੀ ਜਿਹੀ ਪਾਉਣੀ ਹੈਗੀ ਆ ਤੇ ਐਂਡ ਦੇ ਵਿੱਚ ਤੁਸੀਂ ਇਹਦੇ ਵਿੱਚ ਨਮਕ ਪਾ ਦਿਓ। ਨਮਕ ਪਾ ਕੇ ਤੇ ਬਾਅਦ ਵਿੱਚ ਤੁਸੀਂ ਕਾਲੀ ਮਿਰਚ ਪਾ ਲਓ, ਹਰਾ ਧਨੀਆ ਪਾ ਲਓ ਤੇ ਪਾਉਣ ਤੋਂ ਬਾਅਦ ਬਸ ਫਿਰ ਜਦੋਂ ਠੰਡਾ ਹੋ ਜਾਊਗਾ ਤੇ ਉਹ ਤੁਸੀਂ ਸੂਪ ਪੀਣਾ। ਇਹ ਥੋੜਾ ਜਿਹਾ ਲਿਕੁਇਡ ਬਣੇਗਾ ਨਾ ਕਾਫੀ, ਤੇ ਜੇ ਤੁਸੀਂ ਇਹਨੂੰ ਥੋੜਾ ਜਿਹਾ ਥਿਕ ਕਰਨਾ ਚਾਹੁੰਦੇ ਹੋ ਉਹਦੇ ਲਈ ਮੈਂ ਤੁਹਾਨੂੰ ਤਰੀਕਾ ਦੱਸ ਦਿੰਦੀ ਹੈਗੀ ਆ। ਕਾਰਨਫਲਾਰ ਲੈਣਾ ਹੈਗਾ ਆ ਪਾਣੀ ਦੇ ਵਿੱਚ ਇੱਕ ਟੇਬਲ ਸਪੂਨ ਲੈ ਕੇ ਤੇ ਉਹਨੂੰ ਪਾਣੀ ਦੇ ਵਿੱਚ ਤੁਸੀਂ ਘੋਲ ਲੈਣਾ, ਇੱਕ ਤੋਂ ਡੇਢ ਲਾ ਲਓ ਜਿਸ ਤਰ੍ਹਾਂ ਵੀ ਹੈ ਟੇਬਲ ਸਪੂਨ ਪਾਣੀ ਦੇ ਵਿੱਚ ਲੈ ਕੇ ਉਹਨੂੰ ਘੋਲ ਕੇ ਉਹਦਾ ਪਤਲਾ ਜਿਹਾ ਘੋਲ ਬਣਾ ਲੈਣਾ ਹੈਗਾ ਆ। ਅੱਧੀ ਕੌਲੀ ਅੱਧੀ ਕੌਲੀ ਨਾਲੋਂ ਘੱਟ ਪਵੇਗਾ, ਗਾੜਾ ਜਿਹਾ ਹੀ ਉਹਦਾ ਘੋਲ ਰੱਖਣਾ ਹੈਗਾ। ਤੇ ਜਦੋਂ ਸੂਪ ਆ ਉਹ ਜਦੋਂ ਬੋਇਲ ਹੋ ਰਿਹਾ ਹੈਗਾ ਆ, ਲੱਗ ਗਿਆ ਉਹ ਬਣ ਗਿਆ ਡਨ ਆ ਉਹ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਕਾਰਨਫਲਾਵਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਰੱਖਿਆ ਹੈਗਾ ਇੱਕ ਇੱਕ ਚਮਚਾ ਉਹਦੇ ਵਿੱਚ ਪਾ ਕੇ ਉਹਨੂੰ ਹਿਲਾਈ ਜਾਣਾ ਓਨੀ ਦੇਰ ਤੱਕ ਜਦੋਂ ਤੱਕ ਉਹ ਠੀਕ ਨਹੀਂ ਹੁੰਦਾ ਹੈਗਾ। ਜਦੋਂ ਇੰਨਾ ਨਹੀਂ ਲੇਕਿਨ ਜਦੋਂ ਤੁਹਾਨੂੰ ਲੱਗਿਆ ਕਿ ਚਮਚੇ ਦੇ ਵਿੱਚ ਪਾ ਕੇ ਇੱਕ ਗਾੜੀ ਤਰੀ ਜਿਹੀ ਉਹਦੀ ਬਣਦੀ ਆ ਤੇ ਤੁਸੀਂ ਉਹ ਪਾ ਕੇ ਤੇ ਬਸ ਫਿਰ ਸਾਰਾ ਬਾਅਦ ਵਿੱਚ ਪਾ ਦੇਣਾ, ਇੱਕ ਇੱਕ ਦੋ ਦੋ ਚਮਚੇ ਕਰ ਕਰਕੇ ਵਿੱਚ ਪਾਈ ਜਾਣਾ ਉਹਨੂੰ ਸਬਜ਼ੀ ਨੂੰ ਸੂਪ ਨੂੰ ਹਿਲਾਉਂਦੇ ਜਾਣਾ ਹੈਗਾ ਕੜਛੀ ਦੇ ਨਾਲ ਤੇ ਜਦੋਂ ਉਹ ਬਣ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਇੰਜੋਏ ਕਰੋ ਸੂਪ ਨੂੰ। ਇਸੇ ਤਰ੍ਹਾਂ ਉਹਦੇ ਨਾਲ ਕੋਈ ਤੁਸੀਂ ਵਾਈਟ ਬ੍ਰੈਡ ਜਾਂ ਕੁਛ ਨਹੀਂ ਲੈਣਾ ਹੈਗਾ, ਸਿਰਫ ਉਹਨੂੰ ਇਸੇ ਤਰ੍ਹਾਂ ਖਾਵੋ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ। ਤੁਹਾਨੂੰ ਪਤਾ ਲੱਗੇਗਾ ਤੁਹਾਡੀ ਬੋਡੀ ਕਾਫੀ ਰਿਲੈਕਸ ਹੈਗੀ, ਤੁਹਾਡਾ ਜਿਹੜਾ ਸਟਮਕ ਹੈਗਾ ਕਾਫੀ ਰਿਲੈਕਸ ਹੈਗਾ ਇਹਦੇ ਨਾਲ। ਸੋ ਇੱਕ ਤੀਸਰੀ ਜਿਹੜੀ ਰੈਸਪੀ ਜਿਹੜੀ ਮੈਂ ਅੱਜ ਰੀਸੈਂਟਲੀ ਇਹ ਬਣਾਈ ਹੈਗੀ ਆ ਮੇਰੇ ਕਿਚਨ ਦੇ ਵਿੱਚ, ਉਹ ਹੈਗਾ ਕਿ ਤੁਸੀਂ ਜੌਂ ਲੈਣੇ ਆ। ਜੌਂ ਜਿਸ ਤਰ੍ਹਾਂ ਕਣਕ ਦੇ ਨਾਲੋਂ ਥੋੜੇ ਜਿਹੇ ਬਰੀਕ ਹੁੰਦੇ ਆ ਜੌਂ, ਦਾਣਾ ਕਣਕ ਦਾ ਤੇ ਜੌਂ ਦਾ ਸੇਮ ਹੀ ਹੁੰਦਾ ਤੁਹਾਨੂੰ ਪਤਾ ਹੀ ਆ, ਲੇਕਿਨ ਇਹ ਥੋੜਾ ਜਿਹਾ ਬਰੀਕ ਤੇ ਪਤਲਾ ਹੁੰਦਾ ਆ। ਜੌਂ ਲੈ ਲਓ ਤੇ ਬਾਜਰਾ ਲੈ ਲਓ। ਜੌਂ ਤੇ ਬਾਜਰੇ ਨੂੰ ਦੋਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਬੋਇਲ ਕਰ ਲਓ। ਬੋਇਲ ਕਰਨ ਤੋਂ ਵਿੱਚ ਥੋੜਾ ਜਿਹਾ ਨਮਕ ਪਾ ਲਓ ਪਹਿਲਾਂ। ਸੋਰੀ, ਜੌਂ ਤੇ ਬਾਜਰਾ ਜਦੋਂ ਅਸੀਂ ਲੈਨੇ ਆ ਇਹਨਾਂ ਨੂੰ ਪਹਿਲਾਂ ਧੋਣਾ ਚੰਗੀ ਤਰ੍ਹਾਂ ਦੋ ਤਿੰਨ ਪਾਣੀਆਂ ਦੇ ਵਿੱਚ। ਧੋਣ ਤੋਂ ਬਾਅਦ ਪਾਣੀ ਦੇ ਵਿੱਚ ਇਹਨਾਂ ਨੂੰ ਬੋਇਲ ਕਰਨਾ ਨਮਕ ਪਾ ਕੇ। 5-7 ਮਿੰਟ ਦੇ ਵਿੱਚ ਇਹ ਨਰਮ ਹੋ ਜਾਣਗੀਆਂ ਦੋਨੇ ਚੀਜ਼ਾਂ ਤੇ ਫਿਰ ਬਰੀਕ ਛਾਨਣੀ ਦੇ ਨਾਲ ਪਾਣੀ ਨੂੰ ਕੱਢ ਦੇਣਾ ਹੈਗਾ, ਜਿਸ ਤਰ੍ਹਾਂ ਅਸੀਂ ਚਾਵਲ ਬੋਇਲ ਕਰਦੇ ਹੁੰਦੇ ਆ। ਜੌਂ ਤੇ ਬਾਜਰੇ ਨੂੰ ਇੱਕ ਟਰੇ ਜਾਂ ਇੱਕ ਪਲੇਟ ਦੇ ਵਿੱਚ ਪਾ ਕੇ ਰੱਖ ਲਓ। ਤੇ ਹੁਣ ਤੁਸੀਂ ਕੀ ਕਰਨਾ ਆ, ਗਾਜਰਾਂ ਲੈ ਲਓ, ਕੱਦੂਕਸ਼ ਕਰ ਲਓ, ਕੋਈ ਵੀ ਤੁਸੀਂ ਹੋਰ ਸਬਜ਼ੀ ਲੈਣਾ ਚਾਹੁੰਦੇ ਆ ਉਹ ਤੁਸੀਂ ਉਹਨੂੰ ਕੱਦੂਕਸ਼ ਕਰ ਲਓ, ਕੋਈ ਵੀ ਸਬਜ਼ੀ ਆ। ਮੈਂ ਇਹਦੇ ਵਿੱਚ ਜਿਹੜੀ ਹਰੀ ਤੋਰੀ ਹੈਗੀ ਆ ਜਿਹਨੂੰ ਅਸੀਂ ਰਾਮ ਤੋਰੀ ਵੀ ਕਹਿ ਦਿੰਦੇ ਆ, ਉਹ ਮੈਂ ਇਹਦੇ ਵਿੱਚ ਕੱਦੂਕਸ਼ ਕਰਕੇ ਪਾਈ ਸੀਗੀ। ਕੱਦੂਕਸ਼ ਉਹਨੂੰ ਕਰ ਲਓ, ਗਾਜਰਾਂ ਨੂੰ ਕਰ ਲਓ, ਹਰਾ ਪਿਆਜ਼ ਲੈ ਲਓ ਜਾਂ ਰੈੱਡ ਪਿਆਜ਼ ਲੈ ਲਓ, ਬਰੀਕ ਬਰੀਕ ਕੱਟ ਲਓ। ਸਰੋਂ ਦਾ ਤੇਲ ਲੈਣਾ ਜਾਂ ਫਿਰ ਓਲਿਵ ਆਇਲ ਲੈਣਾ। ਸਰੋਂ ਦਾ ਤੇਲ ਜਾਂ ਓਲਿਵ ਆਇਲ ਨੂੰ ਗਰਮ ਕਰਨਾ, ਗਰਮ ਕਰਕੇ ਉਹਦੇ ਵਿੱਚ ਪਹਿਲਾਂ ਥੋੜੀ ਜਿਹੀ ਸਰੋਂ ਦੇ ਦਾਣੇ ਭੁੰਨਣੇ ਆ, ਵਿੱਚ ਜੀਰਾ ਭੁੰਨਣਾ ਆ। ਜੀਰਾ ਭੁੰਨ ਕੇ ਜਦੋਂ ਇਹ ਤਿੜਕਣਾ ਸ਼ੁਰੂ ਹੋ ਜਾਊਗਾ ਤੇ ਫਿਰ ਤੁਸੀਂ ਇਹਦੇ ਵਿੱਚ ਪਿਆਜ਼ ਪਾ ਦੇਣਾ। ਪਿਆਜ਼ ਪਾ ਕੇ 1-2 ਮਿੰਟ ਤੋਂ ਬਾਅਦ ਜਿਹੜੇ ਅਸੀਂ ਕੱਦੂਕਸ਼ ਗਾਜਰਾਂ ਕਰਕੇ ਰੱਖੀਆਂ, ਜਿਹੜੀ ਵੀ ਸਬਜ਼ੀ ਤੁਸੀਂ ਵਿੱਚ ਪਾਉਣੀ ਆ ਕੱਦੂਕਸ ਕਰਕੇ ਰੱਖੀ ਆ, ਉਹਦੇ ਵਿੱਚ ਮਸਾਲੇ ਦੇ ਵਿੱਚ ਪਾ ਦੇਣਾ ਉਹਨੂੰ 2-3 ਮਿੰਟਾਂ ਲਈ। ਉਹਨਾਂ ਨੂੰ ਸਿਰਫ 2-3 ਮਿੰਟ ਚਾਹੀਦੇ ਹੁੰਦੇ ਆ ਕਿਉਂਕਿ ਉਹਨੂੰ ਬਣਾਉਣਾ ਨਹੀਂ ਅਸੀਂ, ਪਹਿਲਾਂ ਹੀ ਉਹ ਬਣੀ ਹੁੰਦੀ ਆ, ਸਿਰਫ ਮਾੜਾ ਜਿਹਾ ਉਹਨੂੰ ਸੇਕ ਦੇ ਨਾਲ ਸੋਫਟ ਕਰਨਾ ਹੈਗਾ ਆ। ਜਦੋਂ ਉਹ ਬਣ ਜਾਵੇਗਾ, ਨਰਮ ਜਿਹਾ ਹੋ ਜਾਏਗਾ, ਮਸਾਲਾ ਪੂਰਾ ਦੇ ਵਿੱਚ ਮਿਕਸ ਹੋ ਜਾਵੇਗੀ ਤੇ ਫਿਰ ਤੁਸੀਂ ਉਹਦੇ ਵਿੱਚ ਜਿਹੜਾ ਬਾਜਰਾ ਤੇ ਜੌਂ ਜਿਹੜੇ ਆ ਉਹ ਅਸੀਂ ਬੋਇਲ ਕਰਕੇ ਰੱਖੇ ਉਹ ਵਿੱਚ ਪਾ ਦੇਣੇ ਆ। ਫਿਰ ਨਮਕ ਪਾ ਦਿਓ, ਨਮਕ ਬਾਅਦ ਵਿੱਚ ਪਾਈਦਾ। ਕਾਲੀ ਮਿਰਚ ਪਾ ਲਓ, ਹਰੀ ਮਿਰਚ ਪਾਓ, ਮੇਥੀ ਜਿਹੜੀ ਸੁੱਕੀ ਹਰੀ ਮੇਥੀ ਆ ਹੱਥ ਦੇ ਉੱਤੇ ਥੋੜੀ ਜਿਹੀ ਮਲ ਕੇ ਉਹਨੂੰ ਪਾਓ, ਉਹਦੇ ਨਾਲ ਉਹਦੇ ਵਿੱਚ ਕਾਫੀ ਅਰੋਮਾ ਆਉਂਦਾ ਹੈਗਾ ਆ ਤੇ ਕਾਫੀ ਖਾਣ ਨੂੰ ਉਹਦਾ ਵਿੱਚ ਟੇਸਟ ਵੱਧਦਾ। ਧਨੀਆ ਪਾ ਦਿਓ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਓ ਤੁਸੀਂ ਫਰਾਈ ਪੈਨ ਦੇ ਵਿੱਚ ਤਾਂ ਕਿ ਪੂਰਾ ਸੇਕ ਉਹਨੂੰ ਲੱਗ ਜਾਵੇ, ਸਾਰੇ ਮਸਾਲੇ ਮਿਕਸ ਹੋ ਜਾਣ ਤੇ ਫਿਰ ਇਹ ਇੱਕ ਚਾਵਲਾਂ ਦੀ ਤਰ੍ਹਾਂ ਬਣ ਜਾਊਗਾ। ਤੁਸੀਂ ਇਹਦੇ ਨਾਲ ਦਹੀਂ ਲੈ ਸਕਦੇ ਹੋ। ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਂ ਮਿਲਕ ਪ੍ਰੋਡਕਟ ਨਹੀਂ ਖਾਂਦੀ ਹੈਗੀ, ਮੈਂ ਇਹਦੇ ਨਾਲ ਕੋਕੋਨਟ ਦਾ ਮਿਲਕ ਲਿਆ, ਜੋਗਟ ਲਿਆ ਸੀਗਾ। ਤੁਸੀਂ ਆਪਣਾ ਜੋ ਵੀ ਦਹੀਂ ਹੈਗਾ, ਦਹੀਂ ਘਰ ਦੇ ਵਿੱਚ ਬਣਾਇਆ ਹੈਗਾ ਆ, ਬਾਜ਼ਾਰੀ ਆ, ਬਾਜ਼ਾਰੀ ਨਾ ਲਵੋ, ਘਰ ਚ ਬਣਾ ਲਓ ਤਾਂ ਸਭ ਤੋਂ ਵਧੀਆ। ਉਹਦੇ ਵਿੱਚ ਹਰਾ ਪਿਆਜ਼, ਪੁਦੀਨੇ ਦੇ ਪੱਤੇ, ਹਰੀ ਮਿਰਚ, ਕਾਲੀ ਮਿਰਚ ਤੇ ਕਾਲਾ ਨਮਕ ਦਹੀਂ ਦੇ ਵਿੱਚ ਪਾ ਕੇ ਪਹਿਲਾਂ ਰੈਡੀ ਕਰਕੇ ਰੱਖ ਲਓ। ਤੇ ਨਾਲ ਫਿਰ ਤੁਸੀਂ ਜਿਹੜੇ ਬਾਜਰੇ ਦਾ ਬਣਾਇਆ ਹੋਵੇ ਚਾਵਲਾਂ ਦੀ ਤਰ੍ਹਾਂ, ਤੇ ਫਿਰ ਤੁਸੀਂ ਇਹਨੂੰ ਆਪਣੇ ਦੁਪਹਿਰ ਦੇ ਖਾਣੇ ਦੇ ਵਿੱਚ ਖਾ ਸਕਦੇ ਹੋ। ਤੁਹਾਨੂੰ ਟੇਸਟੀ ਲੱਗੂਗਾ ਔਰ ਬਹੁਤ ਜ਼ਿਆਦਾ ਟੇਸਟੀ ਹੈਗਾ। ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਕਿਉਂਕਿ ਮੇਰੇ ਕਿਚਨ ਦੇ ਵਿੱਚ ਅੱਜ ਬਣ ਚੁੱਕਾ ਹੈਗਾ। ਸੋ ਦੋਸਤੋ, ਇਹ ਸੀਗਾ ਸਾਡੇ ਰਸੋਈ ਘਰ, ਤੇ ਹੁਣ ਅਸੀਂ ਆਪਣਾ ਦਸਤਰਖਾਨ ਰਸੋਈ ਘਰ ਬੰਦ ਕਰਦੇ ਹਾਂ ਤੇ ਸੁਣਦੇ ਹਾਂ ਖੂਬਸੂਰਤ ਗੀਤ, ਤੇ ਉਸ ਤੋਂ ਬਾਅਦ ਫਿਰ ਸਾਡੀ ਜਾਣ ਦਾ ਸਮਾਂ ਵੀ ਹੋ ਗਿਆ, ਉਸ ਤੋਂ ਬਾਅਦ ਅਸੀਂ ਲਵਾਂਗੇ ਇਜਾਜ਼ਤ। ਸੁਣਦੇ ਹਾਂ ਖੂਬਸੂਰਤ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਤੇਰੇ ਨੈਨੋ ਕੇ ਮੈਂ ਦੀਪ ਜਲਾਉਂਗਾ, ਤੇਰੇ ਨੈਨੋ ਕੇ ਮੈਂ ਦੀਪ ਜਲਾਉਂਗਾ, ਆਪਣੀ ਆਂਖੋਂ ਸੇ ਦੁਨੀਆ ਦਿਖਲਾਉਂਗਾ।
ਅੱਛਾ, ਵੋ ਕਿਆ ਹੈ?
ਇੱਕ ਮੰਦਿਰ ਹੈ,
ਉਸ ਮੰਦਿਰ ਮੇਂ
ਇੱਕ ਮੂਰਤ ਹੈ।
Yeah.